श्री वाहिगुरु साहिब जी। बारो महला पंजवा कार चौथा एक ओंकार सतगुर प्रसाद ओंकार उत्पाती।
वाहिगुरु जी का खालसा वाहिगुरु जी की फतेह। परम सत्कार योग गुरु साहिब जी दे साजी निवाजी गुरु स्वरूप गुरु खालसा सतसंग जीओ आप सरबत संगतां जो भी माई भाई अमृत वेले सतगुरां दी पावन हजूरी च पहुंचे हो जिथे लड़ीवार कथा दा प्रवाह चल रहा है उस चलदे होए प्रवाह दे विच आनंद माणन वास्ते गुरबाणी दे शुद्ध उचारण करन दे ढंग तरीके और गुरबाणी दे अर्थ ते ए विचार जो चल रही है जिथे संगत अंदर आप मन बिरती एकागर करो। ग्रीन वास सतगुरु श्री गुरु अर्जन देव जी महाराज ते सतगुरु महाराज साहिब जी दे कोल सिखां ने बेनती कीती है जिस प्रकार बेनती तो ये शब्द उच्चारण किया सुनो जी।
मारो महला पंजवा कार चौथा
सिखा ने बेनती की ग्रीन वाज ये सृष्टि की उत्पत्ति किवें हुई है और उत्पत्ति का ढंग तरीका की है किवें हुई है ता सुन के मारू राग दे अंदर पंजवें पातशाह ने राग दे चौथे सुरताल विच ए शब्द उचारण करन तो पहला मंगल कीता है सुनो जी।
एक ओंकार सतगुर प्रसाद
ए जिहड़े इन्ने अखर न इन्हां च ब्रह्म दे विशेषण एक अद्वती जिहदे च दुआ पढ़नी है। ओंकार सर्व का प्रकाशक है सत नाश तो रहता है गुर चेतन ते प्रसाद आनंद स्वरूप है। सत चेतन आनंद ए ब्रह्म दे विशेषण ए परमेश्वर वाहिगुरु दा ते स्वरूप लखण जिहड़ा है भी ओ कैसा है परमेश्वर ते सतगुरु महाराज साहिब जी ने फिर एदे नाल ए दस दिता प्राप्ति किवें हुंदी है सतगुरु प्रसाद सतगुरां दी प्रसाद कृपा द्वारा। अगे हुण सिखां दा जो प्रश्न सी ओदा उत्तर देण लगे हुण महाराज साहिब।
ओंकार उत्पाती
इहदे हे भाई गुरसिखो जिहड़ी संसार दी उत्पत्ति होई है ना उत्पाती दा मतलब पैदाइश संसार जिवें इहदी बणतर बणी है इह सारी सृष्टि ओंकार परमेश्वर तो ही इहदी उत्पत्ति होई है यानी ओंकार शब्द तो सारी सृष्टि की उत्पत्ति हुई। ओंकार ब्रह्मा उत्पत्त ओंकार किया जिन चेत या फिर ओंकार आत्मे जाना शब्द मुढ़ विच ओंकार है। श्री गुरु गोबिंद सिंह साहब महाराज ने कहा प्रथमे ओंकार तिन कहा सो तुन पूर जगत मोरहा। इस गल नू जो सनातन मत है उहदे विच जो वेदां दी तुनी है एक हूं बहु श्याम प्रजायात कि सब तो पहलां यह तुनी हुई है कि मैं एक तो अनेक होवां। उस तुनी नूं गुरु साहिब ने कहा भी ओंकार दी तुनी सी उह ते इस्लाम दे अंदर जो पैगंबर मुहम्मद साहब ने ये उन्होंने कथन किया कहके भी जिहड़ा खुदा ने सब तो पहला कौन शब्द कहा कौन शब्द कहण दे नाल सृष्टि की उत्पत्ति हुई तो इस करके फिर उत्पत्ति का भावें इस्लाम है उन्हें भी शब्द तो मन ली भावें हिंदू मत है उन्हें भी मन ली ते सिख मत के अंदर सीधे तौर पर ओंकार उत्पत्ति कह दिता है। श्री दसम ग्रंथ के अंदर यही धुनी नूं कहा है प्रथमे ओंकार तिन कहा सो तुन पूर जगत मोरहा। इस करके हे गुरसिखो इहदे च भरम करन दी लोड़ नहीं, ओंकार तों सृष्टि दी उत्पत्ति होई है। अगे दसदे हन
किया दिन सब राती,
ते परमेश्वर ने ओंकार शब्द तों ही सब समूह सारी इस सृष्टि दी रचना दे विच जिहड़े दिन रात बनाया ना, किया दिन सब राती, ते वाहिगुरु ने रातां राती दा अर्थ रातां, दिन दा अर्थ दिन, जिन दिन करके कीती रात, उस वाहिगुरु ने दिन कीता उस ने रातां बनाईयां, उहदे हुकम विच बनियां हन।
वण त्रिण त्रिभवन पाणी,
वण बिरश दा नाम है, जिहड़े समूह बिरश न जिथे बहुते बिरश उहनूं वण कहीदा, जंगल कहीदा। त्रिण घा फूस, त्रिभवन का मतलब तिने लोग, मात लोग, पैताल लोग, स्वर्ग लोग, पानी पानी आदि सारे तत्व, ये जड़े भी पैदा हुए हैं,
चार वेद चारे खाने,
ये सब उस ओंकार तो ही पैदा हुए है। इस करके चार चारे वेद, शाम वेद, ऋग्वेद, यजुर्वेद, अथर्वण वेद, अते चारे खाणी अंडज जेरज सेतज उत्पज, ये चारे खाणियां जड़ियां ने ये भी उस वाहिगुरु तो पैदा हुई हैं। इस करके चारे वेद चारे खाणी इस वाहिगुरु तो पैदा हुए हैं।
खंड दीप सब लोआ,
फिर इस तो अगे दसदे है नौ खंड न, खंड नाम टुकड़े द, नौ हिस्सों च धरती नूं वंडिया, सत दीपां च वंडिया। इहदी बई कई बार पिछे विचार हो चुकी है, सत दीप केड़े ने, नौ खंड केड़े ने, इह सारे जिहड़े लोआ लोक हन।
एक कवावै ते सब होआ,
एक माया रूपी कवावै, कवावै नाम बाक द जां फुरने द है, ते एक शब्द तो ही सब सारा संसार पैदा होया। एक माया रूपी कवावै पोशाक, कवावै नो पोशाक दा भी हुंदा है, ओ तो पैदा होया है। एक ओंकार वाग तो ही सारा संसार पैदा होया है, कीता पसाओ एको कवाओ तिसते होए लख दरियाओ, उस वाहिगुरु तो पैदा होए सारे।
करण हारा बुद्ध हो रे,
अरे हे भाई उस करण हारा कौन है, सिरजन हारा परमेश्वर वाहिगुरु है, वो जिहड़ा करने हारा सिरजनहार करन वाला पैदा करन वाला परमेश्वर नूं अपने दिल दे च बूझो, बुझना करो समझना करो, जे
सतगुर मिलै ता सूझै रे,
अरे हे भाई दो बारी रह के है करने हारा बूझो रे, रे हे भाई करने हार नूं जाणो, रे हे भाई भी तां उहदी सोझी हुंदी है, हे भाई जे सतगुरु, ये सतगुरु कैसे न, जिस मेले मन होए आनंद सो सतगुरु कहिए, मन की दुविधा बिन सजाए हर परम पद रही, सतपुरख जन जानिया सतगुरु तिसका न, तिसके संग सिख उदरे नानक हर गुण गाओ, ब्रह्म नेष्ठी ब्रह्म स्रोतरी, सतगुरु मिल जान तां परमेश्वर दी सोझी हुंदी है, सुझदा है, दिसदा है। इनू थोड़ा जा सूझा कसके बोलना भाई। हां जी अगे चलो,
रहाओ
अगे अस्थाई दे के फरमाउंदे हन, ये
त्रै गुण किया पसारा,
ते तीन जड़े गुण ना राजसी तामसी शांतगी, ते तीन गुणा करके ही सारा संसार दा पसारा, ए जड़ा पसारी दा अर्थ है खिलारा, खिलारा किया कीता है, पावे कि संसार च तमोगुणी जीव जड़े ने वो तो नारकी जीवन नरकां च जांदे, जिहड़े रजोगुणी जीवन स्वर्ग आदि दे विच उहदा सुख भोगदे है, जिवें तमोगुणी जीवां ने नरक दे दुख भोगे, रजोगुणी जीव स्वर्ग दे सुख भोगण वाले, सतोगुणी जीव जिहड़े ब्रह्म लोक आदि च वसण वाले ने। इस करके तमोगुण रूप सुखोपत अवस्था है, रजोगुण रूप सुपन अवस्था है, सतोगुण रूप जागृत अवस्था है, इं तिना गुणा द्वारा ਸਾਰਾ ਪਸਾਰਾ ਜਿਹੜਾ ਹੈ ਇਹ ਪਸਰਿਆ ਹੋਇਆ ਹੈ।
ਨਰਕ ਸੁਰਗ ਅਵਤਾਰਾ,
ਜੀਵ ਕਰਮਾਂ ਕਰਕੇ ਨਰਕਾਂ ਜਾਂ ਸੁਰਗ ਸਵਰਗਾਂ ਵਿੱਚ ਅਵਤਾਰਾ ਉਤਰਦੇ ਨੇ। ਪਾਪੀ ਜੀਵ ਨਖਿਤ ਕਰਮਾਂ ਕਰਕੇ ਨਰਕਾਂ ਵਿੱਚ ਪਾਏ ਜਾਂਦੇ ਨੇ, ਸਕਾਮੀ ਪੁਰਖ ਸਕਾਮ ਕਰਮਾਂ ਕਰਕੇ ਸਵਰਗ ਵਿੱਚ ਪਾਏ ਜਾਂਦੇ। ਸਕਾਮ ਤੇ ਨਿਖਿਧ ਕਰਮ ਭਾਵ ਮਿਸ਼ਰਿਤ ਕਰਮ ਜਿਹਦੇ ਹੋਣ ਬਰਾਬਰ ਹੋ ਜਾਣ, ਉਹ ਪੁਰਖ ਅਵਤਾਰਾ ਜਨਮ ਧਾਰ ਕੇ ਮਾਤਲੋਕ ਵਿੱਚ ਆਉਂਦੇ। ਤੇ ਇਸ ਪ੍ਰਕਾਰ ਦੱਸਿਆ ਹੈ,
ਹੋਮੈ ਆਵੈ ਜਾਈ।
ਇਹ ਜੀਵ ਮਹਾਰਾਜ ਜੰਮਦਾ ਮਰਦਾ ਫਿਰ ਕਿਉਂ ਹੈ? ਮਹਾਰਾਜ ਕਹਿੰਦੇ ਭਾਈ ਹੋਮੇ ਕਰਕੇ, ਹੋਮ ਵਿੱਚ ਆਇਆ ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ ਹੋਮ ਵਿੱਚ ਹੋਊਗਾ। ਇਹ ਜੀਵ ਹੋਮੇ ਹੰਗਤਾ ਕਰਕੇ ਬਾਰ ਬਾਰ ਜੂਨਾਂ ਵਿੱਚ ਆਵੇ ਆਉਂਦੇ ਜਾਈ ਜਾਂਦਾ ਹੈ, ਇਸ ਕਰਕੇ
ਮਨ ਟਿਕਣ ਨਾ ਪਾਵੇ ਰਾਈ।
ਇਸ ਕਰਕੇ ਜੀਵ ਦਾ ਮਨ ਚਿੱਤ ਰਾਈ ਰੰਚਕ ਮਾਤਰ ਵੀ ਇਹ ਟਿਕਣਾ ਨਹੀਂ ਪਾਉਂਦਾ ਹੈ, ਠਹਿਰਦਾ ਨਹੀਂ ਹੈ।
ਬਾਜ ਗੁਰੂ ਗੁਬਾਰਾ,
ਗੁਰੂ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਾਜ ਬਗੈਰ ਜੀਵਾਂ ਦੇ ਹਿਰਦੇ ਅਗਿਆਨ ਰੂਪੀ ਗਾੜਾ ਗੁਬਾਰਾ ਅਨੇਰਾ ਪਿਆ ਰਹਿੰਦਾ ਹੈ।
ਮਿਲ ਸਤਿਗੁਰ ਨਿਸਤਾਰਾ,
ਪੂਰਨ ਸਤਿਗੁਰੂ ਜੀ ਮਿਲ ਜਾਣ, ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਜੀਵ ਦਾ, ਤੇ ਜਿਵੇਂ ਸੰਸਾਰ ਸਮੁੰਦਰ ਤੋਂ ਨਿਸਤਾਰਾ ਨਿਸਪ੍ਰਪੰਚ ਤੋਂ ਉਤਾਰਾ ਹੋ ਜਾਂਦਾ ਹੈ, ਤਾਂ ਫਿਰ ਕਿਉਂਕਿ ਨਹੀਂ ਤਾਂ ਫਿਰ ਸੰਸਾਰ ਸਮੁੰਦਰ ਵਿੱਚ ਹੀ ਡਿੱਬਦਾ, ਕਿਉਂ ਸੰਸਾਰ ਸਮੁੰਦਰ ਤੋਂ ਨਿਸਤਾਰਾ ਹੁੰਦਾ ਹੈ।
ਹਾਂ ਹਾਂ ਕਰਮ ਕਮਾਣੇ,
ਜੀਵ ਹਾਉ ਹਾਉ ਦਾ ਮਤਲਬ ਮੈਂ ਕਰਦੇ ਹੋਏ ਕਰਮ ਕਮਾਉਂਦਾ। ਜੀਵ ਕਹਿੰਦੇ ਨੇ ਕਿ ਹਾਉ ਅਸੀਂ, ਹਾਂ ਕੁਝ, ਇਸ ਕਰਕੇ ਦੇਹ ਦੀ ਹਾਉ ਹੰਗਤਾ ਦੇ ਵਿੱਚ ਕਰਮਾਂ ਨੂੰ ਕਮਾਣੇ ਕਮਾਉਂਦੇ ਹੈ। ਜੀਵ ਹੁਣ ਹਾਉ ਹੰਗਤਾ ਦੇ ਨਾਲ ਕਰਮਾਂ ਨੂੰ ਕਮਾਉਂਦੇ ਹੈ ਅਤੇ ਅੱਗੇ ਨੂੰ ਵੀ ਹੰਗਤਾ ਦੇ ਸਹਿਤ ਹੀ ਕਰਮਾਂ ਨੂੰ ਕਮਾਉਣਾ ਕਰਨਗੇ ਜੀ।
ਤੇ ਬੰਦ ਗਲਾਣੇ,
ਤੇ ਉਹ ਕਰਮ ਜੀਵ ਦੇ ਗਲਾਣੇ ਗਲ ਵਿੱਚ ਬੰਦ ਬੰਧਨ ਰੂਪ ਹੋ ਕੇ ਪੈਂਦੇ, ਗਲ ਦੇ ਵਿੱਚ ਫਾਹੀ ਬਣ ਕੇ ਪੈਂਦੇ ਆ ਤੇ ਫਾਹੀ ਬੰਨਣ ਵਾਲੇ ਇਹੀ ਕਰਮ ਹਨ, ਗਲ ਵਿੱਚ ਫਾਹੀ ਬੰਨਣ ਵਾਲੇ ਹਨ ਇਹ ਕਰਮ।
ਮੇਰੇ ਮੇਰੇ ਧਾਰੇ,
ਜੀਵ ਨੇ ਮੇਰੀ 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 ਜੋਰੂ, ਮੇਰੀ ਜੜ, ਮੇਰੀ ਜ਼ਮੀਨ, ਮੇਰਾ ਮਕਾਨ, ਮੇਰਾ ਪਰਿਵਾਰ, ਮੇਰੀ ਮੇਰੀ ਧਾਰੀ ਹੋਈ ਹੈ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਾਂ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰ ਆਏ, ਇਹ ਧਾਰਨ ਕੀਤੀ ਹੋਈ ਹੈ।
ਉਹ ਪੈਰ ਲੁਹਾਰੀ,
ਉਹ ਮੇਰ ਹੀ ਜੀਵਾਂ ਦੇ ਮਨ ਬੁੱਧ ਪੈਰਾਂ ਦੀ ਲੁਹਾਰੀ ਲੋਹੇ ਦੀ ਬੇੜੀ ਪੈਂਦੀ ਹੈ।
ਸੋ ਗੁਰਮਿਲ ਏਕ ਪਛਾਣ,
ਉਹ ਜੀਵ ਪੂਰੇ ਗੁਰਾਂ ਦੇ ਨਾਲ ਮਿਲ ਮਿਲਾਪ ਕਰਕੇ ਏਕ ਏਕ ਅਦਵੈਤ ਸਰੂਪ ਪਰਮੇਸ਼ਰ ਨੂੰ ਪਛਾਣੇ ਪਛਾਣਦਾ ਹੈ, ਤੇ ਜਿਸ ਕਰਕੇ
ਜਿਸ ਹੋਵੇ ਭਾਗ ਮਥਾਣੈ,
ਜਿਹਦੇ ਭਾਈ ਮੱਥੇ ਦੇ ਭਾਗ ਹੋਣ, ਇਹ ਵੀ ਕਰਮਾਂ ਦੀ ਵਾਲ ਹੈ। ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਇਹ ਭਾਗਾਂ ਦੀ ਬਾਤ ਹੈ। ਜਿਸ ਹੋਵੇ ਭਾਗ ਮਥਾਣੈ, ਮੱਥੇ ਦੇ ਚੰਗੇ ਨਿਸ਼ਕਾਮ ਕਰਮਾਂ ਦਾ ਲੇਖ ਲਿਖਿਆ ਹੋਵੇ ਉਹ ਫਿਰ ਗੁਰੂ ਨੂੰ ਮਿਲਦਾ, ਗੁਰੂ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਪਹਿਚਾਣ ਕਰ ਲੈਂਦਾ ਹੈ।
ਸੋ ਮਿਲਿਆ ਜੇ ਹਰ ਮਨ ਪਾਇਆ,
ਤੇ ਸੋ ਉਹ ਜੀਵ ਗੁਰਾਂ ਦੁਆਰਾ ਪਰਮੇਸ਼ਰ ਨਾਲ ਮਿਲਿਆ, ਤੇ ਜੇ ਜਿਹੜਾ ਹਰ ਪਰਮੇਸ਼ਰ ਦੇ ਮਨ ਚਿੱਤ ਵਿੱਚ ਪਾਇਆ ਭਾ ਗਿਆ, ਚੰਗਾ ਲੱਗਿਆ ਜਿਹੜਾ ਰੱਬ ਨੂੰ,
ਸੋ ਭੁੱਲਾ ਜੇ ਪ੍ਰਭੂ ਭੁਲਾਇਆ,
ਉਹ ਜੀਵ ਭੁੱਲਿਆ ਜਿਹੜਾ ਪ੍ਰਭੂ ਨੇ ਪਰਮੇਸ਼ਰ ਨੇ ਭੁਲਾਇਆ, ਭੁਲਾਉਣਾ ਕੀਤਾ। ਕਾਰਨ ਕੀ ਹੈ? ਕਹਿੰਦੇ ਜਿਸ ਨੂੰ ਅਗਿਆਨ ਕਰਕੇ, ਕੁਸੰਗਤ ਕਰਕੇ, ਮਨਮੁਖਤਾ ਕਰਕੇ ਕਰਮਾਂ ਦਾ ਫਲ ਦੇਣ ਦੇ ਲਈ ਮਹਾਰਾਜ ਸਾਹਿਬ ਨੇ ਉਹਨੂੰ ਭੁਲਾਉਣਾ ਕੀਤਾ, ਜੀਵ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਰਮਾਂ ਨੇ ਵਿਛੋੜਿਆ ਹੈ।
ਨਹਿ ਆਪਹੁ ਮੂਰਖ ਗਿਆਨੀ,
ਆਪੋ ਆਪਣੇ ਆਪ ਕੋਈ ਮੂਰਖ ਬੇਸਮਝ ਨਹੀਂ ਹੈ, ਗਵਾਰ ਤੇ ਗਿਆਨੀ ਗਿਆਨਵਾਨ, ਨਾ ਕੋਈ ਆਪਣੇ ਆਪ ਮੂਰਖ ਹੈ ਗਵਾਰ ਹੈ ਤੇ ਗਿਆਨੀ ਹੁੰਦਾ ਗਿਆਨਵਾਨ, ਆਪਣੇ ਆਪ ਕੋਈ ਗਿਆਨਵਾਨ ਵੀ ਨਹੀਂ ਬਣ ਸਕਦਾ। ਇਸ ਕਰਕੇ
ਜੀ ਕਰਾਵੇ ਸੋ ਨਾਮ ਅਖਾਨੇ,
ਜਿਹੜਾ ਕੰਮ ਪਰਮੇਸ਼ਰ ਜੀਵਾਂ ਦੇ ਕੋਲੋਂ ਕਰਾਵੇ ਕਰਾਉਂਦਾ ਹੈ, ਸੋ ਉਸੇ ਕਰਮ ਅਨੁਸਾਰ ਜੀਵਾਂ ਦਾ ਮੂਰਖ ਜਾਂ ਗਿਆਨਵਾਨ ਨਾਮ ਬਖਾਨੀ ਬਖਿਆਨ ਕੀਤਾ ਜਾਂਦਾ ਕਿਹਾ ਜਾਂਦਾ ਹੈ। ਜਾਂ ਫਿਰ ਜਿਸ ਦੇ ਪਾਸੋਂ ਪਰਮੇਸ਼ਰ ਨਿਸ਼ਕਾਮ ਕਰਮ ਕਰਾਵੇ, ਪਰਉਪਕਾਰ ਵਾਲੇ ਕੰਮ ਕਰਾਵੇ ਕਰਾਉਂਦਾ ਹੈ, ਸੋ ਉਹ ਪਰਮੇਸ਼ਰ ਦੇ ਨਾਮ ਨੂੰ ਬਖਾਨੀ ਕਥਨ ਕਰਦਾ ਹੈ, ਉਹ ਫਿਰ ਗਿਆਨਵਾਨ ਬਣ ਜਾਂਦਾ ਹੈ। ਤੇ ਜਿਹੜਾ ਹੰਗਤਾ ਦੇ ਸਹਿਤ ਕਰਮਾਂ ਨੂੰ ਕਮਾਉਂਦਾ ਹੈ ਉਹ ਮੂਰਖ ਬਣ ਜਾਂਦਾ ਹੈ। ਇੰਨਾ ਕਿਹਦਾ ਭੇਦ ਹੈ?
ਤੇਰਾ ਅੰਤ ਨਾ ਸਾਰਾ ਵਾਰਾ।
ਹੇ ਮੇਰੇ ਪਰਮੇਸ਼ਰ, ਤੇਰੇ ਪਾਰ ਉਰਾਰ ਦਾ ਕੋਈ ਅੰਤ ਨਹੀਂ, ਅਖੀਰ ਹੀ ਨਹੀਂ ਪਾ ਸਕਦਾ, ਐਸਾ ਬੇਅੰਤ ਹੈ ਤੂੰ।
ਜਨ ਨਾਨਕ ਸਦ ਬਲਿਹਾਰਾ।
ਸਤਿਗੁਰੂ ਜੀ ਕਥਨ ਕਰਦੇ ਕਿ ਅਸੀਂ ਜਨ ਦਾਸ ਆਪ ਜੀ ਦੇ ਉੱਪਰੋਂ ਸਦ ਸੈਂਕੜੇ ਵਾਰੀ ਸਦ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ।
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਦੇ ਅੰਦਰ ਇਹ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਮੋਹਨੇ ਮੋਹ ਲੀਏ ਤ੍ਰੈ ਗੁਨੀਆ।
ਇਹ ਜਿਹੜੀ ਮਨ ਨੂੰ ਮੋਹਣ ਵਾਲੀ ਹੈ ਨਾ ਮਾਇਆ, ਇੱਥੇ ਮਾਇਆ ਨੂੰ ਮੋਹਣੀ ਕਿਹਾ। ਇਸ ਮੋਹਣੀ ਮੋਹ ਲੈਣ ਵਾਲੀ ਮਾਇਆ ਨੇ ਤ੍ਰੈ ਗੁਣੀਆਂ, ਤ੍ਰੈ ਗੁਣੀਆਂ ਤੋਂ ਭਾਵ ਹੈ ਤਿੰਨੇ ਗੁਣਾਂ ਵਾਲੇ ਸਾਰੇ ਜੀਵ ਮੋਹਿ ਮੋਹਿਤ ਕਰ ਲਏ ਲਏ ਹਨ। ਔਰ ਇੱਥੋਂ ਤੱਕ ਇਹ ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਜੀਵਾਂ ਦੀ ਤਗਤੀ ਕੀ ਹੈ? ਬ੍ਰਹਮਾ ਦੇ ਉੱਤੇ ਮਾਇਆ ਪਈ, ਪੁੱਤਰੀ ਤੇ ਲਵਾਇਮਾਨ ਹੋਇਆ ਤੇ ਪੰਜਵਾਂ ਸਿਰ ਲੱਗਿਆ, ਸ਼ਿਵਜੀ ਨੇ ਕੱਟਿਆ, ਕਿੱਡਾ ਬੜਾ ਵਿਖਾਦ ਹੋਇਆ। ਸ਼ਿਵਜੀ ਮੋਹਣੀ ਅਵਤਾਰ ਦੇਖਣਾ ਚਾਹੁੰਦਾ ਸੀ, ਅਨਿਸਤਰ ਹੋਇਆ, ਰਿਸ਼ੀਆਂ ਮੁਨੀਆਂ ਨੇ ਮਖੌਲ ਕੀਤੇ, ਤੇ ਇਸ ਕਰਕੇ ਫਿਰ ਭਗਵਾਨ ਵਿਸ਼ਨੂੰ ਜੀ ਨੇ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਬ੍ਰਿੰਦਾ ਰਾਕਸ਼ਣੀ ਦਾ ਸੱਤ ਤੋੜਿਆ। ਇਤਿਹਾਸਕੇ ਸਾਰੇ ਤਿੰਨੇ ਗੁਣਾਂ ਵਾਲੇ ਜਿਹੜੇ ਵੱਡੇ ਵੱਡੇ ਅਹੁਦਿਆਂ ਤਿੰਨ, ਤੇ ਕਹਿੰਦੇ ਮਾਇਆ ਤੋਂ ਤਾਂ ਵੱਡਾ ਕੋਈ ਨਹੀਂ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਇਹ ਵੀ ਛੱਡ ਲੈਣ, ਐਸੀ ਇਹ ਮੋਹਿਤ ਕਰਨ ਵਾਲੀ ਹੈ।
ਲੋਭ ਵਿਆਪੀ ਝੂਠੀ ਦੁਨੀਆ।
ਝੂਠੀ ਦੁਨੀਆ ਸ੍ਰਿਸ਼ਟੀ ਮਾਇਆ ਦੇ ਲੋਭ ਲਾਲਚ ਵਿਚ ਵਿਆਪੀ ਲੱਗੀ ਹੋਈ ਹੈ।
ਮੇਰੀ ਮੇਰੀ ਕਰਕੇ ਸੰਚੀ।
ਜੀਵਾਂ ਨੇ ਮੇਰੀ ਮਾਇਆ ਹੈ, ਮੇਰੀ ਮਾਇਆ ਹੈ, ਮੇਰੀ ਮੇਰੀ ਕਰਕੇ, ਇਹ ਮੇਰੀ ਮੇਰ ਦੇ ਚ ਮੇਰੀ ਐਸੀ ਮਾਇਆ ਹੈ, ਸੰਚੀ ਇਕੱਤਰ ਕੀਤੀ ਹੈ। ਮਾਇਆ ਸੰਚ ਸੰਚਨਮ ਇਕੱਠੀ ਕਰਨ ਦਾ, ਮਾਇਆ ਸੰਚ ਰਾਜੇ ਅਹੰਕਾਰੀ, ਮਾਇਆ ਸਾਥ ਨਾ ਚੱਲੇ ਪਿਆਰੀ। ਮਾਇਆ ਨਾਲ ਜਾਂਦੀ ਨਹੀਂ ਪਰ ਪਿਆਰ ਬਹੁਤ ਹੈ ਜੀਵਾਂ ਦਾ ਮਾਇਆ ਦੇ ਨਾਲ। ਮਹਾਰਾਜ ਕਹਿੰਦੇ ਫਿਰ ਅਖੀਰ ਨੂੰ ਦੇਖੋ,
ਅੰਤ ਕੀ ਬਾਰ ਸਾਗਲ ਲੀ ਛਲੀਆ।
ਉਹ ਅੰਤ ਅਖੀਰ ਦੀ ਬਾਰ ਬਾਰੀ ਸਗਲ ਸਾਰਿਆਂ ਜੀਵਾਂ ਨੂੰ ਛਲੀਆ ਛੱਡ ਲੈਂਦੀ ਹੈ, ਸਾਰਿਆਂ ਮਨਾਂ ਨੂੰ ਆਪਣੇ ਵਿੱਚ ਲੈ ਕੇ ਭਾਵ ਖਿੱਚ ਕਰਕੇ ਛਲ ਕਰਦੀ ਹੈ, ਸਭ ਦੇ ਮਨ ਨੂੰ ਮੋਹਿਤ ਕੀਤਾ ਹੋਇਆ ਹੈ।
ਨਿਰਭਉ ਨਿਰੰਕਾਰ ਦਇਆਲੀਆ।
ਪਰਮੇਸ਼ਰ ਡਰ ਤੋਂ ਰਹਿਤ, ਨਿਰੰਕਾਰ ਮੈਕੀ ਕਾਰਾਂ ਤੋਂ ਰਹਿਤ ਹੈ। ਦਇਆ ਦਾ ਤਾਂ ਘਰ ਹੀ ਹੈ ਦਇਆਲੀਆ, ਦਇਆ ਦਾ ਘਰ ਹੈ, ਦਿਆਲੂ ਸੁਭਾਅ ਵਾਲਾ ਹੈ।
ਜੀ ਜੰਤ ਸਗਲੇ ਪ੍ਰਤਪਲੀਆ।
ਜੋ ਪਰਮੇਸ਼ਰ ਡਰ ਤੋਂ ਰਹਿਤ ਹੈ ਨਾ, ਉਹ ਫਿਰ ਅੱਗੇ ਉਹ ਦੱਸਦੇ ਨੇ ਜੀ ਜੰਤ ਜੀਵ ਅਸਤੂਲ ਜੰਤ ਸੂ, ਜਿਵੇਂ ਮੱਛਰ ਹੈ ਜਿਹਦੇ ਚ ਹੱਡੀਆਂ ਨਹੀਂ ਹੁੰਦੀਆਂ, ਜੀਵ ਜਿਹਦੇ ਚ ਹੱਡੀਆਂ ਹੁੰਦੀਆਂ, ਅਸਤੂਲ ਇੰਨਾ ਕੁ ਭੇਦ ਹੈ। ਸਗਲ ਸਾਰਿਆਂ ਨੂੰ ਹੀ ਪ੍ਰਤ ਤਾਈ ਪਲੀਆ ਪਾਲਦਾ ਹੈ, ਪਾਠ ਇਕੱਠੇ ਰੱਖਣਾ, ਪ੍ਰਤ ਪਲੀਆ ਅਰਥ ਵਾਸਤੇ ਹੈ ਵੀ ਪ੍ਰਤ ਤਾਈ ਪਲੀਆ ਪਾਲਦਾ ਹੈ, ਪ੍ਰਤ ਪਾਲਣਾ ਕਰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਇੱਕ ਸ਼ਰਮ ਕਰ ਗਾਡੀ ਗੱਡ ਹੈ।
ਇੱਕ ਤਾਂ ਭਾਈ ਪੁਰਖ ਸ਼ਰਮ ਕਸ਼ਟ ਕਰਕੇ ਦੁੱਖ ਤਕਲੀਫਾਂ ਉਠਾ ਕੇ ਮਾਇਆ ਨੂੰ ਗੱਡ ਟੋਏ ਵਿਚ, ਪੁਰਾਣੇ ਸਮੇਂ ਚ ਬੈਂਕ ਨਹੀਂ ਸੀ ਹੁੰਦੇ, ਉਹ ਧਰਤੀ ਦੇ ਟੋਇਆਂ ਵਿਚ ਦੱਬ ਦਿੰਦੇ, ਫਿਰ ਸੁਰਤੀ ਵਿਚ ਰਹਿੰਦੇ, ਮੁੜ ਕੇ ਸੱਪ ਬਣਦੇ ਰਹਿੰਦੇ, ਤੇ ਇਸ ਪ੍ਰਕਾਰ ਉਹ ਧਰਤੀ ਚ ਗੜ ਦਿੰਦੇ ਹੈ। ਤੇ ਇੱਕ ਪੁਰਖ ਅਜਿਹੇ ਨੇ ਸ਼ਰਮ ਕਸ਼ਟ ਕਰਕੇ ਮਾਇਆ ਨੂੰ ਟੋਏ ਪੁੱਟ ਕੇ ਧਰਤੀ ਚ ਦੱਬੀ ਰੱਖਦੇ ਨੇ। ਕਸ਼ਟ ਕਰਕੇ ਮਾਇਆ ਕੀ ਕੀਤਾ? ਟੋਏ ਦੇ ਵਿਚ ਗਾਡੀ ਦੱਬੀ ਹੈ, ਜਾਂ ਫਿਰ ਇੱਕ ਪੁਰਖ ਅਜਿਹੇ ਨੇ ਜਿਹੜੇ ਸਰਮ ਕਸ਼ਟ ਕਰਕੇ ਮਾਇਆ ਨੂੰ ਟੋਏ ਪੁੱਟ ਕੇ ਧਰਤੀ ਵਿੱਚ ਦੱਬੀ ਰੱਖਦੇ ਨੇ, ਹਵਾ ਵੀ ਨਹੀਂ ਲੱਗਣ ਦਿੰਦੇ, ਨਸ਼ਾ ਚੜਿਆ ਰਹਿੰਦੇ ਵੀ ਇੰਨੀ ਮੇਰੇ ਕੋਲ ਮਾਇਆ। ਦੂਸਰੇ ਐਸੇ ਹਨ,
ਇੱਕ ਹੈ ਸੁਪਨ ਹੈ ਦਾਮ ਨਾ ਛੱਡ ਹੈ।
ਇੱਕ ਪੁਰਖ ਸੁਪਨੇ ਵਿੱਚ ਦਾਮੜਿਆਂ ਨੂੰ ਛੱਡਦੇ ਨਹੀਂ, ਸੁਪਨੇ ਦੇ ਵਿੱਚ ਵੀ ਮਾਇਆ ਕਮਾਉਂਦੇ ਰਹਿੰਦੇ। ਉਹਦੇ ਚ ਇਸ ਤਰ੍ਹਾਂ ਕਹਿੰਦੇ ਉਹ ਬਾਣੀਆਂ ਸੀ ਇੱਕ ਦੁਕਾਨਦਾਰ, ਹੁਣ ਜਿਹੋ ਜਿਹੇ ਕੋਈ ਕਿੱਤਾ ਕਰਦਾ ਉਹਨੂੰ ਸੁਪਨੇ ਵੀ ਉਹੋ ਜਿਹੇ ਆਉਂਦੇ ਨੇ, ਜਿਹਾ ਜਾ ਕੁਛ ਜ਼ਿਆਦਾ ਦੇਖਦੇ ਉਹਦੇ ਜ਼ਿਆਦਾ ਸੁਪਨੇ ਆਉਂਦੇ ਨੇ। ਉਹ ਬਾਣੀਆਂ ਦੁਕਾਨ ਤੇ ਬੈਠਾ ਸੀ, ਇੱਕ ਗਾਹਕ ਆ ਗਿਆ, ਕਹਿੰਦਾ ਹਾਂ ਵੀ ਦੱਸ। ਕਹਿੰਦਾ ਵਸਤਰ ਚਾਹੀਦਾ। ਕਹਿੰਦਾ ਦਿਖਾ। ਉਹਨੇ ਥਾਨ ਕੱਢਿਆ, ਇੱਕ ਦੋ ਥਾਨ ਮੂਹਰੇ ਰੱਖਤੇ, ਕਹਿੰਦਾ ਲਓ ਜੀ। ਕਹਿੰਦਾ ਇਹਦਾ ਮੁੱਲ ਦੱਸ ਕਿੰਨੇ ਹੈ? ਉਹ ਕਹਿੰਦਾ 10 ਆਨੇ ਗਜ ਹੈ, ਪੁਰਾਣੇ ਸਮੇਂ ਦੀ ਗੱਲ ਹੈ, 10 ਆਨੇ ਲਊਂਗਾ ਇੱਕ ਗਜ ਦੇ। ਉਹ ਕਹਿੰਦਾ ਨਹੀਂ, ਮਹਿੰਗਾ ਹੈ। ਕਹਿੰਦਾ ਵੀ ਮੈਂ ਤਾਂ 8 ਆਨੇ ਦੇਣੇ ਨੇ। ਉਹ ਕਹਿੰਦਾ ਵੀ ਮੈਂ ਤਾਂ 10 ਆਨੇ ਤੋਂ ਘੱਟ ਨਹੀਂ ਦੇਣਾ। ਉਹ ਕਹਿੰਦਾ ਵੀ ਨਾ ਦੇ, ਚਲਿਆ ਗਿਆ। ਉਹਨੂੰ ਕਿਤੇ ਅਹਿਸਾਸ ਨਹੀਂ ਜੀ, ਦੁਪਹਿਰ ਨੂੰ ਸੌਂ ਗਿਆ, ਕਿਤੇ ਸੁਪਨਾ ਆ ਗਿਆ। ਸੁਪਨਾ ਆ ਗਿਆ ਕਿਉਂਕਿ ਉਹ ਸਿਮਰਤੀ ਚ ਪਿਆ ਸੀ ਵੀ ਗਾਹਕ ਮੁੜ ਆਇਆ ਸੁਪਨੇ ਚ। ਉਹ ਆ ਕੇ ਕਹਿੰਦਾ ਲਿਆ ਵੀ, ਕਹਿੰਦਾ ਦੇ। ਕਹਿੰਦਾ ਵੀ ਦਊਂਗਾ 8 ਆਨੇ ਦਾ ਹੀ। ਉਹ ਕਹਿੰਦਾ ਕੋਈ ਨੀ, 8 ਆਨੇ ਦੇ ਦੇ। ਉਹ ਫਿਰ ਕਹਿੰਦਾ ਵੀ ਦੱਸ ਠੀਕ ਹੈ? ਕਹਿੰਦਾ ਠੀਕ ਹੈ। ਕਹਿੰਦਾ ਪੜਦਾ ਵੀ ਇਹਦੇ ਨਾਲੋਂ ਥਾਨ ਦੇ ਨਾਲੋਂ ਜਿੰਨਾ ਤੈਨੂੰ ਬਸ ਪੜਦਾ। ਕਹਿੰਦਾ ਪੜ ਦੇ। ਉਧਰ ਉਹ ਤਾਂ ਕਹੀਆਂ ਦਾ ਪਾੜਦਾ, ਸੁਪਨਾ ਆ ਰਿਹਾ, ਆਪਣੀ ਧੋਤੀ ਫੜ ਕੇ ਜੈੜ ਦੇ ਕੇ ਪਾੜ ਦਿੱਤੀ। ਉਹ ਘਰ ਵਾਲੀ ਕਹਿੰਦੀ ਆਹ ਕੀ ਕਰੀ ਫਿਰਦਾ, ਧੋਤੀ ਪਾੜ ਲਈ ਤੇ ਆਪਣੀ। ਕਹਿੰਦਾ ਉਹ ਹੋ, ਕਹਿੰਦਾ ਸੁਪਨੇ ਚ ਗਾਹਕ ਆ ਗਿਆ ਸੀ ਅਖੇ। ਇਸ ਕਰਕੇ ਨਾ ਉਹ ਫਿਰ ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਸੁਪਨੇ ਦੇ ਵਿੱਚ ਵੀ ਨਹੀਂ ਛੱਡਦੇ। ਇਸ ਪ੍ਰਕਾਰ ਦਾ ਜੀਵਾਂ ਦਾ ਜਿਹੜਾ ਸਾਥ, ਤਾਂ ਮਹਾਰਾਜ ਨੇ ਇਹ ਇਸ ਤਰ੍ਹਾਂ ਦਾ ਸਾਧ ਸਿੰਘ ਜੀ ਪ੍ਰਮਾਣ ਦਿੱਤੇ ਹਨ।
ਰਾਜ ਕਮਾਏ ਕਰੀ ਜਿਨ ਥੈਲੀ,
ਤੇ ਰਾਜ ਕਮਾਏ ਕਮਾ ਕਰਕੇ ਰਜਵਾੜਿਆਂ ਦਾ ਮਾਲਕ ਬਣ ਕੇ ਜਿਨ੍ਹਾਂ ਨੇ ਮਾਇਆ ਦੀ ਥੈਲੀ ਗੁਥਲੀ ਇਕੱਠੀ ਕਰੀ ਤੀ, ਭਾਵ ਪੁਰਾਣੇ ਸਮੇਂ ਗੁਥਲੀਆਂ ਬੰਧਲੀਆਂ ਉਹਦੇ ਚ ਪਾਈ ਜਾਂਦੇ ਸੀ, ਕੀਤੀ ਹੈ
ਤਾ ਕੈ ਸੰਗ ਨਾ ਚੰਚਲ ਚੱਲੀਆ।
ਉਹਨਾਂ ਦੇ ਸੰਗ ਨਾਲ ਇਹ ਚੰਚਲ ਮਾਇਆ ਚੱਲੀ ਨੀ, ਸੰਸਾਰ ਦੇ ਵਿੱਚੋਂ ਪਰਲੋਕ ਨੂੰ ਨੀ ਫਿਰ ਸਹਾਇਤਾ ਕਰਨ ਵਾਸਤੇ ਜਾਂਦੀ ਹੈ, ਇੱਥੇ ਰਹਿ ਜਾਂਦੀ ਹੈ।
ਇੱਕ ਹੈ ਪ੍ਰਾਣ ਪਿੰਡ ਤੇ ਪਿਆਰੀ,
ਇੱਕ ਨੂੰ ਆਪਣੇ ਪ੍ਰਾਣਾ ਤੇ ਪਿੰਡ ਸਰੀਰ ਤੋਂ ਵੀ ਵੱਧ ਮਾਇਆ ਪਿਆਰੀ ਲੱਗ ਰਹੀ ਹੈ।
ਇੱਕ ਸੰਚੀ ਤਜ ਬਾਪ ਮਹਿਤਾਰੀ,
ਇੱਕ ਨੇ ਆਪਣੇ ਬਾਪ ਪਿਤਾ ਤੇ ਮਹਿਤਾਰੀ ਮਾਤਾ ਦੀ ਸੇਵਾ ਕਰਨੀ ਤਜ ਛੱਡ ਕਰਕੇ ਮਾਇਆ ਸੰਚੀ ਇਕੱਤਰ ਕੀਤੀ ਹੈ। ਉਹਨਾਂ ਦੇ ਵੀ ਗਲ ਘੁੱਟ ਘੁੱਟ ਕੇ ਮਾਇਆ ਲੈ ਲੈਂਦੇ ਹੈ, ਦੱਸੋ ਕਿੱਥੇ ਰੱਖੀ ਹੈ, ਇਹੋ ਜਿਹੇ ਬੱਚੇ ਵੀ ਹੈ, ਛੱਡਦੇ ਹੀ ਨਹੀਂ ਉਹਨਾਂ ਦੇ ਕੋਲ ਫੁੱਟੀ ਕੌਡੀ ਵੀ ਆਖੇ, ਤੈਂ ਕੀ ਕਰਨੀ ਹੈ, ਹੁਣ ਬੁਢਾਪਾ ਆ ਗਿਆ ਤੇਰੇ ਤੇ। ਤੋ ਬੁੜੀਆਂ ਨੂੰ ਸੁਭਾਅ ਹੁੰਦਾ ਵੀ ਮੈਂ ਆਪਣੇ ਕੋਲ ਕੁਛ ਰੱਖਾਂ, ਇਉਂ ਕਲੇਸ਼ ਦਾ ਕਾਰਨ ਬਣੀ ਹੋਈ ਹੈ। ਤੇ ਉਹਨਾਂ ਨੇ ਸੇਵਾ ਤਾਂ ਛੱਡ ਦਿੱਤੀ ਹੈ ਵੀ ਮੇਰਾ ਬਾਪ ਹੈ, ਮੇਰੀ ਮਾਂ ਹੈ, ਮਾਇਆ ਨਾਲ ਸੰਬੰਧ ਹੈ, ਪਦਾਰਥਾਂ ਨਾਲ ਸੰਬੰਧ ਹੈ।
ਸੁਤ ਮੀਤ ਭਰਾਤ ਤੇ ਗੁਹ ਜੀ,
ਇੱਕ ਇਹਨਾਂ ਨੇ ਸੁਤ ਪੁੱਤਰ, ਮੀਤ ਮਿੱਤਰ, ਭਰਾਤ ਨਾਮ ਹੈ ਭਰਾਵਾਂ ਦਾ, ਉਹਨਾਂ ਤੋਂ ਵੀ ਗੁਹ ਜੀ ਨਾਮ ਲੁਕਾ ਕੇ ਰੱਖੀ ਹੈ। ਪੁਰਾਣੇ ਸਮੇਂ ਚ ਤਾਂ ਬਾਹਲੀ ਰਿਵਾਜ਼ ਸੀ, ਬੀਬੀਆਂ ਗੋਦ ਰੱਖਦੀਆਂ ਹੁੰਦੀਆਂ, ਉਹ ਸਾਰਿਆਂ ਤੋਂ ਲੁਕੋ ਕੇ ਰੱਖਣੀ ਆ। ਤੇ ਇਸ ਪ੍ਰਕਾਰ ਕਹਿੰਦੇ ਐ ਲੁਕੋ ਲੁਕੋ ਕੇ ਰੱਖੀ ਸਾਰਿਆਂ ਤੋਂ,
ਤਾ ਕੈ ਨਿਕਟ ਨਾ ਹੋਈ ਖਲੀਆ,
ਉਹਨਾਂ ਦੇ ਵੀ ਨੇੜੇ ਖੜੀ ਨਾ ਹੋਈ, ਲੁਕੋ ਲੁਕੋ ਸਾਂਭ ਸਾਂਭ ਕੇ ਰੱਖੀ, ਇੱਥੇ ਰਹਿ ਗਈ ਹੈ।
ਹੋਏ ਅਦੂਤ ਬੈਠੇ ਲਾਏ ਤਾਰੀ,
ਇੱਕ ਅਦੂਤ ਤਿਆਗੀ ਹੋ ਕੇ ਤਾਰੀ ਸਮਾਧੀ ਲਈ ਬੈਠੇ, ਤਾਰੀ ਦਾ ਅਰਥ ਤਾੜੀ ਸਮਝਣਾ, ਇੱਥੇ ਤਾੜੀ ਲੈ ਬੈਠਦੇ ਹੈ ਅਤੇ ਆਪਣੇ ਆਪ ਨੂੰ ਯੋਗ ਮਤ ਦੇ ਯੋਗੀ ਕਹਾਉਂਦੇ ਹਨ ਗੋਰਖ ਮਤੀਏ। ਪਰ ਇਸ ਪ੍ਰਕਾਰ ਸਾਧ ਸਿੰਘ ਜੀ ਤਾੜੀ ਤਾਂ ਲਾਈ ਹੋਈ ਹੈ, ਉਹ ਜਿਵੇਂ ਕੋ ਪਖੰਡੀ ਬੈਠਾ ਸੀ ਉਹਨੂੰ ਚੇਲੇ ਨੂੰ ਕਹਿੰਦਾ ਵੀ ਤੂੰ ਧਿਆਨ ਰੱਖੀ ਤੇ ਤੀਰਥ ਦੇ ਉੱਤੇ ਬੈਠਾ, ਅੱਖਾਂ ਬੰਦ ਕੀਤੀਆਂ ਹੋਈਆਂ, ਉਹ ਲਿਆ ਕੇ ਜਦੋਂ ਕੋਈ ਮੱਥਾ ਟੇਕਿਆ ਕਰੇ ਪੈਸੇ ਦਾ ਖੜਕਾ ਹੋਇਆ ਕਰੇ ਬਰੀਕ ਜੀ ਨਿਗਾਹ ਨਾਲ ਦੇਖ ਲਿਆ ਕਰੇ, ਉਹ ਸ਼ਾਮ ਤੱਕ ਅੱਖਾਂ ਬੰਦ ਕਰਕੇ ਬੈਠਾ ਰਿਹਾ। 5 ਰੁਪਈਏ ਕਿਤੇ ਚੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬੜਾ ਪੁਰਾਣਾ ਸਮਾਂ ਸੀ ਉਸ ਵੇਲੇ ਬੜੇ ਹੁੰਦੇ ਸੀ। ਉਹਦੇ ਚੇਲੇ ਨੇ ਕਿਹਾ ਵੀ ਊਂ ਤਾਂ ਮੈਨੂੰ ਦੇਣਾ ਨਹੀਂ, ਸੂਮ ਜਾਈਏ। ਇੱਕ ਉਹਨੇ ਆਪਣੇ ਗੀਜੇ ਚ ਪਾ ਲਿਆ ਤੇ ਨੇਤਰ ਖੋਲੇ, ਕਹਿੰਦਾ ਵੀ ਕਿੰਨੇ ਨੇ? ਕਹਿੰਦਾ ਜੀ 4 ਹੈ। ਕਹਿੰਦਾ ਖੜਕਾ ਤਾਂ 5 ਦਾ ਹੋਇਆ ਸੀ, ਤੂੰ ਅਖੇ 4 ਹੀ ਦੱਸਦਾ। ਕਹਿੰਦਾ ਫਿਰ ਇਹਦਾ ਮਤਲਬ ਗੁਰੂ ਜੀ ਖੜਕੇ ਹੀ ਸੁਣਦਾ ਰਿਹਾ ਫਿਰ ਤੂੰ ਵੀ। ਤੇ ਇਸ ਕਰਕੇ ਨਾ ਉਹ ਸਮਾਧੀਆਂ ਲਾਉਂਦੇ ਪਰ ਪੈਸੇ ਹੀ ਗਿਣਦੇ ਰਹਿੰਦੇ ਆ ਕਿੰਨੀ ਕੁ ਬਣ ਗਈ ਹੈ।
ਜੋਗੀ ਜਤੇ ਪੰਡਿਤ ਵਿਚਾਰੇ,
ਜੋਗ ਮਤ ਵਾਲੇ ਜੋਗੀ, ਜਤ ਧਾਰਨ ਕਰਨ ਵਾਲੇ ਜਤੀ, ਪੰਡਿਤ ਵਿਦਵਾਨ, ਪਰਮਾਰਥ ਦੀਆਂ ਗੱਲਾਂ ਸੁਣਾਉਣ ਵਾਲੇ, ਵਿਚਾਰੀ ਵਿਚਾਰਵਾਨ ਤਾਂ ਕਹਾਉਂਦੇ ਨੇ ਪਰ ਮਾਇਆ ਕੋਈ ਨੀ ਛੱਡਦਾ।
ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ,
ਜੇ ਗ੍ਰਹਿ ਘਰਾਂ ਵਿਚ ਗ੍ਰਿਸਤੀ ਰਹਿੰਦੀ ਹੈ, ਗ੍ਰਹਿ ਮੜੀ ਕਬਰਾਂ ਦੇ ਵਿਚ, ਮਸਾਣੀ ਮਸਾਣਾ ਵਿਚ, ਬਹੁਤ ਸਾਰੇ ਜਿਹੜੇ ਸ਼ਮਸ਼ਾਨ ਭੂਮੀਆਂ ਜਾ ਬੈਠਦੇ ਆਖੇ ਵਿਰਾਗਮਾਨ ਹੋ ਗਏ ਅਸੀਂ, ਬਨ ਜੰਗਲਾਂ ਦੇ ਮਹਿ ਵਿਚ ਵਸਦੇ ਵਸਦੇ ਹਨ।
ਊਠ ਤਿਨਾ ਕੈ ਲਾਗੀ ਪਲੀਆ,
ਇਹ ਮਾਇਆ ਉੱਠ ਕੇ ਤਿਨਾ ਉਹਨਾਂ ਦੇ ਰੇਦੇ ਰੂਪੀ ਪੱਲੇ ਚ ਲੱਗੀ ਹੋਈ ਹੈ।
ਕਾਟੇ ਬੰਧਨ ਠਾਕੁਰ ਜਾ ਕੇ,
ਜਿਨ੍ਹਾਂ ਪੁਰਖਾਂ ਦੇ ਠਾਕੁਰ ਸਵਾਮੀ ਪਰਮੇਸ਼ਰ ਨੇ ਮਾਇਆ ਮੋਹ ਰੂਪੀ ਜੰਮਣ ਮਰਨ ਦੇ ਬੰਧਨ ਜੰਜਾਲ ਕੱਟ ਦਿੱਤੇ ਹਨ।
ਹਰ ਹਰ ਨਾਮ ਬਸਿਓ ਜੀ ਤਾਕੈ,
ਹਰ ਹਰੀ ਪਰਮੇਸ਼ਰ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ, ਤਾਂ ਉਹਨਾਂ ਦੇ ਜੀਆਂ ਦੇ ਹਿਰਦੇ ਜਿਨ੍ਹਾਂ ਦੇ ਬਸ ਗਿਆ, ਹਰ ਹਰ ਨਾਮ ਬਸਿਓ ਜੀ ਤਾਕੈ, ਜਿਨ੍ਹਾਂ ਦੇ ਤਾਂ ਕਿ ਜਿਨ੍ਹਾਂ ਦੇ ਹਿਰਦੇ ਚ ਹਰ ਹਰ ਨਾਮ ਬਸ ਗਿਆ, ਕਾਟੇ ਬੰਧਨ ਉਹਨਾਂ ਦੇ ਬੰਧਨ ਕੱਟਦੇ ਕਿਸਨੇ, ਠਾਕਰ ਜਾ ਕੇ। ਤੇ ਜਿਨ੍ਹਾਂ ਦੇ ਵੀ ਠਾਕਰ ਨੇ ਬੰਧਨ ਕੱਟੇ ਨੇ, ਉਹ ਹਰ ਹਰ ਨਾਮ ਪਹਿਲਾਂ ਦਿੱਤਾ ਤਾਂ ਬੰਧਨ ਕੱਟੇ। ਇਸ ਪ੍ਰਕਾਰ ਥੋੜੇ ਜਿਹੇ ਇਹਦੇ ਅਰਥ ਜਾਣਨੇ। ਹਾਂਜੀ,
ਸਾਧ ਸੰਗ ਭਏ ਜਨ ਮੁਕਤੇ,
ਤੇ ਸਾਧ ਸੰਗ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਕਰਨ ਵਾਲੇ, ਸੰਗਤ ਦੁਆਰਾ ਨਾਮ ਜਪ ਕੇ ਪੁਰਖ ਜਨ ਮਾਇਆ ਦੇ ਮੋਹ ਤੋਂ ਮੁਕਤੇ ਸੁਤੰਤਰ ਹੋਏ ਹਨ।
ਗਤ ਪਾਈ ਨਾਨਕ ਨਦਰ ਨਿਹਲੀਆ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਨੇ ਗਤ ਮੁਕਤੀ ਪਾਈ ਪਾਉਣਾ ਕੀਤੀ ਹੈ, ਪਰਮੇਸ਼ਰ ਨੇ ਕਿਰਪਾ ਨਦਰ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਫਿਰ ਨਿਹਲੀਆ ਨਿਹਾਲ ਹੀ ਕਰ ਦਿੱਤਾ। ਜਦ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਗਤ ਪਾਈ ਤਾਂ ਉਹ ਨਿਹਾਲ ਹੋ ਗਏ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਸਿਮਰਹੁ ਏਕ ਨਿਰੰਜਨ ਸੋ,
ਇਹ ਬਾਈ ਸੋ ਉਸ ਏਕ ਇਕ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਨੂੰ ਸਿਮਰੋ, ਯਾਦ ਕਰੋ।
ਜਾਤਿ ਬਿਰਥਾ ਜਾਤ ਨਾ ਕੋ,
ਜਿਹਦੇ ਦਰ ਤੇ ਕੋਈ ਵੀ ਬਿਰਥਾ ਖਾਲੀ ਨਹੀਂ ਜਾਤ ਜਾਂਦਾ, ਜਿਸ ਦੀ ਸ਼ਰਨ ਚ ਪੈਣ ਕਰਕੇ ਬਿਰਥਾ ਪੀੜਾ ਨਹੀਂ ਕੋਈ ਵੀ ਵਾਦੀ, ਬਿਰਥਾ ਨਾ ਪੀੜਾ ਦਾ ਵੀ ਹੁੰਦਾ, ਤੇ ਸਾਰੇ ਦੁੱਖ ਮਿਟ ਜਾਂਦੇ ਹਨ।
ਮਾਤ ਗਰਭ ਮਹਿ ਜਿਨ ਪ੍ਰਤ ਪਾਰਿਆ,
ਮਾਤ ਮਾਤਾ ਦੇ ਗਰਭ ਪੇਟ ਵਿਚ ਜਿਸ ਵਾਹਿਗੁਰੂ ਨੇ ਪਰਾ ਬਾਣੀ ਦੁਆਰਾ ਆਪਣਾ ਸਿਮਰਨ ਦੇ ਕੇ ਜੀਵਾਂ ਨੂੰ ਜੀਵਾਂ ਦੇ ਪ੍ਰਤ ਤਾਈ ਪਾਰਿਆ ਪਾਲਣਾ ਕੀਤਾ, ਜੀਵਾਂ ਦਾ ਨਹੀਂ ਪ੍ਰਤ ਪਾਲਣਾ ਕੀਤਾ। ਪ੍ਰਤਪਾਲ ਮਾਤਾ ਜਿਹੜੀ ਹੈ, ਮਾਤਾ ਤੇ ਉਸ ਵੇਲੇ ਬੱਚੇ ਦੀ ਰੱਖਿਆ ਨਹੀਂ ਕਰ ਸਕਦੀ, ਉਸ ਵੇਲੇ ਕੌਣ ਕਰਦਾ, ਵਾਹਿਗੁਰੂ। ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਕ, ਜਠਰਾ ਅਗਨੀ ਤੇ ਜਠਰਾ ਅਗਨੀ ਜਿਹੜੀ ਹੈ, ਰੋੜ ਖਾਧੇ ਵੀ ਮਾਤਾ ਦੇ ਭੱਜ ਜਾਂਦੇ ਨੇ ਗਰਭ ਜਦੋਂ ਬੱਚਾ ਹੁੰਦਾ, ਉਹਦਾ ਸੇਕ ਬੱਚੇ ਨੂੰ ਨਹੀਂ ਲੱਗਣ ਦਿੰਦਾ। ਇਸ ਕਰਕੇ ਮਾਤ ਗਰਭ ਮੈਂ ਜਿਨ ਪ੍ਰਤ ਪਾਰਿਆ, ਜਿਸ ਵਾਹਿਗੁਰੂ ਨੇ ਤੈਨੂੰ ਮਾਤਾ ਦੇ ਉਦਰ ਵਿਚ ਪਾਲਣਾ ਕੀਤਾ ਹੈ।
ਜੀਉ ਪਿੰਡ ਦੇ ਸਾਜ ਸਵਾਰਿਆ,
ਕਹਿੰਦੇ ਜੀਉ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਦੇ ਕੇ ਸਾਰੇ ਅੰਗਾਂ ਨੂੰ ਸਾਜ ਸਾਜਣਾ ਕੀਤਾ, ਤੇ ਫਿਰ ਪ੍ਰਤੰਗਾਂ ਅੰਗ ਪ੍ਰਤੰਗ ਸਾਰਿਆਂ ਨੂੰ ਸਵਾਰਨਾ ਕੀਤਾ, ਕਿੱਥੇ ਕਿੱਥੇ ਕਿਹੜੇ ਕਿਹੜੇ ਅੰਗ ਲਾਉਣੇ ਨੇ, ਅੱਖਾਂ ਦੇ ਉੱਤੇ ਬਾਲ ਲਾਏ ਹੈ, ਸਿਰ ਦੇ ਉੱਤੇ ਬਾਲ ਦਿੱਤੇ ਨੇ, ਜਿਹੜੇ ਗੰਜੇ ਨੇ ਦੇਖੋ ਪੁੱਛੋ ਉਹਨਾਂ ਨੂੰ, ਉਹਨਾਂ ਨੂੰ ਗੰਜੇ ਕਹਿ ਕੇ ਬੁਲਾਉਂਦੇ ਆ ਜਿਹਨਾਂ ਸਿਰ ਤੇ ਬਾਲ ਨਹੀਂ ਹੁੰਦੇ, ਜਿਹਨਾਂ ਦੇ ਮੂੰਹ ਤੇ ਦਾੜੀ ਨਹੀਂ ਆਉਂਦੀ ਕਹਿੰਦੇ ਲੰਕਾ ਦਾ ਚੋਰ ਜਾਂਦਾ, ਐਂ ਲੋਕ ਜਲੀਲ ਕਰਦੇ ਆ। ਤੇ ਨਿਹੰਗ ਸਿੰਘਾਂ ਨੇ ਤਾਂ ਉਹਦਾ ਫਿਰ ਨਾਮ ਹੋਰ ਹੀ ਰੱਖਿਆ ਹੋਇਆ। ਤੇ ਇਸ ਪ੍ਰਕਾਰ ਉਹਨੂੰ ਕਹਿੰਦੇ ਨੇ, ਕਹਿੰਦੇ ਇਸਤਰੀ ਮੁਖਾ ਨਾਰ ਮੁਖਾ, ਮਤਲਬ ਜਿਹਦੇ ਇਸਤਰੀ ਦੇ ਮੂੰਹ ਵਾਲਾ ਜਾਂਦਾ, ਆਖੇ ਜਿਹਦੇ ਦਾੜੀ ਚੰਗੀ ਤਰ੍ਹਾਂ ਪੂਰਾ ਹੀ ਬਲੇਡ ਫੇਰ ਲੈਂਦੇ ਆ, ਚਲੋ ਗਏ
ਜੀ। ਉਹ ਪਿੰਡ ਦੇ ਸਾਜ ਸਵਾਰਿਆ,
ਤੇ ਉਹ ਫਿਰ ਸਾਜਨਾ ਕੀਤਾ, ਅੰਗ ਪ੍ਰਤੰਗ ਦੇ ਕੇ ਸਵਾਰਨਾ ਕੀਤੇ ਜੀ ਉਹ ਜੀਵ ਆਤਮਾ, ਫਿਰ ਆਪਣੀ ਚੇਤਨ ਸੱਤਾ ਪਾ ਕੇ ਫਿਰ ਅਸਥੂਲ ਸਰੀਰ ਦੇ ਅੰਗਾਂ ਨੂੰ ਸਾਜ ਪ੍ਰਤੰਗਾਂ ਅੰਗਾਂ ਪ੍ਰਤੰਗਾਂ ਨੂੰ ਸਵਾਰਨਾ ਕੀਤਾ ਹੈ, ਅਸਥੂਲ ਸਰੀਰ ਨੂੰ ਸਾਜ ਕੇ ਜੀਵ ਆਤਮਾ ਦੇ ਤਾਈ ਸਵਾਰਨਾ ਕੀਤਾ ਹੈ। ਸਥੂਲ ਸਰੀਰ ਨੂੰ ਸਾਜ ਕੇ ਜੀਵ ਆਤਮਾ ਦੇ ਕੇ ਦੇਹ ਨੂੰ ਸਵਾਰਨਾ ਕੀਤਾ ਹੈ। ਇਸ ਪ੍ਰਕਾਰ ਹੈ
ਸੂਈ ਵਿਧਾਤਾ ਖਿਨ ਖਿਨ ਜਪੀਐ।
ਉਹ ਕਰਮਾਂ ਅਨੁਸਾਰ ਫਲ ਪ੍ਰਦਾਤਾ ਪਰਮੇਸ਼ਵਰ ਨੂੰ ਖਿਨ ਖਿਨ ਕਾਲ ਦੇ ਵਿੱਚ ਜਪਣਾ ਚਾਹੀਦਾ ਹੈ।
ਜਿਸ ਸਿਮਰਤ ਅਵਗੁਣ ਸਭ ਢਕੀਐ।
ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਜੀਵਾਂ ਦੇ ਸਾਰੇ ਔਗੁਣ ਢਕੇ ਜਾਂਦੇ ਹਨ।
ਤਰਨ ਕਮਲ ਉਰ ਅੰਤਰ ਧਾਰੋ।
ਹੇ ਭਾਈ, ਪਰਮੇਸ਼ਵਰ ਦੇ ਚਰਨਾਂ ਕਮਲ ਨੂੰ ਆਪਣੇ ਉਰ ਹਿਰਦੇ ਦੇ ਅੰਦਰ ਵਿੱਚ ਧਾਰੋ, ਧਾਰਨ ਕਰੋ।
ਵਿਖਿਆ ਬਾਨ ਤੇ ਜੀਉ ਉਧਾਰੋ।
ਧਾਰੋ ਦਾ ਅਰਥ ਵਸਾਉਣਾ ਹੁੰਦਾ ਹੈ। ਵਿਖਿਆ ਵਿਸ਼ਿਆਂ ਦੇ ਬਨ ਜੰਗਲ, ਕਿਹੜਾ ਜੰਗਲ? ਵਿਸ਼ਿਆਂ ਦਾ ਸੰਸਾਰ ਜਾਂ ਸੰਸਾਰ ਸਮੁੰਦਰ ਦੇ ਵਿਸ਼ਿਆਂ ਰੂਪੀ ਬਨ ਪਾਣੀ ਦੇ, ਇਸ ਤੋਂ ਆਪਣੇ ਜੀਉ ਜੀਵ ਨੂੰ ਉਧਾਰੋ, ਉਧਾਰੋ, ਤਾਰਨਾ ਕਰ ਲਓ ਤੁਸੀਂ।
ਕਰਨ ਪਲਾਹ ਮਿਟ ਹੈ ਬਿਲ ਲਾਟਾ।
ਬਿਪਤਾ ਵੇਲੇ ਕਰਨ ਕੀਰ ਨੇ ਪਾਉਣੇ, ਸੰਸਾਰ ਚ ਪਲਾਹਾ ਪ੍ਰਯਤਨ ਕਰਨੇ, ਮਾਤਾ ਦੇ ਗਰਭ ਵਿਚ ਉਹ ਫਿਰ ਬਿਲ ਲਾਟਾ ਬਿਰਲਾਪ ਕਰਨਾ ਆਦਿ ਸਭ ਕੀ ਹੋਏਗਾ? ਮਿਟ ਹੈ ਮਿਟ ਜਾਏਗਾ।
ਜਪ ਗੋਵਿੰਦ ਭਰਮ ਭਉ ਫਾਟਾ।
ਤੇ ਇਸ ਪ੍ਰਕਾਰ ਜਪ ਕਰਕੇ ਪਰਮੇਸ਼ਰ ਵਾਹਿਗੁਰੂ ਪੰਜ ਪ੍ਰਕਾਰ ਦਾ ਭਰਮ, ਸੱਤ ਪ੍ਰਕਾਰ ਦਾ ਭਾਉ, ਡਰ ਦਾ ਪੜਦਾ ਫਾਟਾ ਫਟ ਜਾਂਦਾ ਹੈ। ਕਰਨ ਕੀਰ ਨੇ ਜਿਹੜਾ ਹੈ, ਕਰਨ ਪਲਾਹ ਮਿਟੇ ਬਿਲ ਲਾਟਾ, ਕਰਨ ਕੀਰ ਨੇ ਪਲਾਹ ਜਤਨ ਬਿਲ ਲਾਟਾ ਬਿਰਲਾਪ, ਇਹ ਸਾਰੇ ਮਿਟ ਜਾਂਦੇ ਨੇ ਗੋਵਿੰਦ ਪਰਮੇਸ਼ਰ ਦਾ ਜਪ ਕਰਨ ਕਰਕੇ। ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ, ਭੇਦ ਪਰਮ ਕਰਤੱਤ ਪਰਮ ਪੁੰਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ। ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਗੁਪਤ ਪੈ ਅਕਸ ਮਾਤਰ ਪੈ ਸਾਤ। ਸੱਤ ਪ੍ਰਕਾਰ ਦਾ ਪੈ, ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ ਇਹ ਨਿਵਿਰਤ ਹੋ ਜਾਂਦਾ ਹੈ, ਫਾਟਾ ਫਟ ਜਾਂਦਾ, ਨਾਸ ਹੋ ਜਾਂਦਾ ਹੈ।
ਸਾਦ ਸੰਗ ਵਿਰਲਾ ਕੋ ਪਾਏ।
ਇਹ ਗੋਬਿੰਦ ਦੇ ਜਪਣ ਦਾ ਫਲ ਦੱਸਿਆ ਨਾ ਉਪਰੀ ਪੰਕਤੀ ਚ, ਕਹਿੰਦੇ ਫਿਰ ਗੋਬਿੰਦ ਦਾ ਜਾਪ ਹੋਵੇ ਕਿੱਥੇ, ਕਿਵੇਂ ਕਰੇ? ਕਹਿੰਦੇ ਸਾਧ ਸੰਗ, ਕਹਿੰਦੇ ਸਾਧ ਸੰਗਤ ਤੇ ਹਰ ਕੋਈ ਪਾ ਨਹੀਂ ਸਕਦਾ, ਬਿਰਲਾ ਕੋ ਪਾਏ। ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਕਰਨੀ, ਕੋਈ ਬਿਰਲਾ ਟਾਵਾਂ ਟਾਵਾਂ ਪੁਰਖ ਹੈ ਜਿਹੜਾ ਪਾਉਂਦਾ ਹੈ। ਸੰਤ ਜਨਾਂ ਦੀ ਸੰਗਤ ਦੁਆਰਾ ਕੋਈ ਬਿਰਲਾ ਪੁਰਖ ਹੀ ਪਰਮੇਸ਼ਰ ਨਾਮ ਜਪਣਾ ਕਰ ਪਾਉਂਦਾ ਹੈ।
ਨਾਨਕ ਤਾਕੈ ਬਲ ਬਲ ਜਾਏ।
ਸਤਿਗੁਰੀ ਕਥਨ ਕਰਦੇ ਹਾਂ, ਅਸੀਂ ਉਸ ਪੁਰਖ ਤੇ ਉਪਰੋਂ ਬਲ ਬਲਿਹਾਰ ਕੁਰਬਾਨ ਜਾਂਦੇ ਹਾਂ, ਮਨ ਕਰਕੇ ਵੀ ਬਲਿਹਾਰ ਤੇ ਬਾਣੀ ਕਰਕੇ ਵੀ ਬਲਿਹਾਰ ਜਾਂਦੇ ਹਾਂ।
ਰਾਮ ਨਾਮ ਮਨ ਤਨ ਆਧਾਰ।
ਭਾਈ, ਰਮੇ ਹੋਏ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਮਨ ਤੇ ਤਨ ਦੇ ਆਸਰਾ ਲੈਣਾ ਚਾਹੀਦਾ ਉਸ ਦਾ, ਕਿਉਂਕਿ
ਜੋ ਸਿਮਰੈ ਤਿਸ ਕਾ ਨਿਸਤਾਰਾ।
ਜਿਹੜਾ ਵੀ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਯਾਦ ਕਰਦਾ ਉਹਦਾ ਸੰਸਾਰ ਸਮੰਦ ਤੋਂ ਨਿਸਪ੍ਰਪੰਚ ਤੋਂ ਉਤਾਰਾ ਹੋ ਜਾਂਦਾ ਹੈ। ਨਿਸਤਾਰਾ ਨਿਸਪ੍ਰਪੰਚ ਤੋਂ ਉਤਾਰਾ ਤਰਨਾ ਹੁੰਦਾ ਹੈ। ਅੱਗੇ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਮਿਥਿਆ ਵਸਤ ਸਤ ਕਰਮਾਨੀ।
ਇਹ ਭਾਈ, ਉਸ ਪਰਮੇਸ਼ਰ ਨੂੰ ਭੁਲਾ ਕੇ ਜੀਵ ਮਿਥਿਆ ਨਾਮ ਹੈ ਨਾਸਵੰਤ ਦਾ। ਨਾਸਵੰਤ ਕੀ ਨੇ? ਪਦਾਰਥ ਤੇ ਦੇਹ ਆਦਿ ਵਸਤੂਆਂ ਜਿਹੜੀਆਂ ਨੇ ਇਹਨਾਂ ਨੂੰ ਸੱਤ ਹਮੇਸ਼ਾ ਰਹਿਣ ਵਾਲਾ ਸੱਚ ਕਰਕੇ ਇਹ ਮੰਨੀ ਬੈਠਾ ਹੈ, ਐਸਾ ਇਹਦਾ ਗਿਆਨ ਹੈ।
ਹਿਤ ਲਾਇਓ ਸੱਠ ਮੂੜ ਅਗਿਆਨੀ।
ਇਹ ਭਾਈ, ਵਿਹਾਰਾਂ ਵੱਲੋਂ ਸੱਠ ਮੂਰਖ, ਸ਼ਾਸਤਰਕ ਗਿਆਨ ਗਿਆਤ ਵੱਲੋਂ ਮੂੜ ਬੇਸਮਝ, ਤੇ ਸਰੂਪ ਦੇ ਗਿਆਨ ਤੋਂ ਹੀਣੇ ਅਗਿਆਨੀ ਜੀਵ, ਬਾਣੀ ਕਰਕੇ ਸੱਠ ਮੂਰਖ, ਧਾਰਨਾ ਤੋਂ ਹੀ ਨਾ ਹੋਣ ਕਰਕੇ ਮੂੜ ਮੂਰਖ, ਤੇ ਇਸ ਕਰਕੇ ਜੋ ਪਰਮਾਰਥ ਵੱਲੋਂ ਅਗਿਆਨੀ ਜੀਵ, ਇਹ ਨਾਸਵਾਨ ਪਦਾਰਥ ਹੈ ਜਿਹੜੇ, ਇਹਨਾਂ ਹਿਤ ਪ੍ਰੇਮ ਲਾਇਆ ਹੋਇਆ ਉਹਨਾਂ ਨੇ।
ਕਾਮ ਕ੍ਰੋਧ ਲੋਭ ਮਦ ਮਾਤਾ।
ਹੇ ਜੀਵ, ਕਹਿੰਦੇ ਦੇਖੋ ਕੈਸਾ ਹੈ, ਕਹਿੰਦੇ ਹੇ ਭਾਈ, ਬੇਸਮਝ ਜੀਵ ਕਾਮ ਕ੍ਰੋਧ ਲੋਭ ਮੋਹ ਤੇ ਮਦ ਹੰਕਾਰ ਆਦਿਕਾਂ ਦੇ ਵਿੱਚ ਮਾਤਾ, ਇਹਨੂੰ ਉਚਾਰਨ ਦੇ ਵਿੱਚ ਮਾਤਾ ਨਹੀਂ ਬੋਲਣਾ, ਮਾਤਾ ਹੁੰਦੀ ਹੈ ਮਾਂ ਦਾ ਵਾਚਕ ਸ਼ਬਦ, ਮਾਤਾ ਨੇ ਮਸਤ ਦਾ, ਇਸ ਕਰਕੇ ਕੱਸ ਕੇ ਬੋਲਣਾ, ਮਾਤਾ ਮਸਤ ਹੋ ਰਿਹਾ ਹੈ, ਤੇ ਇਸ ਕਰਕੇ ਮਦ ਸ਼ਰਾਬ ਦੇ ਨਸ਼ੇ ਵਿੱਚ ਮਾਤਾ ਮਸਤ ਹੋ ਰਿਹਾ, ਹੰਕਾਰ ਰੂਪੀ ਸ਼ਰਾਬ ਦੇ ਵਿੱਚ ਇਹ ਮਾਤਾ ਮਸਤ ਹੋ ਰਿਹਾ ਹੈ।
ਕੌਡੀ ਬਦਲੇ ਜਨਮ ਗਵਾਤਾ।
ਤੇ ਕੌਡੀ ਬਦਲੇ, ਕਿਉਂਕਿ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀ ਕੀ ਹੈ ਮਾਇਆ। ਇਸ ਕਰਕੇ ਉਹਦੇ ਬੱਟੇ ਸੱਟੇ ਵਿੱਚ ਆਪਣਾ ਜਨਮ ਜਿਹੜਾ ਹੈ ਨਾ ਅਮੋਲਕ ਵਿਅਰਥੀ ਗਵਾਤਾ, ਗਵਾ ਲਿਆ ਇਸ ਨੇ
ਆਪਣਾ ਛੋੜ ਪਰਾਇਆ ਰਾਤਾ।
ਇਹਨੂੰ ਰਾਤਾ ਨਹੀਂ ਕਹਿਣਾ, ਰਾਤਾ ਬੋਲਣਾ ਇਹਨੂੰ ਵੀ ਕਸ ਕੇ। ਇਹ ਜੀਵ ਆਪਣਾ ਆਪ ਦਾ ਹੱਕ ਛੋੜ ਛੱਡ ਕੇ, ਆਪਣਾ ਮਾਲਕ ਪਰਮੇਸ਼ਰ ਛੱਡ ਕੇ ਪਰਾਇਆ। ਪਰਾਏ ਕੌਣ? ਪਦਾਰਥ ਪਰਾਏ ਕੌਣ? ਦੇਵੀ ਦੇਵਤੇ ਪਰਾਇਆ। ਸਰੀਰਾਂ ਦੇ ਵਿੱਚ ਮੰਦੀ ਵਾਸ਼ਨਾ ਦੇ ਕਾਰਨ ਰਾਤਾ ਰੰਗਿਆ ਹੋਇਆ ਹੈ, ਵਿਸ਼ਿਆਂ ਵੱਲ ਨੂੰ ਮਨ ਦੌੜਦਾ ਰੰਗਿਆ ਹੋਇਆ, ਉਧਰ ਨੂੰ ਉਹ ਰੰਗ ਆਪਣੀ ਭੜਕ ਮਾਰਦਾ ਹੈ।
ਮਾਇਆ ਮਦ ਮਨ ਤਨ ਸੰਗ ਜਾਤਾ।
ਜੋ ਅੰਦਰ ਮਾਇਆ ਦਾ ਮਦ ਹੰਕਾਰ ਹੈ, ਇਹ ਮਨ ਤੇ ਤਨ ਦੇ ਨਾਲ ਜਾਂਦਾ ਹੈ। ਜਿਹੜਾ ਜੀਵ ਦੇ ਅੰਦਰ ਮਾਇਆ ਦਾ ਮਦ ਹੰਕਾਰ ਹੈ, ਇਹ ਸੰਤਾਂ ਮਹਾਤਮਾ ਨੇ ਮਨ ਤੇ ਤਨ ਸਰੀਰ ਦੇ ਸੰਗ ਨਾਲ ਜਾਤਾ ਜਾਣਿਆ, ਇਸ ਪ੍ਰਕਾਰ ਜਾਣਿਆ ਵੀ ਇਹ ਵੱਖਰਾ ਹੈ। ਤੇ ਇਸ ਪ੍ਰਕਾਰ ਪਰਮੇਸ਼ਵਰ ਵਾਹਿਗੁਰੂ ਦਾ ਕਿ ਇਹ ਤਨ ਦਾ ਹੰਕਾਰ ਇਸ ਕਰਕੇ ਨਹੀਂ ਕਰਦੇ, ਜਾਣਿਆ ਵੀ ਇਹ ਦੁਖਦਾਈ ਹੈ, ਉਹਨਾਂ ਨੇ ਜਾਣ ਲਿਆ, ਮਨਮੁੱਖਾਂ ਨੇ ਨਹੀਂ ਜਾਣਿਆ, ਉਹਦੇ ਵਿੱਚ ਰੰਗੇ ਗਏ ਹਨ।
ਤ੍ਰਿਸ਼ਨ ਨਾ ਬੂਝੈ ਕਰਤ ਕਲੋਲਾ।
ਤੇ ਇਹਨੂੰ ਬੂਝਿਆ ਨਹੀਂ ਕਰਨਾ, ਕੱਸ ਕੇ ਨਹੀਂ ਬੋਲਣਾ, ਪੋਲਾ ਬੋਲਣਾ। ਬੂਝੈ ਬੁੱਝਣ ਤੋਂ ਭਾਵ ਹੈ, ਜਿਵੇਂ ਦੀਵਾ ਬੁਝਾ ਦਿਓ, ਇਹ ਉਹਦਾ ਭਾਵ ਹੈ। ਇਸ ਜੀਵ ਦੇ ਅੰਦਰੋਂ ਰਸਾਂ ਕਸਾਂ ਦੀ ਤ੍ਰਿਸ਼ਨਾ ਉਹ ਤਾਂ ਬੁੱਝਦੀ ਨਹੀਂ, ਨਿਵਰਤ ਨਹੀਂ ਹੁੰਦੀ। ਇਹ ਜੀਵ ਕਾਮ ਦੇ ਵਸ ਹੋ ਕੇ ਬੜੀਆਂ ਕਲੋਲਾਂ ਕਰਦਾ ਤੇ ਫੁਰਨਿਆਂ ਦੀਆਂ ਕਲੋਲਾਂ ਲਹਿਰਾਂ ਨੂੰ ਉਹ ਉਠਾਉਂਦਾ ਰਹਿੰਦਾ ਹੈ।
ਊਣੀ ਆਸ ਮਿਥਿਆ ਸਭ ਬੋਲਾ।
ਇਸ ਜੀਵ ਦੀ ਆਸ ਉਮੀਦ ਊਣੀ ਖਾਲੀ ਰਹਿੰਦੀ ਹੈ। ਪਾਪ ਜੀਵ ਕਦੇ ਵੀ ਆਸਾ ਪੂਰੀ ਨਹੀਂ ਹੁੰਦੀ ਉਮੀਦ। ਜੀਵ ਹਰ ਵਕਤ ਸਾਰੇ ਬਚਨ ਮਿਥਿਆ ਝੂਠੇ ਬੋਲਦਾ ਰਹਿੰਦਾ ਹੈ।
ਆਵਤ ਇਕੇਲਾ ਜਾਤ ਇਕੇਲਾ।
ਕਹਿੰਦੇ ਇਸ ਨੇ ਕਦੇ ਸੋਚਿਆ ਹੀ ਨਹੀਂ ਵੀ ਜਦੋਂ ਆਇਆ ਸੀ ਉਦੋਂ ਵੀ ਇਕੱਲਾ ਹੀ ਸੀ ਤੂੰ, ਪਰ ਜਦੋਂ ਜਾਏਗਾ ਫਿਰ ਉਦੋਂ ਕਿਹੜਾ ਤੇਰੇ ਨਾਲ ਜਾਊ ਕੋਈ। ਮਾਤਾ ਦੇ ਉਦਰ ਵਿੱਚੋਂ ਜਨਮ ਧਾਰ ਕੇ ਆਉਂਦਾ ਤਾਂ ਵੀ ਇਕੱਲਾ ਹੀ ਹੈ, ਤੇ ਜਦੋਂ ਪਰਲੋਕ ਨੂੰ ਜਾਂਦਾ ਬਾਈ ਤਾਂ ਵੀ ਇਕੱਲਾ ਹੀ ਹੈ, ਇਹਦੇ ਨਾਲ ਨੀ ਕੋਈ ਜਾਣ ਵਾਲਾ ਹੈ। ਜਾਂ ਮਾਤ ਪਿਤਾ ਸੁਤਮੀਤ ਨਾ ਭਾਈ, ਕੋਈ ਨੀ ਨਾਲ ਜਾਂਦਾ।
ਹਮ ਤੁਮ ਸੰਗ ਝੂਠੇ ਸਭ ਬੋਲਾ।
ਇਹ ਜਿਹੜਾ ਹੈ ਨਾ ਵੀ ਹੰਗਤਾ ਤੇ ਮਮਤਾ ਦੇ ਸਹਿਤ ਮੈਂ ਤੇਰਾ ਤੂੰ ਮੇਰਾ, ਇਹ ਤਾਂ ਐਵੇਂ ਝੂਠੇ ਬੋਲਦੇ ਨੇ ਲੋਕ। ਕੋਈ ਨੀ ਹੈ ਕਿਸੇ ਦਾ ਰਾਮ, ਕੋਈ ਨਾ ਕਿਸੇ ਕੇਰਾ, ਅਸੀਂ ਤੇਰੇ ਸੰਗੀ ਹਾਂ ਜੀ, ਤੁਮ ਅਸੀਂ ਤੇਰੇ ਸੰਗੀ ਸਾਥੀ ਹਾਂ, ਸਭ ਝੂਠ ਬੋਲਦੇ, ਮਿਥਿਆ ਬੋਲਣ, ਕੋਈ ਕਿਸੇ ਦਾ ਸੰਗੀ ਨਹੀਂ ਹੈ।
ਪਾਈ ਠਗੋਰੀ ਆਪ ਭੁਲਾਇਓ।
ਮਾਇਆ ਦੀ ਮੋਹ ਰੂਪੀ ਠਗੋਰੀ ਠੱਗ ਬੂਟੀ ਪਾ ਕੇ ਪਰਮੇਸ਼ਰ ਨੇ ਆਪ ਜੀਵਾਂ ਨੂੰ ਆਪਣੇ ਸਰੂਪ ਵੱਲੋਂ ਭੁਲਾਇਆ, ਭੁਲਾ ਛੱਡਿਆ ਹੈ, ਆਪਣੇ ਆਤਮ ਸਰੂਪ ਵੱਲੋਂ ਆਪ ਹੀ ਭੁਲਾ ਛੱਡਿਆ ਹੈ। ਜੀਵ ਨੇ ਆਪਣੇ ਆਪ ਨੂੰ ਮਾਇਆ ਦੀ ਠੱਗ ਬੂਟੀ ਸੁੰਘੀ ਹੋਈ ਹੈ।
ਨਾਨਕ ਕਿਰਤ ਨਾ ਜਾਏ ਮਿਟਾਇਓ।
ਸਤਿਗੁਰੂ ਹੀ ਕਥਨ ਕਰਦੇ ਹਨ, ਪੂਰੇ ਸਤਿਗੁਰਾਂ ਦੀ ਸ਼ਰਨ ਪਏ ਬਗੈਰ ਕਿਰਤ ਕੀਤੇ ਹੋਏ ਕਰਮਾਂ ਦਾ ਫਲ ਮਿਟਾਇਓ, ਮਿਟਿਆ ਨਹੀਂ ਜਾ ਸਕਦਾ, ਮਿਟਾਇਆ ਨਹੀਂ ਜਾ ਸਕਦਾ। ਗੁਰੂ ਕਿਰਪਾ ਕਰਕੇ ਇੱਕ ਰਾਤ ਸੈਂਕੜੇ ਜਨਮ ਭੁਗਤਾ ਸਕਦਾ, ਜਿਵੇਂ ਭਾਈ ਸ਼ਮੀਰ ਨੂੰ ਭੁਗਤਾਏ। ਗੁਰੂ ਕਿਰਪਾ ਕਰੇ 50 ਵਰਿਆਂ ਦੀ ਉਮਰ ਜਿਹੜੀ ਹੈ ਉਹ ਇੱਕ ਸੁਪਨੇ ਦੇ ਹੀ ਭੁਗਤਾ ਸਕਦਾ, ਜਿਵੇਂ ਗੁਰੂ ਅਰਜਨ ਦੇਵ ਸੰਕੇਤ ਮੰਡੀ ਵਾਲੇ ਰਾਜੇ ਨੂੰ ਭੁਗਤਾਈ। ਇਹ ਗੁਰੂ ਦੀ ਸਮਰੱਥਾ ਹੈ।
ਪਾਸ ਪੰਖੀ ਭੂਤ ਅਰ ਪ੍ਰੇਤਾ।
ਇਹ ਦੇਖ ਲੋ ਵੀ ਪੰਗਤੀ ਕੀ ਕਹਿ ਰਹੀ ਹੈ ਤੇ ਹੁਣ ਵਾਲੇ ਪ੍ਰਚਾਰਕ ਭਾਈ ਕੀ ਕਹਿੰਦੇ ਹੈ, ਇਹ ਆਪ ਤੁਸੀਂ ਨਿਰਣਾ ਕਰਨਾ। ਜੇ ਕਹੇ ਵੀ ਪ੍ਰੇਤ ਹੁੰਦਾ ਨੀ, ਪ੍ਰੇਤ ਬਿਰਤੀ ਹੁੰਦੀ ਹੈ, ਤਾਂ ਫਿਰ ਮੰਨ ਲਈਏ ਵੀ ਪਸ਼ੂ ਹੁੰਦੇ ਨੀ, ਪਸ਼ੂ ਬਿਰਤੀ ਹੁੰਦੀ ਹੈ, ਪੰਖੀ ਹੁੰਦੇ ਨੀ, ਪੰਖੀ ਬਿਰਤੀ ਹੁੰਦੀ ਹੈ, ਕੌਣ ਮੰਨੂਗਾ? ਪੰਖੀ ਨ ਪਸ਼ੂ ਨ, ਇਸ ਤਰ੍ਹਾਂ ਭੂਤ ਵੀ ਹੈ ਪ੍ਰੇਤ ਵੀ ਹੈ, ਇਹ ਜੂਨਾਂ ਨੇ। ਇਹ ਜੀਵ ਪਸ ਪਸ਼ੂ ਪੰਖੀ ਪੰਛੀ ਭੂਤ ਅਰ ਪ੍ਰੇਤ, ਪ੍ਰੇਤ ਘਰਾਂ ਵਿੱਚ ਰਹਿੰਦੇ ਆ, ਭੂਤ ਜਿਹੜੇ ਜੰਗਲਾਂ ਚ ਰਹਿੰਦੇ ਨੇ ਬੜੀਆਂ ਆਦਿ ਦੇ ਵਿੱਚ ਜਾਂ ਹੋਰ ਥਾਵਾਂ ਤੇ ਕਿਸੇ ਬਿਰਸ਼ਾਂ ਤੇ, ਥੋੜਾ ਜਿਹਾ ਭੇਜ ਆ ਇਹਨਾਂ ਦਾ। ਤੋ ਇਸ ਕਰਕੇ ਇਹ ਸਾਰੇ ਜਿੰਨੀਆਂ ਜੂਨਾਂ ਨੇ ਇਹ ਫਿਰ ਇਹਨੂੰ ਪ੍ਰਾਪਤ ਹੁੰਦੀਆਂ ਹਨ।
ਬਹੁ ਬਿਧ ਜੋਨੀ ਫਿਰਤ ਅਨੇਤਾ
ਇਤਿਆਦਿਕ। ਬਹੁਤ ਵਿਧ ਪ੍ਰਕਾਰ ਦੀਆਂ ਜੂਨੀਆਂ ਅਨੇਤਾ ਅਨੇਤ ਭਾਵ ਨਾਸਵੰਤ ਪਦਾਰਥਾਂ ਵਿੱਚ ਲੱਗ ਕੇ ਤੁਰਿਆ ਫਿਰਦਾ, ਆ ਵਿਸ਼ੇਸ਼ ਕਰਕੇ ਨੇਤਾ ਨਿਤ ਫਿਰਦਾ ਰਹਿੰਦਾ ਹੈ, ਅਨੇਤਾ ਦਾ ਇਸ ਅਰਥ ਵੀ ਹੈ। ਬਹੁਤ ਪ੍ਰਕਾਰ ਦੀਆਂ ਜੂਨਾਂ ਚ ਵੈਰਾਗ ਵਿਵੇਕ ਰੂਪੀ ਅਨੇਤਾ ਨੇਤਰਾਂ ਤੋਂ ਹੀਣ ਹੋ ਕੇ ਸੰਸਾਰ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ। ਤੋ ਇਸ ਵਰਗ ਦੀ ਹਾਲਤ ਹੈ। ਤੇ ਪ੍ਰੇਤ ਦੀ ਜੂਨੀ ਤਾਂ ਇੰਨੀ ਮਾੜੀ ਹੈ, ਸੂਈ ਦੇ ਨੱਕੇ ਜਿੰਨਾ ਦੇਖ ਲਓ ਜਿਹਦੇ 'ਚ ਧਾਗਾ ਪਾਈ ਦਾ ਕਿੰਨੀ ਕੁ ਜਗ੍ਹਾ ਹੁੰਦੀ ਹੈ, ਐਡਾ ਕੁ ਮੂੰਹ ਹੁੰਦਾ ਪ੍ਰੇਤ ਦਾ। ਭੁੱਖ ਲੱਗਦੀ ਹੈ ਮਣਾ ਮੂੰਹੀ, ਸਵਾ ਮਣ ਖਾਣ ਦੀ ਭੁੱਖ ਹੈ ਤੇ ਮੂੰਹ ਉਨਾ ਕੁ ਹੈ। ਬਸ ਕਿਤੇ ਕਿਸੇ ਦਾ ਖੂਨ ਮਾੜਾ ਜਿਹਾ ਪੀਂਦਾ ਹੈ, ਉਹ ਵੀ ਇੱਕ ਬੂੰਦ ਜਾਂਦੀ ਹੈ, ਭੁੱਖ ਲੱਗੀ ਹੀ ਰਹਿੰਦੀ ਹੈ। ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਇਹ ਹਾਲਤ ਹੋਏਗੀ ਪਰਮਾਤਮਾ ਨੂੰ ਵਿਸਾਰ ਕੇ। ਇਹ ਫਿਰ ਇਹੋ ਜਿਹੀਆਂ ਨਖਿਤ ਜੁਨੀਆਂ ਪ੍ਰਾਪਤ ਹੁੰਦੀਆਂ ਹਨ।
ਜਹ ਦਾਨੋ ਤਹ ਰਹਿਲ ਨਾ ਪਾਵੇ।
ਇਹ ਜੀਵ ਜਿੱਥੇ ਵੀ ਗਿਆ, ਕੁੱਤਿਆਂ ਬਿੱਲਿਆਂ ਦੀ ਜੂਨ ਚ ਗਿਆ, ਪਸ਼ੂ ਪੰਛੀ ਜਿੱਥੇ ਵੀ ਗਿਆ, ਉੱਥੇ ਮੌਤ ਨੇ ਰਹਿਣ ਨਹੀਂ ਦਿੱਤਾ ਇਹਨੂੰ। ਤਹ ਰਹਿਣ ਨਾ ਪਾਵੇ, ਪੱਕਾ ਟਿਕਾਣਾ ਦਾ ਕਿਤੇ ਵੀ ਨਹੀਂ। ਤੋ ਇਸ ਪ੍ਰਕਾਰ ਕੇ ਪੱਕਾ ਟਿਕਾਣਾ ਹੈ ਵੀ ਨਹੀਂ ਕਿਤੇ।
ਜਹ ਜਾਨੋ ਤਹ ਰਹਿਣ ਨਾ ਪਾਵੇ।
ਇਹ ਜੀਵ ਨੇ ਜਹਿ ਜਿੱਥੇ ਪ੍ਰਲੋਕ ਜਾਨੋ ਜਾਣਾ ਹੈ ਨਾ, ਤੈ ਉੱਥੇ ਰਹਿਣ ਰਹਿਣਾ ਨਹੀਂ ਪਾਵੇ ਪਾਉਂਦਾ, ਤੇ ਉੱਥੇ ਬਿਰਤੀ ਦੇ ਰਹਿਣ ਨਹੀਂ ਪਾਉਣਾ ਕੀਤਾ ਇਸ ਨੇ। ਜਿਹੜੀਆਂ ਜੂਨਾਂ ਚ ਗਿਆ ਉੱਥੇ ਰਹਿਣਾ ਵੈਸੇ ਨਹੀਂ ਪਾਉਣਾ ਕੀਤਾ। ਅੱਗੇ ਦੱਸਦੇ
ਨਾਨ ਬਿਹੂਨ ਉੱਠ ਉੱਠ ਫਿਰ ਧਾਵੇ।
ਸੱਚਖੰਡ ਸਰੂਪ ਰੂਪ, ਸੱਚਖੰਡ ਰੂਪੀ ਥਾਨ, ਸਰੂਪ ਰੂਪੀ ਥਾਂ, ਉਹਦੇ ਚ ਉਸ ਥਾਂ ਤੋਂ ਰਹਿਤ ਹੋ ਕੇ ਜੀਵ ਫਿਰ ਮੁੜ ਮੁੜ ਕੇ ਵਾਸਨਾ ਦਾ ਵਧਾ ਹੋਇਆ, ਉੱਠ ਉੱਠ ਜੂਨਾ ਹੀ ਧਾਵੇ ਦੌੜਦਾ ਫਿਰਦਾ ਹੈ।
ਮਨ ਤਨ ਵਾਸਨਾ ਬਹੁਤ ਵਿਸਥਾਰਾ।
ਇਹ ਜੀਵ ਮਨ ਤੇ ਤਨ ਦੇ ਵਾਸਨਾ ਦਾ ਬਹੁਤ ਅਤਿਅੰਤ ਵਿਸਥਾਰਾ ਪਸਾਰਾ ਕਰਦਾ ਰਹਿੰਦਾ ਹੈ, ਵਾਸਨਾ ਦਾ ਵਜਿਆ ਹੋਇਆ ਫੁਰਨਿਆਂ ਦਾ ਬਹੁਤ ਵਿਸਥਾਰ ਕਰਦਾ ਰਹਿੰਦਾ ਹੈ। ਮਨ ਤਨ ਵਾਸਨਾ ਬਹੁਤ ਵਿਸਥਾਰਾ, ਮਨ ਚ ਵਾਸਨਾ ਹੈ ਤੇ ਤਨ ਕਰਕੇ ਮਾਇਆ ਦਾ ਬਹੁਤ ਵਿਸਥਾਰ ਕਰਦਾ ਹੈ। ਮਨ ਤਨ ਵਾਸਨਾ ਬਹੁਤ ਵਿਸਥਾਰਾ, ਮਨ ਤੇ ਤਨ ਵਿਚ ਵਾਸਨਾ ਹੈ, ਮਾਇਆ ਦਾ ਬਹੁਤ ਵਿਸਥਾਰ ਕਰਦਾ ਹੈ।
ਅਹਮੇਵ ਮੂਠੋ ਬੇਚਾਰਾ।
ਇਹ ਜੀਵ ਅਹੰ ਭਾਵ ਕੀ ਹੈ, ਤੇ ਅਹੰ ਬਿਰਤੀ ਹੈ ਇਹਦੀ। ਮੇਵ ਨਾਮ ਹੈ ਨਿਸ਼ਚੇ ਦਾ, ਨਿਸ਼ਚੇ ਕਰਕੇ ਅਹੰ ਮੇਵ ਦੋ ਪਦ ਨੇ ਇਕੱਠੇ ਬੋਲਣੇ ਇਕੱਠੇ ਹੀ ਨੇ। ਮੇਵ ਨਿਸ਼ਚੇ ਕਰਕੇ ਅਹੰ ਅਹੰਕਾਰ ਕਰਦਾ, ਇਸ ਕਰਕੇ ਇਹ ਵਿਚਾਰਾ ਤੁਛ ਜੀਵ, ਤੇ ਫਿਰ ਮੂਠੋ ਲੁੱਟਿਆ ਹੀ ਗਿਆ, ਇਸ ਕਰਕੇ ਵਿਚਾਰਾ ਜੀਵ ਹੰਕਾਰ ਕਰਕੇ ਠਗਿਆ ਗਿਆ ਹੈ।
ਅਨਕ ਦੁਖ ਅਰ ਬਹੁਤ ਸਜਾਈ।
ਇਹ ਜੀਵ ਅਨੇਕਾਂ ਤਰ੍ਹਾਂ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਦੁਖ ਦੋਸ਼ਾਂ ਨੂੰ ਕਰਦਾ ਹੈ, ਤੇ ਇਸ ਕਰਕੇ ਅਰ ਅਤੇ ਉਹਨਾਂ ਦੁੱਖਾਂ ਦੀ ਇਸ ਜੀਵ ਨੂੰ ਬਹੁਤ ਅਤਿਅੰਤ ਸਜਾਈ ਸਜ਼ਾ ਮਿਲਦੀ ਹੈ ਫਿਰ ਪਰਲੋਕ ਦੇ ਵਿੱਚ ਜਾ ਕਰਕੇ।
ਤਾਂ ਕੀ ਕੀਮਤ ਕਹਿਣ ਨਾ ਜਾਈ।
ਇਸ ਕਰਕੇ ਉਸ ਸਜ਼ਾ ਦੀ ਕੀਮਤ ਕਿਸੇ ਪਾਸੋਂ ਕਹਿਣ ਕਥਨ ਨਹੀਂ ਕੀਤੀ ਜਾ ਸਕਦੀ। ਉਸ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਕਿਸੇ ਪਾਸੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ ਹੈ। ਹਾਂਜੀ ਚਲੋ।
ਤਾਂ ਕੀ ਕੀਮਤ ਕਹਿਣ ਨਾ ਜਾਈ।
ਤਾਂ ਕਿ ਉਹ ਸਜ਼ਾ ਦੀ ਜਿਹੜੀ ਕੀਮਤ ਹੈ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ। ਉਹ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਕਿਸੇ ਪਾਸੋਂ ਨਹੀਂ ਕੀਤੀ ਜਾ ਸਕਦੀ ਹੈ।
ਪ੍ਰਭ ਬਿਸਰਤ ਨਰਕ ਮਹਿ ਪਾਇਆ।
ਪਰਮੇਸ਼ਰ ਦੇ ਭੁੱਲਣ ਕਰਕੇ ਨਰਕਾਂ ਦੇ ਜੀ ਪਾਇਆ ਜਾਂਦਾ।
ਤਹ ਮਾਤ ਨਾ ਬੰਦ ਨਾ ਮੀਤ ਨਾ ਜਾਇਆ।
ਉੱਥੇ ਮਾਤ ਮਾਤਾ ਵੀ ਨਹੀਂ ਰੱਖਿਆ ਕਰਨ ਵਾਲੀ, ਬੰਦ ਸੰਬੰਧੀ ਵੀ ਨਹੀਂ ਰੱਖਿਆ ਕਰਦਾ ਕੋਈ, ਮੀਤ ਮਿੱਤਰ ਵੀ ਨਹੀਂ ਹੈ ਰੱਖਿਆ ਕਰਦਾ ਵੀ ਮਿੱਤਰ ਨੂੰ ਬੁਲਾ ਲੂ ਕਿਸੇ ਨੂੰ। ਜਾਇਆ ਜਾਇਆ ਪੁੱਤਰ ਆਦਿ ਵੀ ਜਿਹੜੇ ਪੈਦਾ ਕੀਤੇ ਉਹ ਵੀ ਨਹੀਂ ਰੱਖਿਆ ਕਰਦਾ। ਬੱਚਿਆਂ ਨੂੰ ਜਾਇਆ ਪੈਦਾ ਕਰਨ ਵਾਲੀ ਇਸਤਰੀ ਘਰ ਵਾਲੀ ਉਹ ਵੀ ਤੇਰੀ ਰੱਖਿਆ ਨਹੀਂ ਕਰੇਗੀ, ਨਾ ਪਤੀ ਤੇਰੀ ਰੱਖਿਆ ਕਰੇਗਾ।
ਜਿਸ ਕੋ ਹੋਤ ਕਿਰਪਾਲ ਸਵਾਮੀ।
ਜਿਹਦੇ ਉੱਤੇ ਸਵਾਮੀ ਮਾਲਕ ਪਰਮੇਸ਼ਰ ਕਿਰਪਾਲੂ ਹੋਤ ਹੁੰਦਾ ਹੈ।
ਸੋ ਜਨ ਨਾਨਕ ਪਾਰ ਗ੍ਰਾਮੀ।
ਕਥਨ ਕਰਦੇ ਨੇ ਉਹ ਜਨ ਸੇਵਕ ਪਾਰ ਗ੍ਰਾਮੀ, ਗ੍ਰਾਮੀ ਸਮੂਹ ਸੰਸਾਰ ਤੋਂ ਪਾਰ ਹੋ ਜਾਂਦਾ, ਸੰਸਾਰ ਰੂਪੀ ਗ੍ਰਾਮ ਤੋਂ ਪਾਰ ਹੋ ਜਾਂਦਾ।
ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ।
ਜੀਵ ਜੂਨਾ ਚ ਭ੍ਰਮਣ ਕਰਦਾ ਕਰਦਾ ਭ੍ਰਮਤ ਭ੍ਰਮਤ ਭਰਮ ਦਾ ਪਰਦਾ ਅਖੀਰ ਉਸ ਪ੍ਰਭ ਪਰਮੇਸ਼ਰ ਦੇ ਸਰਣੀ ਓਟ ਵਿਚ ਆਇਆ ਆਉਂਦਾ ਹੈ।
ਦੀਨਾ ਨਾਥ ਜਗਤ ਪਿਤ ਮਾਇਆ।
ਤੇ ਜੋ ਪਰਮੇਸ਼ਰ ਦੀਨਾ ਗਰੀਬਾਂ ਦਾ ਨਾਥ ਸਵਾਮੀ ਹੈ, ਜਗਤ ਸੰਸਾਰ ਦਾ ਮਾਇਆ ਨਾਮ ਹੈ ਇੱਥੇ ਮਾਤਾ ਦਾ, ਪਿਤ ਪਿਤਾ ਰੂਪ ਹੈ ਮਾਤਾ ਰੂਪ ਵੀ ਹੈ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ, ਸਾਰੇ ਰਿਸ਼ਤੇ ਉਸੇ ਦੇ ਹਨ ਸਮਝੋ।
ਪ੍ਰਭ ਦਇਆਲ ਦੁੱਖ ਦਰਦ ਵਿਦਾਰਣ।
ਉਹ ਪਰਮੇਸ਼ਰ ਦਇਆਲ ਦਇਆ ਦਾ ਘਰ ਹੈ ਤੇ ਜੰਮਣ ਮਰਨ ਦੇ ਦੁੱਖਾਂ ਅਤੇ ਅਵਿਦਿਆ ਦੀ ਦਰਦ ਪੀੜਾ ਨੂੰ ਵਿਦਾਰਨ ਕੱਟਣ ਵਾਲਾ ਨਾਸ਼ ਕਰਨ ਵਾਲਾ ਹੈ।
ਜਿਸ ਭਾਵ ਹੈ ਤਿਸ ਹੀ ਨਿਸਤਾਰਣ।
ਜਿਸ ਪਰਮੇਸ਼ਰ ਨੂੰ ਸ਼ਰਧਾ ਭਗਤੀ ਜਿਹਦੀ ਜਿਸ ਪਰਮੇਸ਼ਰ ਨੂੰ ਸ਼ਰਧਾ ਭਗਤੀ ਭਾਵ ਹੈ ਪਾ ਜਾਂਦੀ ਹੈ ਜਿਸ ਦੀ ਜਾਂ ਸਾਧਨ ਕਰਤਵ ਪਾ ਜਾਂਦੀ ਹੈ ਉਸੇ ਨੂੰ ਪਰਮੇਸ਼ਰ ਨਿਸਤਾਰਨ ਤਾਂ ਭਾਵ ਹੈ ਵੀ ਤਾਰ ਦਿੰਦਾ ਸੰਸਾਰ ਤੋਂ
ਅੰਧ ਕੂਪ ਤੇ ਕਾਢਨ ਹਾਰਾ
ਗ੍ਰਹਿ ਅੰਧ ਕੂਪ ਤੇ ਮਾਇਆ ਅੰਨਾ ਖੂਹ ਹੈ ਸੰਸਾਰ ਸੰਸਾਰ ਰੂਪੀ ਅੰਨੇ ਖੂਹ ਚੋਂ ਜਾਂ ਦੇਹ ਰੂਪੀ ਅੰਨੇ ਖੂਹ ਚੋਂ ਅਗਿਆਨ ਰੂਪੀ ਅੰਨੇ ਖੂਹ ਦੇ ਵਿੱਚੋਂ ਕੂਪ ਨਾਮ ਖੂਹ ਦਾ ਹੈ ਤੇ ਉਹ ਬਾਹਰ ਮੁਕਤੀ ਰੂਪੀ ਕਿਨਾਰੇ ਤੇ ਕੱਢਣ ਵਾਲਾ ਵਾਹਿਗੁਰੂ ਹੈ ਪਰਮੇਸ਼ਰ ਕੱਢਣ ਹਾਰਾ ਕੱਢ ਦਿੰਦਾ
ਪ੍ਰੇਮ ਭਗਤ ਹੋਵਤ ਨਿਸਤਾਰਾ
ਉਸ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਜੀਵ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਤਰਨਾ ਹੁੰਦਾ ਹੈ
ਸਾਧ ਰੂਪ ਆਪਣਾ ਤਨ ਧਾਰਿਆ
ਇਹ ਜਿਹੜਾ ਜਣੇ ਖਣੇ ਨੂੰ ਹਰੇਕ ਨੂੰ ਕਹਿ ਦਿੰਦੇ ਆ ਨਾ ਵੀ ਸਾਧ ਰੂਪ ਆਪਣਾ ਤਨ ਧਾਰਿਆ ਗੁਰੂ ਅਰਜਨ ਦੇਵ ਜੀ ਕਿਹਨੂੰ ਕਹਿ ਰਹੇ ਨੇ ਇਹ ਵੀ ਸਮਝਣ ਦੀ ਲੋੜ ਹੈ ਮਹਾਰਾਜ ਇੱਥੇ ਸਾਧ ਕਹਿੰਦੇ ਗੁਰੂ ਨਾਨਕ ਨੂੰ ਸਾਧ ਰੂਪ ਭੇਟਿਓ ਗੁਰੂ ਨਾਨਕ ਕਹਿੰਦੇ ਵੀ ਨਿਰੰਕਾਰ ਨੇ ਸਾਧ ਰੂਪ ਦੇ ਗੁਰੂ ਨਾਨਕ ਰੂਪ ਆਪਣਾ ਧਾਰਨ ਕੀਤਾ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਹੈ ਭਾਈ ਸਾਹਿਬ ਜੀ ਉਹ ਪਰਮੇਸ਼ਰ ਨੇ ਸਾਧ ਸ੍ਰੇਸ਼ਟ ਰੂਪ ਗੁਰੂ ਨਾਨਕ ਸਾਹਿਬ ਜੀ ਦਾ ਸਰਗੁਣ ਸਰੂਪ ਤਨ ਧਾਰਨ ਕੀਤਾ ਹੈ ਸਰਗੁਣ ਸਰੂਪ ਦੇ ਵਿੱਚ ਇਹ ਉਹਨਾਂ ਨੇ ਆਉਣਾ ਕੀਤਾ ਧਾਰਨ ਕੀਤਾ ਹੈ ਜਾਂ ਸਾਧ ਸੰਗਤ ਦੀ ਰੱਖਿਆ ਵਾਸਤੇ ਸਾਧ ਸ੍ਰੇਸ਼ਟ ਰੂਪ ਵਿੱਚ ਆਪਣਾ ਸਰੀਰ ਧਾਰਨ ਕੀਤਾ ਸੀ
ਮਹਾਂ ਅਗਨ ਤੇ ਆਪ ਉਬਾਰਿਆ
ਤ੍ਰਿਸ਼ਨਾ ਰੂਪੀ ਅਗਨੀ ਮਾਇਆ ਰੂਪੀ ਅਗਨੀ ਈਰਖਾ ਰੂਪੀ ਅਗਨੀ ਕਾਲ ਰੂਪੀ ਅਗਨੀ ਇਹ ਮਹਾਂ ਵੱਡੀ ਅਗਨੀ ਹੈ ਇਹ ਅੱਗ ਤੋਂ ਪਰਮੇਸ਼ਰ ਨੇ ਆਪ ਆਪਣੇ ਸੇਵਕਾਂ ਨੂੰ ਉਬਾਰਿਆ ਬਚਾ ਲਿਆ ਜਿਹੜੇ ਗੁਰੂ ਨਾਨਕ ਦੇ ਸਿੱਖ ਬਣਨਗੇ ਬਚ ਜਾਣਗੇ
ਜਪ ਤਪ ਸੰਜਮ ਇਸ ਤੇ ਕਿਛ ਨਾਹੀ
ਇਹ ਬਾਣੀ ਕਰਕੇ ਜਪ ਜਾਪ ਸਰੀਰ ਕਰਕੇ ਜਿਹੜੀ ਸੇਵਾ ਕਰਨੀ ਸੇਵਾ ਰੂਪ ਜਿਹੜਾ ਤਪ ਸੀ ਕਿਉਂਕਿ ਗੁਰ ਸੇਵਾ ਤਪਾਂ ਸਿਰ ਤਪ ਸਾਰ ਕਿਹਾ ਤੇ ਇਸ ਕਰਕੇ ਇਹ ਤਪੱਸਿਆ ਜਾਂ ਇੰਦਰੀਆਂ ਨੂੰ ਰੋਕਣ ਰੂਪ ਸੰਜਮ ਕਰਨਾ ਸੀ ਸਾਧਨ ਤੇ ਇਤਿਆਦ ਇਸ ਅਲਪਗ ਜੀਵ ਤੇ ਕਿਛ ਕੁਝ ਵੀ ਨਹੀਂ ਹੋ ਸਕਦਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਨ ਅੱਗੇ ਦੱਸਦੇ ਨੇ
ਆਦਿ ਅੰਤ ਪ੍ਰਭ ਅਗਮ ਅਗਾਹੀ
ਤੇ ਇਹ ਇਉਂ ਬੇਨਤੀ ਕਰੇ ਮਹਾਰਾਜ ਮੈਂ ਕੁਛ ਕਰਤਾ ਸਕਦਾ ਨੀ ਜੋ ਪ੍ਰਭ ਪਰਮੇਸ਼ਰ ਜਾਂ ਫਿਰ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ ਅਸ਼ੁੱਧ ਜਿਹੜੀ ਬੁੱਧੀ ਹੈ ਨਾ ਉਹ ਤੋਂ ਅਗਾਹੀ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਪਕੜਿਆ ਨਹੀਂ ਜਾ ਸਕਦਾ ਅਤੇ ਸਾਰੇ ਜਗ ਦੇ ਆਦਿ ਮੁੱਢ ਵਿੱਚ ਅਧਿਸ਼ਠਾਨ ਰੂਪ ਹੈ ਅੰਤ ਨੂੰ ਸਿਧਾਂਤ ਰੂਪ ਹੋਵੇਗਾ ਜੇਕਰ ਜੀਵ ਐਸੇ ਪਰਮੇਸ਼ਰ ਦੇ ਅੱਗੇ ਇਸ ਪ੍ਰਕਾਰ ਬੇਨਤੀ ਕਰੇ ਤਾਂ ਜੀਵ ਦਾ ਪਾਰ ਉਤਾਰਾ ਹੋ ਸਕਦਾ ਜਪ ਤਪ ਨਹੀਂ ਕੀਤਾ ਤਾਂ ਇਉਂ ਬੇਨਤੀਆਂ ਕਰ ਲਵੇ ਸ਼ਰਨ ਵਿੱਚ ਆ ਜਾਵੇ ਪ੍ਰਭ ਕੀ ਸਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਅੱਗੇ ਦੱਸਦੇ
ਨਾਮ ਦੇਹ ਮੰਗੈ ਦਾਸ ਤੇਰਾ
ਪਰਮੇਸ਼ਰ ਮੈਨੂੰ ਆਪਣਾ ਨਾਮ ਅੰਮ੍ਰਿਤ ਦੇਣਾ ਕਰ ਕਿਉਂ ਮੈਂ ਤੇਰਾ ਸੇਵਕ ਬਣ ਗਿਆ ਆਪ ਜੀ ਦੇ ਪਾਸੋਂ ਇਹੀ ਦਾਨ ਮੰਗਦਾ ਹਾਂ ਦਾਸ ਬਣ ਕੇ
ਹਰ ਜੀਵਨ ਪਦ ਨਾਨਕ ਪ੍ਰਭ ਮੇਰਾ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਹੇ ਪ੍ਰਭ ਪਰਮੇਸ਼ਰ ਤੂੰ ਹੀ ਮੇਰਾ ਲੋਕ ਪ੍ਰਲੋਕ ਦੇ ਵਿੱਚ ਰੱਖਿਅਕ ਹੈ ਅਤੇ ਹੇ ਪਰਮੇਸ਼ਰ ਤੂੰ ਹੀ ਮੈਨੂੰ ਜੀਵਨ ਮੁਕਤੀ ਦੀ ਪਦ ਪਦਵੀ ਦੇਣ ਵਾਲਾ ਹੈ ਹੇ ਹਰ ਪਰਮੇਸ਼ਰ ਤੇ ਹਰ ਜੀਵਨ ਦੁਆਰੇ ਬੋਲੇ ਜੀ
ਹਰ ਜੀਵਨ ਪਦ ਨਾਨਕ ਪ੍ਰਭ ਮੇਰਾ
ਇਹ ਹਰ ਹਰੇ ਭਰੇ ਕਰਨ ਵਾਲੇ ਜੀਵਨ ਚੇਤਨ ਬ੍ਰਹਮ ਤੂੰ ਮੇਰੇ ਸਰੂਪ ਪਦਵੀ ਤੂੰ ਮੈਨੂੰ ਸਰੂਪ ਪਦਵੀ ਦੇਣ ਵਾਲਾ ਹੈ ਇਹ ਤੇਰੇ ਹੱਥ ਵਿਚ ਆ ਸਭ ਕੁਛ
ਮਾਰੂ ਮਹੱਲਾ ਪੰਜਵਾਂ
ਮਾਰੂ ਰਾਗ ਦੇ ਨੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ
ਕਤ ਕਉ ਦਹਿਕਾਵਹੁ ਲੋਗਾ
ਹੇ ਲੋਗਾ ਲੋਕੋ ਤੁਸੀਂ ਕਤ ਕਿਸ ਕਉ ਵਾਸਤੇ ਕਿਸ ਵਾਸਤੇ ਪਖੰਡ ਵਾਲੇ ਭੇਖ ਨੂੰ ਧਾਰਨ ਕਰਕੇ ਭਰਮ ਵਿਚ ਪਾ ਕੇ ਲੋਕਾਂ ਨੂੰ ਦਹਿਕਾਵੋ ਭਰਮਾਉਂਦੇ ਕਿਉਂ ਹੋ ਤੁਸੀਂ ਲੇਖਾ ਨਹੀਂ ਦੇਣਾ ਤੁਸੀਂ ਕਿਉਂ ਲੋਕਾਂ ਨੂੰ ਭਰਮ ਪਾ ਪਾ ਕੇ ਲੁੱਟਦੇ ਹੋ ਇਹ ਕਹਿ ਰਹੇ ਨੇ ਗੁਰੂ ਅਰਜਨ ਦੇਵ ਤੇ ਇਸ ਕਰਕੇ ਕਤ ਕਉ ਦਹਿਕਾਵੋ ਲੋਗਾ ਕਿਉਂ ਐਸਾ ਪਾਪ ਕਰਦੇ ਹੋ ਇੱਕ ਤਾਂ ਵਿਚਾਰਾ ਪਹਿਲੇ ਦੁੱਖ ਦਾ ਮਾਰਿਆ ਹੋਇਆ ਜੇ ਤੁਹਾਡੇ ਕੋਲ ਆਏ ਗਿਆ ਆਪਣਾ ਦੁੱਖ ਸਾਂਝਾ ਕਰਨ ਉਹਨੂੰ ਲੁੱਟੋ ਤਾਂ ਨਾ ਕਮ ਸੇ ਕਮ ਇਉਂ ਮਹਾਰਾਜ ਕਹਿੰਦੇ ਫਿਰ ਲੇਖਾ ਤੁਹਾਨੂੰ ਵੀ ਦੇਣਾ ਪੈਣਾ ਆਹ ਸਿੰਘ ਨੇ ਇੱਕ ਨੇ ਬਚਨ ਸੁਣਾਇਆ ਤੇ ਚਲੋ ਨਾ ਲੈਣਾ ਯੋਗ ਨਹੀਂ ਹੁੰਦਾ ਉਹ ਕਹਿੰਦਾ ਜੀ ਵੀ ਅੰਤ ਵੇਲੇ ਨਾ ਫਿਰ ਐਂ ਪਸ਼ਚਾਤਾਪ ਕਰ ਰਿਹਾ ਸੀ ਕਹਿੰਦਾ ਜੀ ਮੈਂ ਲੋਕਾਂ ਦਾ ਬੁਰਾ ਹੀ ਕਰਦਾ ਰਿਹਾ ਲੋਕਾਂ ਨੂੰ ਭਰਮ ਪਾ ਪਾ ਕੇ ਠੱਗਦਾ ਰਿਹਾ ਮਾਇਆ ਇਕੱਠੀ ਕਰਦਾ ਰਿਹਾ ਤੇ ਭਾਵੇਂ ਚੰਗੇ ਪਾਸੇ ਲਾਉਂਦਾ ਸੀ ਪਰ ਮੈਂ ਪਰਿਵਾਰ ਨੂੰ ਵੀ ਮਾਇਆ ਦਿੱਤੀ। ਇਸ ਕਰਕੇ ਕਹਿੰਦੇ ਹੁਣ ਮੈਨੂੰ ਬਚਾ ਲਓ ਜੇ ਬਚਾ ਸਕਦੇ ਆ। ਐਂ ਲਿਲੜੀਆਂ ਕਰਦਾ ਸੀ ਆਪਣੇ ਸੇਵਕ ਦੇ ਅੱਗੇ। ਇਉਂ ਸਾਸ ਜੀ ਡਰੀਏ, ਅੰਤ ਵੇਲੇ ਤੋਂ ਡਰੀਏ, ਲੇਖਾ ਦੇਣਾ ਪੈਂਦਾ ਸਭ ਨੂੰ। ਇਉਂ ਕਿਸੇ ਲੋਕਾਂ ਨੂੰ ਭਰਮ ਚ ਪਾ ਪਾ ਕੇ ਲੁੱਟਣਾ, ਉਹ ਵਿਚਾਰੇ ਪਹਿਲੇ ਦੁਖੀ ਨੂੰ ਹੋਰ ਉਹਨਾਂ ਦੁਖੀ ਨਾ ਕਰੋ। ਇਸ ਪ੍ਰਕਾਰ ਕਹਿ ਰਹੇ ਹਨ ਗੁਰੂ ਅਰਜਨ ਦੇਵ ਜੀ,
ਮੋਹਨ ਦੀਨ ਕਿਰਪਾਈ।
ਮੋਹਨ ਮੋਹਤ ਕਰਨ ਵਾਲਾ ਉਹ ਪਰਮੇਸ਼ਰ ਦੀਨ ਗਰੀਬਾਂ ਦੇ ਉੱਤੇ ਕਿਰਪਾਈ ਕਿਰਪਾ ਕਰਨ ਵਾਲਾ ਹੈ। ਜਿਹੜੇ ਦੀਨ ਗਰੀਬ ਨਿਮਰਤਾ ਦੇ ਸਹਿਤ ਹੋ ਕੇ ਪਰਮੇਸ਼ਰ ਨੂੰ ਚੇਤੇ ਕਰਦੇ ਹਨ, ਉਹਨਾਂ ਤੇ ਪਰਮੇਸ਼ਰ ਕਿਰਪਾ ਆਈ। ਕਿਰਪਾਈ ਦਾ ਅਰਥ ਹੈ ਕਿਰਪਾ ਜਮਾ ਆਈ, ਕਿਰਪਾ ਮਿਹਰ ਦੀ ਦ੍ਰਿਸ਼ਟੀ ਹੋ ਆਈ ਹੈ।
ਐਸੀ ਜਾਣ ਪਾਈ,
ਮੈਂ ਗੁਰਾਂ ਦੀ ਕਿਰਪਾ ਕਰਕੇ ਸਿੱਖਿਆ ਦੁਆਰਾ ਐਸੀ ਅਜਿਹੀ ਗੱਲ ਜਾਣ ਜਾਣਨਾ ਪਾਈ ਪਾਉਣਾ ਕੀਤੀ ਹੈ ਜੀ ਕਿ
ਸਰਨ ਸੂਰੋ ਗੁਰਦਾਤਾ।
ਸਰਨ ਓਟ ਵਿਚ ਆਇਆਂ ਨੂੰ ਰੱਖਣ ਵਾਲਾ ਸੂਰੋ ਸੂਰਮਾ ਤੇ ਨਾਮ ਅਤੇ ਬ੍ਰਹਮ ਗਿਆਨ ਤੇ ਮੁਕਤੀ ਦਾ ਦਾਤਾ ਧੰਨ ਗੁਰੂ ਨਾਨਕ ਸਾਹਿਬ ਜੀ ਹਨ ਜੀ।
ਰਾਖੈ ਆਪ ਵਡਾਈ,
ਤੇ ਉਹ ਨਾਮ ਦੀ ਵਡਾਈ ਵਡਿਆਈ ਦੇ ਕੇ, ਨਾਮ ਜਪਣ ਵਾਲੇ ਦੀ ਵਡਾਈ ਹੁੰਦੀ ਹੈ, ਉਹ ਰੱਖਿਆ ਕਰਦਾ ਹੈ ਗੁਰੂ ਪਰਮੇਸ਼ਰ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਭਗਤਾ ਕਾ ਆਗਿਆਕਾਰੀ।
ਪਰਮੇਸ਼ਰ ਰਜਾ ਵਿਚ ਚੱਲਣ ਵਾਲੇ ਭਗਤਾਂ ਦਾ ਆਗਿਆਕਾਰੀ, ਜਣੀ ਹੁਕਮ ਮੰਨਣ ਵਾਲਾ ਹੋ ਜਾਂਦਾ। ਜੇ ਭਗਤ ਜੋ ਕਹਿੰਦੇ, ਭਗਤ ਮੁੱਖ ਹੈ ਤੇ ਬੋਲਦੇ, ਇਸੇ ਵਚਨ ਹੋ ਬੰਦੇ ਪੂਰਾ ਕਰ ਦਿੰਦਾ, ਕਿਉਂਕਿ ਇਹਦੇ ਭਗਤ ਬਣੇ ਆ, ਉਹਨਾਂ ਦਾ ਆਗਿਆਕਾਰੀ ਹੋ ਜਾਂਦਾ। ਕਿਵੇਂ ਧੰਨੇ ਦਾ ਆਗਿਆਕਾਰੀ ਨਹੀਂ ਹੋਇਆ? ਕਹਿੰਦਾ ਖੂਹ ਵੀ ਤੂੰ ਹੱਕ ਰੱਬਾ, ਖੂਹ ਹੱਕਿਆ, ਹਲ ਵੀ ਤੂੰ ਵਾਹ, ਹਲ ਵੀ ਵਾਹਿਆ, ਡੰਗਰ ਤੂੰ ਚਾਰ, ਨੱਕੇ ਤੂੰ ਮੋੜ, ਉਨੇ ਹੀ ਰੂਪ ਧਾਰਨ ਕਰਕੇ ਸਾਸ ਜੀ ਆਗਿਆਕਾਰੀ ਬਣ ਕੇ ਇਹ ਸਾਰੇ ਰੂਪ ਧਾਰਨ ਕਰ ਲਏ। ਤਰਲੋਚਨ ਮਿਲਿਆ ਜੀ ਨੇ ਠੱਗੀ ਮਾਰੀ ਸੀ ਬ੍ਰਾਹਮਣ, ਐ ਧੰਨਿਆ ਕੀ ਹਾਲ ਹੈ? ਕਹਿੰਦਾ ਜੀ ਤੁਸੀਂ ਤਾਂ ਬਹੁਤ ਹੀ ਕਿਰਪਾ ਕਰ ਦਿੱਤੀ, ਮੈਂ ਤਾਂ ਹੁਣ ਕੰਮੇ ਕੋਈ ਨਹੀਂ ਕਰਦਾ, ਠਾਕਰੀ ਕਰਦਾ। ਕਹਿੰਦਾ ਹੈ ਉਹਦਾ ਪੱਥਰ ਦਿੱਤਾ ਸੀ ਅਨਘੜ। ਕਹਿੰਦਾ ਵੀ ਮੇਰੇ ਤਾਂ ਠਾਕਰੀ ਕੰਮ ਕਰਦਾ। ਕਹਿੰਦਾ ਤੂੰ ਝੂਠ ਬੋਲਦਾ। ਕਹਿੰਦਾ ਨਹੀਂ ਝੂਠ ਨਹੀਂ ਦਾਦਾ ਜੀ ਬੋਲਦਾ। ਕਹਿੰਦੇ ਦੱਸ। ਕਹਿੰਦਾ ਉਹ ਦੇਖੂ ਹੱਕ ਰਿਹਾ, ਮੈਨੂੰ ਤਾਂ ਦਿਸਦਾ ਨਹੀਂ। ਕਹਿੰਦਾ ਮੈਂ ਕੀ ਕਰਾਂ ਜੇ ਤੈਨੂੰ ਨਹੀਂ ਦਿਸਦਾ, ਤੇਰੀ ਨਿਗਾਹ 'ਚ ਫਰਕ ਹੋਊ। ਉਹ ਦੇ ਸਾਹਮਣੇ ਕਹਿੰਦਾ ਜਿਹੜੀ ਪੀੜੇ ਜੇ ਰੰਗ ਦੀ ਗਾਂ ਹੈ ਨਾ, ਕਹਿੰਦਾ ਉਹਦੇ ਪਿੱਠ ਤੇ ਹੱਥ ਰੱਖੀ ਹੋਇਆ, ਕਹਿੰਦਾ ਕੋਲ ਖੜਾ। ਕਹਿੰਦਾ ਇੱਥੇ ਵੀ ਨਹੀਂ ਦਿਖਿਆ ਮੈਨੂੰ। ਕਹਿੰਦਾ ਨੱਕੇ ਛੱਡਦਾ ਦੇਖ ਲਿਆ। ਕਹਿੰਦਾ ਇੱਥੇ ਵੀ ਨਹੀਂ ਦਿਖਿਆ। ਡੰਗਰ ਚਾਰਦਾ ਉਹਦੇ ਸਾਹਮਣੇ, ਆਹ ਮੇਰੀ ਗਾਂ ਨੂੰ ਮੋੜਨ ਚਾਰ ਰਿਹਾ ਉਹਦੇ ਸਾਹਮਣੇ, ਡੰਡਾ ਹੱਥ 'ਚ ਹੈ। ਕਹਿੰਦਾ ਉਹ ਧੰਨਿਆ ਬਈ ਤੂੰ ਠਾਕਰ ਨੂੰ ਪੁੱਛ ਵੀ ਦਰਸ਼ਨ ਕਿਵੇਂ ਤੁਰਲੋਚਨ ਪਾਵੇ, ਕਿਵੇਂ ਦਰਸ਼ਨ ਕਰਾਂ ਮੈਂ। ਉਹ ਜਾ ਕੇ ਕਹਿੰਦਾ ਭਗਵਾਨ ਜੀ ਇਹਨੂੰ ਵੀ ਦਰਸ਼ਨ ਦੇ ਦਿਓ। ਕਹਿੰਦਾ ਨਾ ਇਹਦੀ ਸਿਫਾਰਸ ਨਾ ਕਰ, ਇਹ ਠੱਗ ਹੈ। ਤੂੰ ਸੀ ਸਿੱਧਾ ਸਾਦਾ ਜੜ, ਤੇਰੇ ਨਾਲ ਠੱਗੀ ਮਾਰੀ ਸੀ, ਪੱਥਰ ਇੱਕ ਲਪੇਟ ਕਰਦੇ ਧੰਨੇ ਨੂੰ ਗੈਲ ਛਡਾਵੇ, ਇਹੋ ਜਿਹਾ ਨੂੰ ਨਹੀਂ ਮੈਂ ਦੇਖਦਾ, ਇਹਦੇ ਨਿਗਾਹ 'ਚ ਫਰਕ ਹੈ, ਇਹਦੇ ਦਵੈਸ਼ ਹੈ ਇਹਦੇ ਮਨ 'ਚ। ਕਹਿੰਦਾ ਜੀ ਇੱਕ ਬੇਨਤੀ ਹੈ ਵੀ ਜਿਹਾ ਜਿਹਾ ਮਰਜ਼ੀ ਹੈ ਵੀ ਮੈਨੂੰ ਤਾਂ ਇਹਦੇ ਦੁਆਰਾ ਹੀ ਮਿਲਿਆ ਤੂੰ, ਇਸ ਕਰਕੇ ਮੈਂ ਹੁਣ ਇਹਦਾ ਭਲਾ ਚਾਹੁੰਦਾ। ਕਹਿੰਦੇ ਫਿਰ ਜਾ ਕੇ ਪੁੱਛ ਲੈ ਉਹਨੂੰ ਵੀ ਜੇ ਤੇਰੇ ਪੈਰਾਂ ਨੂੰ ਲੱਗੀ ਹੋਈ ਚਰਨ ਧੂੜ ਆਪਣੀਆਂ ਅੱਖਾਂ 'ਚ ਪਾ ਸਕਦਾ, ਨਿਗਾਹ ਸਾਫ਼ ਹੋ ਜੂਗੀ, ਫਿਰ ਮੈਂ ਦਿਸ ਜੂ ਇਹਨੂੰ, ਹੰਗ ਤਾਂ ਨਿਕਲ ਜੂਗੀ ਨਾ। ਫਿਰ ਉਹਨੇ ਐਸਾ ਕੀਤਾ, ਭਗਵਾਨ ਦੇ ਦਰਸ਼ਨ ਧੰਨੇ ਨੇ ਕਰਾਏ ਤਰਲੋਚਨ ਨੂੰ। ਇਉਂ ਆਗਿਆਕਾਰੀ ਭਗਤਾਂ ਦਾ ਹੋ ਜਾਂਦਾ ਹੈ।
ਸਦਾ ਸਦਾ ਸੁਖਦਾਈ,
ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਸੁਖਦਾਇਕ ਹੈ ਗੁਰੂ ਪਰਮੇਸ਼ਰ ਵਾਹਿਗੁਰੂ।
ਆਪਣੇ ਕੌ ਕਿਰਪਾ ਕਰੀਆ,
ਹੇ ਪਰਮੇਸ਼ਰ ਆਪਣੇ ਆਪ ਦੇ ਜਿਹੜੇ ਦਾਸ ਹਨ ਤੁਹਾਡੇ ਉਹਦੇ ਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਰੱਖੋ ਜੀ।
ਇੱਕ ਨਾਮ ਧਿਆਈ,
ਤੇ ਇੱਕ ਚਿੱਤ ਦੀ ਬਿਰਤੀ ਵਿੱਚ ਆਪ ਦੇ ਅੰਮ੍ਰਿਤ ਨਾਮ ਨੂੰ ਗੁਰਾਂ ਦੁਆਰਾ ਧਿਆਈ ਆਰਾਧਨਾ ਕਰਦਾ ਰਹਾਂ, ਤੇ ਇਸ ਕਰਕੇ ਆਰਾਧਨਾ ਕਰਦਾ ਰਹਾਂ ਮੈਂ, ਇਹ ਕਿਰਪਾ ਕਰ ਦਿਓ, ਧਿਆ ਕਰ ਬਿਰਤੀ ਬਣਾ ਦਿਓ।
ਨਾਨਕ ਦੀਨ ਨਾਮ ਮਾਗੈ,
ਸਤਿਗੁਰੂ ਜੀ ਕਥਨ ਕਰਦੇ ਹਾਂ ਪਰਮੇਸ਼ਰ ਮੈਂ ਦੀਨ ਗਰੀਬ ਨਿਮਰਤਾ ਧਾਰ ਕੇ ਆਪ ਜੀ ਦਾ ਨਾਮ ਅੰਮ੍ਰਿਤ ਮੰਗੇ ਮੰਗਦਾ ਹਾਂ ਕਿ ਆਪ ਹੀ ਕਿਰਪਾ ਕਰਕੇ ਨਾਮ ਦੇ ਦਿਓ।
ਦੁਤੀਆ ਭਰਮ ਚੁਕਾਈ,
ਕਿਉਂਕਿ ਆਪ ਜੀ ਦਾ ਨਾਮ ਅੰਮ੍ਰਿਤ ਹੈ ਜਿਹੜਾ ਦੁਤੀਆ ਦਵੈਤ ਭਾਵ ਜਿਹੜੀ ਹੈ ਇਹਨੂੰ ਖਤਮ ਕਰ ਦਿੰਦਾ, ਭਰਮ ਨੂੰ ਹਿਰਦੇ ਚੋਂ ਚੁਕਾਈ ਚੁੱਕ ਭਾਵ ਦੂਰ ਕਰ ਦਿੰਦਾ, ਤਾਂ ਜੋ ਹਿਰਦੇ ਵਿੱਚੋਂ ਪੰਜ ਪ੍ਰਕਾਰ ਦਾ ਭਰਮ ਤੇ ਦਵੈਤ ਚੁੱਕੀ ਜਾਵੇ। ਇਹ ਨਾਮ ਦੇ ਵਿੱਚ ਸਮਰਥ ਹੈ ਤੁਹਾਡੇ ਚ, ਇਸ ਕਰਕੇ ਕਿਰਪਾ ਕਰੋ ਜੀ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਮੇਰਾ ਠਾਕੁਰ ਅਤ ਭਾਰਾ,
ਮੇਰਾ ਠਾਕੁਰ ਮਾਲਕ ਸਵਾਮੀ ਅਤਿਅੰਤ ਹੀ ਭਾਰਾ ਵਜਨਦਾਰ ਜੀ, ਬਾਕੀ ਸਾਰਾ ਸੰਸਾਰ ਹਲਕਾ ਹੈ, ਉਹ ਇਸ ਤਰ੍ਹਾਂ ਵੱਡਾ ਹੈ ਸਾਰਿਆਂ ਤੋਂ। ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੋਣ ਕਰਕੇ ਭਾਰਾ ਵੱਡਾ ਹੈ, ਭਾਰੇ ਦਾ ਅਰਥ ਹੁੰਦਾ ਵੱਡਾ, ਭਾਰਾ ਅਧਿਸ਼ਠਾਨ ਆਸਰਾ ਰੂਪ ਹੋਣ ਕਰਕੇ ਭਾਰਾ ਹੈ। ਤੇ ਇਸ ਕਰਕੇ ਐਸਾ ਮੇਰਾ ਪਰਮੇਸ਼ਵਰ ਵਾਹਿਗੁਰੂ ਹੈ,
ਮੋਹਿ ਸੇਵਕ ਬੇਚਾਰਾ,
ਮੈਂ ਵਿਚਾਰਾ ਤੁਛ ਗਰੀਬ ਹਾਂ, ਉਸ ਪਰਮੇਸ਼ਵਰ ਦਾ ਸੇਵਕ ਦਾਸ ਹਾਂ, ਮੇਰੇ ਤੇ ਕਿਰਪਾ ਕਰੋ, ਹੇ ਵਾਹਿਗੁਰੂ ਮੈਂ ਤੇਰਾ ਦਾਸ ਹਾਂ।
ਮੋਹਨ ਲਾਲ ਮੇਰਾ,
ਤੇ ਮੋਹਨ ਲਾਲ ਮੇਰਾ, ਜੋ ਭਗਤਾਂ ਦਾ ਮੋਹਨ, ਮੋਹ ਨੂੰ ਮੇਟਣ ਵਾਲਾ, ਮੋਹ ਹਨ, ਹਨ ਹੁੰਦਾ ਨਾਸ, ਮੋਹ ਦਾ ਮੋਹ ਨੂੰ ਹਨ ਨਾਸ ਕਰਨ ਵਾਲਾ, ਆਪਣੇ ਭਗਤਾਂ ਦੇ ਆਪਣੇ ਪ੍ਰੇਮ ਵਿਚ ਮੋਹਨ ਮੋਹਤ ਕਰਨ ਵਾਲਾ, ਆਪਣੇ ਭਗਤਾਂ ਨੂੰ ਆਪਣੇ ਵਿਚ ਮੋਹਨ ਦੇ ਅਰਥ ਨੇ ਇਹ, ਮੇਰਾ ਪਰਮੇਸ਼ਰ ਹੈ ਉਹ ਪ੍ਰੇਮ ਪ੍ਰੀਤ ਦਾ ਅਸਵਦ ਰੂਪ ਹੋਣ ਕਰਕੇ, ਉਹ ਮੇਰੇ ਮਨ ਤੇ ਪ੍ਰਾਣਾਂ ਦਾ ਪ੍ਰੀਤਮ ਪਿਆਰਾ ਹੈ, ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਹੈ ਜੀ,
ਪ੍ਰੀਤਮ ਮਨ ਪ੍ਰਾਣਾ,
ਉਹ ਪ੍ਰੀਤਮ ਤੇ ਪ੍ਰੀਤਮ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਹੈ, ਤੇ ਐਸਾ ਮੇਰੇ ਤਾਂ ਪ੍ਰਾਣ ਇਹਨੂੰ ਹੋ ਪ੍ਰਾਣਾ ਦਾ ਪਿਆਰਾ ਹੈ,
ਪ੍ਰੀਤਮ ਮਨ ਪ੍ਰਾਣਾ,
ਪ੍ਰੀਤਮ ਮਨ ਪ੍ਰਾਣਾ, ਉਹ ਜਿਹੜਾ ਪ੍ਰੇਮ ਪਰਮੇਸ਼ਰ ਵਾਹਿਗੁਰੂ ਪ੍ਰੀਤਮ ਹੈ, ਮੇਰੇ ਮਨ ਦਾ ਤੇ ਮੇਰੇ ਪ੍ਰਾਣਾ ਦਾ ਪਿਆਰਾ ਹੈ, ਤੇ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਹੈ ਜੀ,
ਓ ਕਾ ਦੇਹੋ ਦਾਨਾ,
ਹੇ ਸੰਤ ਜਨੋ ਮੇਰੇ ਤਾਈਂ ਪਰਮੇਸ਼ਰ ਦੀ ਪ੍ਰਾਪਤੀ ਦਾ ਦਾਨ ਜਾਂ ਬ੍ਰਹਮ ਗਿਆਨ ਦਾ ਦਾਨਾ ਦਾਨ ਦੇਣਾ ਕਰੋ, ਅਪਰੋਕਸ਼ ਬ੍ਰਹਮ ਗਿਆਨ ਦਾ ਦਾਨ ਦਿਓ ਜੀ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਐ,
ਸਗਲੇ ਮੈਂ ਦੇਖੇ ਜੋਈ,
ਸਾਰੇ ਮੈਂ ਦੁਨੀਆਂ ਵਿਚ ਵੱਡੇ ਕਹਾਉਣ ਵਾਲੇ ਜੋਈ ਜੋ ਹੈ ਉਹ ਜਾਂ ਜੋ ਕੇ ਖੋਜ ਕੇ ਦੇਖ ਲਏ ਨ, ਤੇ ਇਸ ਪ੍ਰਕਾਰ ਮੈਂ ਚੰਗੀ ਤਰ੍ਹਾਂ ਦੇਖ ਲਏ ਜੋ ਕਰਕੇ,
ਬੀਜੋ ਅਵਰ ਨਾ ਕੋਈ,
ਉਸ ਪਰਮੇਸ਼ਰ ਦੇ ਸਦਰਸ਼ ਬੀਜੋ ਦੂਸਰਾ ਹੋਰ ਕੋਈ ਨਹੀਂ ਹੈ, ਉਹ ਵਾਹਿਗੁਰੂ ਤੋਂ ਬਗੈਰ ਦੂਸਰਾ ਅਵਰ ਅਸਥਾਨ ਵਿਚ ਕੋਈ ਨਹੀਂ ਹੈ,
ਜੀਵਨ ਪ੍ਰਤਪਾਲ ਸਮਾਹ,
ਉਹ ਪਰਮੇਸ਼ਰ ਸਾਰੇ ਜੀਵਨ ਜੀਵਾਂ ਦੇ ਅੰਦਰ ਚੇਤਨ ਰੂਪ ਹੋ ਕਰਕੇ ਵਰਤ ਰਿਹਾ, ਸਾਰਿਆਂ ਦੇ ਪ੍ਰਤਪਾਲ ਪ੍ਰਤ ਤਾਂ ਹੀ ਪਾਲ ਪਾਲਣਾ ਕਰਨ ਵਾਲਾ ਹੈ, ਸਭ ਨੂੰ ਸਮਾਹ ਹੈ ਆਨੰਦ ਦੇਣ ਵਾਲਾ, ਸਮਾਹ ਦਾ ਨਾਂ ਆਨੰਦ ਹੁੰਦਾ, ਸਾਰਿਆਂ ਥਾਵਾਂ ਵਿਚ ਸਮਾਹ ਹੈ, ਸਮਾਇਆ ਹੋਇਆ, ਸਮਾਉਣ ਦਾ ਵੀ ਭਾਵ ਹੈ, ਇਹ ਸਾਰਿਆਂ ਨੂੰ ਸਮਾਹ ਹੈ, ਸੰਭਾਹ ਹੈ, ਭਾਵ ਰਿਜਕ ਅਪੜਾਉਂਦਾ ਹੈ,
ਹੈ ਹੋਸੀ ਆਹੇ,
ਉਹ ਪਰਮੇਸ਼ਵਰ ਹੁਣ ਵਰਤਮਾਨ ਸਮੇਂ ਵਿਚ ਵੀ ਹੈ, ਅੱਗੇ ਭਵਿੱਖ ਸਮੇਂ ਵਿਚ ਵੀ ਹੋਸੀ ਹੋਵੇਗਾ, ਪਿੱਛੇ ਭੂਤਕਾਲ ਦੇ ਵਿਚ ਵੀ ਆਹੇ ਸੀ, ਜੋ ਹੁਣ ਹੈ ਅੱਗੇ ਨੂੰ ਹੋਏਗਾ ਪਿੱਛੇ ਸੀ, ਉਸ ਪਰਮੇਸ਼ਰ ਪਰਮੇਸ਼ਰ ਨੂੰ ਮੈਂ ਆਹੇ ਚਾਹੁੰਦਾ ਹਾਂ,
ਦਇਆ ਮੋਹੇ ਕੀ ਜੈ ਦੇਵਾ,
ਹੇ ਦੇਵਾ ਪ੍ਰਕਾਸ਼ ਸਰੂਪ ਪਰਮੇਸ਼ਰ, ਮੋਹੇ ਮੇਰੇ ਉੱਤੇ ਐਸੀ ਦਇਆਲਤਾ ਕੀ ਜੈ ਕਰੋ ਜੇ,
ਨਾਨਕ ਲਾਗੋ ਸੇਵਾ,
ਸਤਿਗੁਰੂ ਕਥਨ ਕਰਦੇ ਹਨ ਕਿ ਮੈਂ ਆਪ ਜੀ ਪ੍ਰਤੱਖ ਭਗਤੀ ਰੂਪੀ ਸੇਵਾ ਟਹਿਲ ਵਿਚ ਲਾਗੋ ਲੱਗਣਾ ਕਰਾਂ, ਆਪ ਨਾਮ ਜਪਣ ਰੂਪ ਤੇ ਹੋਰ ਨਾਮ ਜਪਾਉਣ ਰੂਪ ਸੇਵਾ ਵਿਚ ਲੱਗਣਾ ਕਰਾਂ ਜੇ,
ਮਾਰੂ ਮਹੱਲਾ ਪੰਜਵਾ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਅੰਮ੍ਰਿਤ ਵਚਨ ਹੈ ਜੇ,
ਪਤਤ ਉਧਾਰਨ ਤਾਰਨ,
ਤੇ ਪਤਤ ਉਧਾਰਨ ਤਾਰਨ, ਤੇ ਪਤਤ ਪਾਵਨ ਹਰ ਬਿਰਧ ਸਦਾਏ ਇਕ ਤਿਲ ਨੀ ਪੰਨਾ ਕਰ ਲੈ, ਇਸ ਪ੍ਰਕਾਰ ਹੈ ਉਹ, ਹੇ ਭਾਈ ਪਰਮੇਸ਼ਰ ਪਤਤ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ, ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ, ਤੇ ਐਸਾ ਜਿਹੜਾ ਪਰਮੇਸ਼ਰ ਹੈ,
ਬਲ ਬਲ ਬਲੇ ਬਲ ਜਾਈ ਹੈ,
ਚਾਰ ਵਾਰੀ ਬਲ ਸ਼ਬਦ ਹੈ ਤੇ ਇੱਕ ਵਾਰੀ ਥੋੜੀ ਜਿਹੀ ਲਾਂ ਦੇ ਨਾਲ ਹੈ, ਤਿੰਨ ਵਾਰੀ ਸਿਹਾਰੀ ਦੇ ਨਾਲ ਹੈ, ਇਹਦਾ ਅਰਥ ਵੱਖਰਾ ਵੱਖਰਾ ਹੈ, ਉਹ ਪਰਮੇਸ਼ਰ ਤੋਂ ਮਨ ਕਰਕੇ ਵੀ ਬਲ ਬਲਿਹਾਰ ਜਾਈਏ, ਬਲ ਬਾਣੀ ਕਰਕੇ ਵੀ ਬਲ ਬਲਿਹਾਰ ਜਾਈਏ, ਸਰੀਰ ਕਰਕੇ ਵੀ ਬਲ ਬਲਿਹਾਰ ਜਾਈਏ, ਕਿਉਂਕਿ ਉਹ ਬਲਿਹਾਰ ਜਾਣ ਯੋਗ ਹੈ, ਇੱਕ ਤਾਂ ਇਹ ਅਰਥ ਹੈ ਇਹਦਾ। ਸਤਯੁਗ ਦੇ ਵਿਚ ਵੀ ਜੀਵ ਪਰਮਾਤਮਾ ਤੋਂ ਭਗਤਜਨ ਬਲਿਹਾਰ ਜਾਂਦੇ ਸੀ, ਤ੍ਰੇਤੇ ਵਿਚ ਵੀ ਭਗਤਜਨ ਬਲਿਹਾਰ ਜਾਂਦੇ ਸੀ, ਦੁਆਪਰ ਵਿਚ ਵੀ ਉਸ ਤੋਂ ਬਲ ਬਲਿਹਾਰ ਜਾਂਦੇ ਸੀ, ਹੁਣ ਕਲਯੁਗ ਦੇ ਭਗਤ ਵੀ ਉਹ ਤੋਂ ਬਲਿਹਾਰ ਜਾਂਦੇ ਹਨ, ਇਉਂ ਇਹਦੇ ਚਾਰ ਵਾਰੀ ਵੱਖਰੇ ਵੱਖਰੇ ਅਰਥ ਹਨ ਜਾਣਨੇ ਜੀ।
ਐਸਾ ਕੋਈ ਭੇਟੈ ਸੰਤ,
ਕਹਿੰਦੇ ਐਸਾ ਇਹੋ ਜਿਹਾ ਸੰਤ ਹੈ ਕੋਈ, ਮੱਥੇ ਟਿਕਾਉਣ ਵਾਲੇ ਤਾਂ ਬਥੇਰੇ ਹੈ, ਐਸਾ ਹੈ ਕੋਈ ਜਿਹੜਾ ਰੱਬ ਦੇ ਨਾਲ ਮਿਲਾ ਦੇਵੇ, ਕੋਈ ਐਸਾ ਅਜਿਹਾ ਸੰਤ ਸ਼ਾਂਤ ਆਤਮਾ ਪੁਰਖ ਮਹਾਤਮਾ ਜਨ ਭੇਟੇ ਮਿਲ ਜਾਵੇ, ਜਿਹਦੇ ਮਿਲਣ ਕਰਕੇ
ਜਿਤ ਹਰ ਹਰੇ ਹਰ ਧਿਆਈ ਹੈ,
ਜਿਹਦੀ ਸੰਗਤ ਕਰਕੇ ਸਾਰਿਆਂ ਨੂੰ ਹਰੇ ਹਰੇ ਪਰੇ ਕਰਨ ਵਾਲੇ ਪਾਪਾਂ ਦੇ ਹਰੇ ਹਾਰਕ ਹਰ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਧਿਆਈਏ, ਆਰਾਧਨਾ ਕਰੀਏ। ਮਾਰਵਾੜ ਦੇ ਇਲਾਕੇ ਵਿੱਚ ਰਾਜਸਥਾਨ ਵਾਲੇ ਪਾਸੇ ਸਾਧ ਸਿੰਘ ਜੀ ਇੱਕ ਸੰਤ ਸੀ, ਬਹੁਤ ਉੱਚ ਕੋਟੀ ਦਾ ਸਿਮਰਨ ਭਜਨ ਕਰਨ ਵਾਲਾ, ਬਲਿਹਾਰ ਜਾਈਏ ਜੀ ਐਸੇ ਮਹਾਂਪੁਰਸ਼ਾਂ ਤੋਂ। ਤੇ ਉਹ ਸੰਤ ਮਹਾਂਪੁਰਸ਼ ਕਿਤੇ ਇਸ ਇਲਾਕੇ ਵਿੱਚ ਬੈਠੇ, ਉਹ ਤਾਂ ਰਮਤਾ ਸੀ, ਬੰਦਗੀ ਕਰਦਾ ਜਾਂ ਉੱਥੇ ਬੈਠਾ ਹੈ। ਮਾਰਵਾੜ ਦਾ ਇੱਕ ਰਾਜਾ ਸੀ, ਜਦੋਂ ਰਿਆਸਤੀ ਰਾਜ ਹੁੰਦੇ ਉਦੋਂ ਦੀ ਗੱਲ ਹੈ। ਉਹ ਕਹਿੰਦਾ ਵੀ ਮੈਂ ਉਸ ਨੂੰ ਸੰਤ ਮੰਨੂੰਗਾ ਵੀ ਜਿਹੜਾ ਜਿਹਦੇ ਕੋਲ ਜਾਣ ਤੋਂ ਬਿਨਾਂ ਬੋਲੇ ਮੇਰਾ ਮਨ ਸ਼ਾਂਤ ਹੋ ਜਾਵੇ। ਮੇਰਾ ਮਨ ਜਿਹੜਾ ਸ਼ਾਂਤ ਨਹੀਂ, ਕਿਸੇ ਦਾ ਵੀ ਨਹੀਂ ਸ਼ਾਂਤ, ਵਿਸ਼ੇ ਵਿਕਾਰਾਂ ਵੱਲੋਂ ਸ਼ਾਂਤ ਹੋ ਕੇ ਟਿਕ ਜਾਵੇ। ਕਹਿੰਦਾ ਫਿਰ ਮੈਂ ਉਹਨੂੰ ਸਭ ਕੁਛ ਪੇਟਾ ਕਰ। ਬੜਿਆਂ ਕੋਲ ਗਿਆ, ਬੜਿਆਂ ਕੋਲ ਮੱਥੇ ਟੇਕੇ, ਕਹਿੰਦਾ ਓਹੋ ਸੰਤ ਹੀ ਨਹੀਂ ਕਹਿੰਦਾ ਹੈ ਕੋਈ। ਉਹ ਕਿਸੇ ਨੇ ਕਿਹਾ ਸੰਤ ਕਿਉਂ ਨਹੀਂ ਹੈ, ਬੀਜ ਨਾਸ ਨਹੀਂ ਹੁੰਦਾ ਕਿਸੇ ਚੀਜ਼ ਦਾ, ਪਰ ਇੰਨਾ ਕੁ ਹੈ ਵੀ ਹੁਣ ਫਸਲ ਦੇ ਵਿੱਚ ਨਦੀਨ ਜ਼ਿਆਦਾ ਹੋ ਗਿਆ, ਝੋਨਾ ਘੱਟ ਰਹਿ ਗਿਆ, ਹੈਗੇ ਅਜੇ ਵੀ ਹੈਨ ਬਿਰਲੇ 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 ਹੈਗੇ ਤੇ ਬਹੁਤੇ ਨਹੀਂ ਹੈਨ ਬਿਰਲੇ ਨਾ ਹੀ ਘਣੇ ਫੈਲ ਪਕੜ ਸੰਸਾਰ। ਉਹ ਕਹਿੰਦੇ ਵੀ ਦੱਸ ਤੇ, ਕਹਿੰਦਾ ਫਲਾਣੇ ਸੰਤ ਮੈਨੂੰ ਲੱਗਦਾ ਵੀ ਉੱਥੇ। ਉਹ ਗਿਆ ਮੱਥਾ ਟੇਕ ਕੇ ਬੈਠ ਗਿਆ, ਸਮਾਧੀ ਲੱਗ ਗਈ। ਜਿਹੜਾ ਸਿਮਰਨ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਸੀ ਸੰਤ, ਨਿਰਮਲੇ ਸੰਤ ਸੀ ਉਹਦਾ ਜਾਪ ਅੰਦਰ ਤੋਂ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਗਿਆ। ਜਦ ਨੇਤਰ ਖੋਲੇ ਕਹਿੰਦਾ ਉਹ ਮਹਾਂਪੁਰਖਾਂ ਨੂੰ ਸਿਰ ਚੜਨਾ ਤਾਂ 1,00,000 ਰੁਪਈਆ, ਜਦੋਂ ਚਾਰ ਆਨੇ ਦਿਹਾੜੀ ਹੁੰਦੀ ਸੀ ਸਾਰੀ, ਉਹ 1,00,000 ਰੁਪਈਆ ਧਰਕੇ ਮੱਥਾ ਟੇਕਦਾ। ਸੰਤ ਕਹਿੰਦੇ ਇਹ ਕੀ ਹੈ, ਕੰਚਨ ਸਿਉਂ ਪਾਈਆ ਨਹੀਂ ਤੋਲ, ਚੁੱਕ ਲਏ ਜਾ ਇਹਨਾਂ ਨੂੰ, ਮੈਨੂੰ ਫਸਾਉਣ ਲੱਗਿਆ। ਕਹਿੰਦਾ ਨਹੀਂ ਜੀ ਮੈਂ ਤਾਂ ਹੁਣ ਚੱਕਣੀ ਨਹੀਂ। ਸੰਤ ਕਹਿੰਦੇ ਮੈਂ ਰੱਖਣੀ ਨਹੀਂ। ਅਖੀਰ ਨੂੰ ਫਿਰ ਉਹ ਨਿਰਮਲ ਪੰਚਾਇਤੀ ਖੜਾ, ਉਹ ਸੰਤ ਦੀ ਉਸ 1,00,000 ਰੁਪਈਏ ਦੇ ਨਾਲ ਕੁਛ ਰਿਆਸਤਾਂ ਦੇ ਰਾਜਿਆਂ ਨੇ ਪੈਸੇ ਦਿੱਤੇ ਤਾਂ ਨਿਰਮਲ ਪੰਚਾਇਤੀ ਖੜਾ ਵਜਿਆ ਸੀ। ਤੋ ਇਸ ਪ੍ਰਕਾਰ ਐਸਾ ਕੋਈ ਭੇਟ ਹੈ ਸੰਤ, ਜਿਤ ਹਰ ਹਰੇ ਹਰ ਧਿਆਈ ਹੈ, ਜਿਹਦੇ ਨਾਲ ਸਿਮਰਨ ਚੱਲਣ ਲੱਗ ਜਾਵੇ। ਤੇ ਕੂਕਿਆਂ ਦੇ ਵੱਡੇ ਬਾਬਾ ਰਾਮ ਸਿੰਘ ਜੀ ਹੋਏ, ਭਜਨ ਸਿਮਰਨ ਵਾਲੀ ਆਤਮਾ ਸੀ। ਉਹ ਇੱਕ ਨੇ ਕਿਹਾ ਆ ਕੇ, ਕਹਿੰਦੇ ਜੀ ਮੇਰਾ ਗੁਰਮੰਤਰ ਨਹੀਂ ਚੱਲਦਾ। ਉਹਨਾਂ ਨੇ ਕਿਰਪਾ ਦ੍ਰਿਸ਼ੀ ਕੀਤੀ, 3 ਸਾਲ ਲਗਾਤਾਰ ਰਾਤ ਦਿਨ ਚੱਲਦਾ ਰਿਹਾ। 3 ਸਾਲ ਬਾਅਦ ਫੇਰ ਆ ਗਿਆ, ਕਹਿੰਦੇ ਜੀ ਹੁਣ ਫੇਰ ਬੰਦ ਹੋ ਗਿਆ। ਕਹਿੰਦੇ ਸਾਰੀ ਉਮਰ ਮੇਰੀ ਓ ਕਮਾਈ ਖਾਣੀ ਆ ਕਿ ਆਪ ਵੀ ਕਰੇਗਾ ਕੁਛ, 3 ਸਾਲ ਚਲਾਤਾ ਥੋੜਾ ਇਹ। ਕਿਉਂ, ਸੰਤਾਂ ਦੇ ਹੀ ਸਮਰੱਥ ਹੈ। ਇਸ ਵਰਗੇ ਉਹਨੂੰ ਕਹਿੰਦੇ ਨੇ ਭਾਈ ਸ਼ਾਂਤ ਆਤਮਾ ਸੰਤ, ਉਹ ਐਸਾ ਹੈ ਜਿਹਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀਏ ਧਿਆਈਏ।
ਓਕਾ ਕੋਈ ਨਾ ਜਾਣਤ,
ਮਹਾਰਾਜ ਮੈਨੂੰ ਤਾਂ ਦੁਨੀਆਂ ਚ ਕੋਈ ਨੀ ਜਾਣਦਾ ਹੈ। ਅਸੀਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀ ਰਹੇ ਹਮ ਥਾਪੇ, ਸਾਨੂੰ ਕੋਈ ਨੀ ਜਾਣਦਾ ਹੈ।
ਕਹੀਏ ਤਾਂ ਦਾਸ ਤੁਮਾਰਾ,
ਤੇ ਮਹਾਰਾਜ ਸਾਨੂੰ ਤੇਰਾ ਦਾਸ ਕਹੀਦਾ ਹੈ ਕਿ ਗੁਰੂ ਕੇ ਸਿੱਖ ਨ ਤੇਰਾ ਸੇਵਕ ਸਮਝਦੇ ਨੇ ਮਹਾਰਾਜ, ਸਾਨੂੰ ਸਿੱਖ ਸਮਝ ਕੇ ਲੋਕੀ ਸਾਡਾ ਸਤਿਕਾਰ ਕਰਦੇ ਨੇ, ਪਰ ਮੈਂ ਤਾਂ ਅਜਿਹਾ ਜਹਾਂ ਤੂੰ ਜਾਣਦਾ ਮਹਾਰਾਜ, ਵਿਕਾਰਾਂ ਦਾ ਭਰਿਆ ਹੋਇਆ, ਤੇਰਾ ਸੇਵਕ ਹੋਣ ਕਰਕੇ ਤੇਰਾ ਪ੍ਰਤਾਪ ਹੈ, ਤੇਰੇ ਕਰਕੇ ਸਤਿਕਾਰ ਹੁੰਦਾ ਹੈ।
ਓਟ ਆਧਾਰ,
ਇਹ ਪਰਮੇਸ਼ਰ ਇਹਾ ਇਹੋ ਹੀ ਮੇਰੇ ਮਨ ਵਿੱਚ ਓਟ ਟੇਕ ਹੈ, ਇਹੋ ਹੀ ਮੇਰੇ ਸਰੀਰ ਦਾ ਆਧਾਰਾ ਆਸਰਾ ਹੈ, ਇਹੋ ਸਰੀਰ ਕਰਕੇ ਟੇਕ ਹੈ, ਇਹੋ ਹੀ ਮਨ ਕਰਕੇ ਆਸਰਾ ਹੈ, ਇਹੋ ਹੀ ਇਸ ਲੋਕ ਵਿੱਚ ਟੇਕ ਹੈ, ਇਹੋ ਹੀ ਪਰਲੋਕ ਦਾ ਆਸਰਾ ਹੈ। ਜੇ ਇਹ ਜਿਹੜੀ ਭਾਵਨਾ ਕਹੀ ਹੈ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਹੈ,
ਸਰਬ ਧਾਰਨ ਪ੍ਰਤ ਪਾਰਨ,
ਇਹ ਸਰਬ ਸਾਰੀ ਧਰਤੀ ਦੇ ਜਾਂ ਤੱਤਾਂ ਆਦਿ ਦੇ ਧਾਰਨ ਕਰਨ ਵਾਲੇ ਜਾਂ ਸਾਰੇ ਜੀਵਾਂ ਨੂੰ ਆਪਣੇ ਆਸਰੇ ਧਾਰਨ ਵਾਲੇ, ਖੰਡ ਬ੍ਰਹਮੰਡਾਂ ਨੂੰ ਆਪਣੇ ਆਸਰੇ ਧਾਰਨ ਵਾਲੇ, ਸਭ ਦੀ ਮਹਾਰਾਜ ਪ੍ਰਤਪਾਲਣਾ ਕਰਨ ਵਾਲੇ ਪਰਮੇਸ਼ਰ ਜੀ,
ਇੱਕ ਬਿਨੋ ਦੀਨਾ,
ਦੀਨਾ ਗਰੀਬਾਂ ਦੀ ਇੱਕ ਬਿਨੋ ਬੇਨਤੀ ਹੈ ਸਾਡੀ, ਸੁਣਨਾ ਕਰੋ ਜੀ।
ਤੁਮਰੀ ਬਿਦ ਤੁਮ ਹੀ ਜਾਣੋ,
ਹੇ ਪਰਮੇਸ਼ਰ ਤੇਰੀ ਪ੍ਰਾਪਤੀ ਦੀ ਵਿਧੀ ਜੁਗਤੀ ਜਾਂ ਤੇਰੀ ਪ੍ਰਸੰਨਤਾ ਦੀ ਵਿਧੀ ਜੁਗਤੀ ਤੁਸੀਂ ਉਹ ਜਾਣਦੇ ਹੋ ਮਹਾਰਾਜ।
ਤੁਮ ਜਲ ਹਮ ਮੀਨਾ,
ਅਸੀਂ ਤਾਂ ਇੰਨਾ ਹੀ ਜਾਣਦੇ ਹਾਂ ਵੀ ਤੂੰ ਤਾਂ ਹੈ ਜਲ ਪਾਣੀ ਦੀ ਨਿਆਈ, ਹਮ ਅਸੀਂ ਜੀਵ ਤਾਂ ਤੇਰੇ ਮੀਨਾ ਮੱਛੀ ਐ ਵਿੱਚ ਪਾਣੀ ਦੇ ਰਹਿਣ ਵਾਲੇ, ਜਿਵੇਂ ਪਾਣੀ ਤੋਂ ਬਗੈਰ ਮੱਛੀ ਨਹੀਂ ਬਚ ਸਕਦੀ, ਇਉਂ ਜਗਿਆਸੂ ਰੂਪ ਮੱਛੀ ਪਾਣੀ ਰੂਪ ਬ੍ਰਹਮ ਤੇਤੋਂ ਬਗੈਰ ਨਹੀਂ ਬਚ ਸਕਦੇ।
ਪੂਰਨ ਬਿਸਥੀਰਨ ਸੁਆਮੀ,
ਇਹ ਪੂਰਨ ਪਰਿਪੂਰਨ ਬਸਥੀਰਨ ਸਭ ਥਾਵਾਂ ਵਿਚ ਪਸਰੇ ਹੋਏ ਸਾਰੇ ਵਿਸਥਾਰ ਵਾਲੇ ਅਤੇ ਸਾਰਿਆਂ ਦੇ ਸੁਆਮੀ ਮਾਲਕ ਪਰਮੇਸ਼ਰ ਜੀ,
ਆਹੀ ਆਯੂ ਪਾਛੈ,
ਮੈਂ ਤੇਰੀ ਪ੍ਰਾਪਤੀ ਦੀ ਆਹ ਚਾਹਨਾ ਇੱਛਾ ਕਰਕੇ ਤੇਰੀ ਸ਼ਰਨ ਵਿਚ ਪਾਛੇ ਪਿੱਛੇ ਆਏ ਪਿਆ ਹਾਂ ਆਇਆ ਹਾਂ।
ਸਗਲੋ ਭੂ ਮੰਡਲ ਖੰਡਲ,
ਹੇ ਪਰਮੇਸ਼ਰ ਜੋ ਸਗਲੋ ਸਾਰਾ ਭੂ ਪ੍ਰਿਥਵੀ, ਪ੍ਰਿਥਵੀ ਦਾ ਮੰਡਲ ਗੋਲਾਕਾਰ ਚੱਕਰ ਤੇ ਸਾਰੇ ਇਹ 400 ਕੋਹ ਦਾ ਮੰਨਿਆ ਜਾਂ ਜਿੱਥੇ ਆਕਾਸ਼ ਧਰਤੀ ਨੂੰ ਲੱਗਿਆ ਹੋਇਆ ਦਿਸਦਾ ਇਹਨੂੰ ਇੱਕ ਮੰਡਲ ਕਹਿੰਦੇ ਆ, ਤੇ ਖੰਡਲ ਖੰਡਾ ਆ ਇਹ ਜਿਹੜੇ ਖੰਡ ਹਨ ਨੌ ਖੰਡ ਆਦ। ਹੇ ਪਰਮੇਸ਼ਰ ਜੀ,
ਪ੍ਰਭ ਤੁਮ ਹੀ ਆਛੈ,
ਹੇ ਪ੍ਰਭ ਪਰਮੇਸ਼ਰ ਇਹ ਸਾਰੇ ਤੁਮ ਤੈਨੂੰ ਹੀ ਆਛੈ ਚਾਹੁੰਦੇ ਨੇ, ਤੂੰ ਹੀ ਸਭ ਵਿਚੋਂ ਆਛੈ ਸੁੰਦਰ ਹੈ, ਸਭ ਵਿਚ ਤੇਰੀ ਚੇਤਨ ਸੱਤਾ ਰੂਪ ਸੁੰਦਰਤਾ ਹੀ ਸੁਹੱਪਣਤਾ ਹੈ, ਸੁੰਦਰਤਾ ਦੀ ਸੁਹੱਪਣਤਾ ਹੈ। ਸਾਰੇ ਭੂ ਮੰਡਲਾਂ ਦੇ ਖੰਡਾਂ ਵਿਚ ਇਕ ਰਸ ਵਿਆਪਕ ਆਛੇ ਹੈ ਤੂੰ,
ਅਟਲ ਅਖਯੋ ਦੇਵਾ,
ਤੇ ਇਹਨੂੰ ਪਾਏ ਅਟਲ ਪਾਠ ਨਾ ਕਰ ਲਿਓ, ਨੋਟ ਕਰ ਲਿਓ, ਇਹਨੂੰ ਅਟਲ ਕਹਿਣਾ ਹੈ। ਅਟਲ ਕਹੋਗੇ ਅਸ਼ੁੱਧ ਹੋ ਜਾਏਗਾ, ਜਿਹੜਾ ਅੱਗੇ ਪਾਦਾ ਅਟਲ ਦੇ ਨਾਲ ਪੋਥੀ ਧਿਆਨ ਨਾਲ ਦੇਖੋ, ਇਹਨੂੰ ਐਡਾ ਅਗੇਤਰ ਕਰ ਲੈਣਾ, ਅਖਯੋ ਕਰਨਾ, ਅੱਖ ਇਹੋ ਨਾ ਬਣ ਜਾਵੇ, ਗਲਤ ਹੋ ਜਾਏਗਾ ਪਾਠ। ਇਸ ਕਰਕੇ ਅਟਲ ਅਖਯੋ ਦੇਵਾ, ਹੇ ਪਰਮੇਸ਼ਰ ਤੂੰ ਅਟਲ ਅਚਲ ਸਰੂਪ ਹੈ, ਭਾਵ ਤੇਰਾ ਸਰੂਪ ਟਲਣ ਵਾਲਾ ਨਹੀਂ ਹੈ, ਤੂੰ ਤਿੰਨਾਂ ਕਾਲਾਂ ਵਿਚ ਅਖਯੋ ਨਾਸ ਤੋਂ ਰਹਿਤ ਹੈ। ਤੇ ਇਸ ਪ੍ਰਕਾਰ ਸਭ ਦੇਵਾ, ਦੇਵਾ ਰਾਜਾ ਰੂਪ ਹੈ, ਦੇਵਾ ਪ੍ਰਕਾਸ਼ ਰੂਪ ਹੈ, ਦੇਵਾ ਪੂਜਨੀਕ ਹੈ, ਦੇਵਾ ਗੁਰੂ ਰੂਪ ਹੈ, ਭਗਤਾਂ ਦੇ ਚੇਤ ਵਿਚ ਐਸਾ ਹੈ ਤੂੰ।
ਮੋਹਨ ਅਲਖ ਅਪਾਰਾ,
ਮੋਹਨ ਤੇ ਮੋਹ ਨੂੰ ਮੇਟਣ ਵਾਲਾ, ਹਨ ਨਾਸ ਕਰਨ ਵਾਲਾ ਹੈ, ਮੋਹ ਦੀ ਹਾਨੀ ਕਰਨ ਵਾਲਾ ਹੈ, ਤੂੰ ਆਪਣੇ ਪ੍ਰੇਮ ਚ ਭਗਤਾਂ ਨੂੰ ਮੋਹਨ ਮੋਹਤ ਕਰਨ ਵਾਲਾ ਹੈ, ਤੂੰ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਦਾਨ ਪਾਵੋ ਸੰਤਾ ਸੰਗ,
ਹੇ ਪਰਮੇਸ਼ਰ ਤੇਰਾ ਸਾਸ ਗਰਾਸ ਨਾਮ ਜਪਣ ਵਾਲੇ ਸੰਤਾਂ ਮਹਾਤਮਾ ਜਨਾਂ ਦੀ ਸੰਗ ਸੰਗਤ ਕਰਨ ਦਾ ਦਾਨ ਮੇਰੇ ਅੰਤਸਕਰ ਰੂਪੀ ਪੱਲੇ ਦੇ ਚ ਮਾਰੇ ਪਾਵੋ ਪੌਣਾ ਕਰੋ ਜੀ।
ਨਾਨਕ ਰੀਨ ਦਾਸ ਆਰਾ,
ਸਤਿਗੁਰੂ ਜੀ ਕਥਨ ਕਰਦੇ ਹਨ ਉਹਨਾਂ ਸੰਤ ਜਨਾਂ ਦਾ ਦਾਸ ਆਰਾ, ਦਾਸਾਂ ਦਾ ਚਰਨ ਰਹਿਣ ਧੂੜੀ ਬਖਸ਼ ਦੇਣਾ ਕਰੋ ਜੀ। ਉਹਨਾਂ ਸੰਤ ਜਨਾਂ ਦੇ ਦਾਸ ਆਰਾ, ਦਾਸਾਂ ਦੇ ਚਰਨ ਰਹਿਣ ਧੂੜੀ ਬਖਸ਼ ਦੇਣਾ ਕਰੋ ਜੀ। ਸੰਤ ਜਨਾਂ ਦੀ ਸੰਗਤ ਵਿਚੋਂ ਤੇਰੇ ਦਾਸ ਆਰਾ, ਦਾਸਾਂ ਦੇ ਚਰਨ ਧੂੜੀ ਦਾ ਦਾਨ ਪਾਉਣਾ ਕਰੋ, ਤੇ ਜਿਹੜੇ ਸੰਤਾਂ ਦੇ ਦਾਸ ਉਹਨਾਂ ਦੀ ਚਰਨ ਧੂੜੀ ਦਿਓ। ਤੇ ਅੱਗੇ ਦੱਸਦੇ ਹਨ ਜੀ,
ਮਾਰੂ ਮਹੱਲਾ ਪੰਜਵਾ,
ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ।
ਤ੍ਰਿਪਤ ਆਗਾਈ ਸੰਤਾ,
ਪਰਮੇਸ਼ਰ ਦਾ ਨਾਮ ਜਪਣ ਵਾਲੇ ਉਹ ਸੰਤ ਮਹਾਤਮਾ ਜਨ ਜਿਹੜੇ ਨੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਰੱਜ ਗਏ, ਸਵਰਗ ਦੇ ਸਵਰਗ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਹੇ ਰੱਜ ਗਏ ਹਨ, ਕਿਉਂਕਿ ਤ੍ਰਿਪਤ ਦੇ ਅਗਾਹੇ ਦੋ ਸ਼ਬਦ ਨੇ, ਅਰਥ ਵੱਖਰਾ ਵੱਖਰਾ ਹੈ। ਇਸ ਪ੍ਰਕਾਰ ਤ੍ਰਿਪਤ ਹੋ ਗਏ ਹਨ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਜਾਂ ਬੈਕੁੰਠ ਦੀਆਂ ਮੁਕਤੀਆਂ ਵੱਲੋਂ ਰੱਜ ਗਏ ਨੇ, ਆਤਮ ਤ੍ਰਿਪਤੀ ਕਰਕੇ ਵੀ ਉਹ ਰੱਜ ਗਏ ਹਨ ਜੀ।
ਗੁਰ ਜਾਣੇ ਜਿਨ ਮੰਤਾ,
ਜਿਨ੍ਹਾਂ ਨੇ ਗੁਰ ਮੰਤਾ ਉਪਦੇਸ਼ ਦੁਆਰਾ ਸੱਚ ਸਰੂਪ ਨੂੰ, ਆਪਣੇ ਸਰੂਪ ਨੂੰ ਆਤਮ ਸਰੂਪ ਨੂੰ, ਆਪਣੇ ਸਰੂਪ ਨੂੰ ਆਤਮਾ ਸਰੂਪ ਕਰਕੇ ਜਾਣੇ ਜਾਣ ਲਿਆ, ਜਿਨ੍ਹਾਂ ਨੇ ਵਾਹਿਗੁਰੂ ਮੰਤਰ ਦੁਆਰਾ ਗੁਰਾਂ ਨੂੰ ਜਾਣਿਆ ਹੈ।
ਤਾਗੀ ਕਿਛ ਕਹਿਣ ਨਾ ਜਾਏ,
ਉਹਨਾਂ ਦੀ ਮਹਿਮਾ ਨਹੀਂ ਭਾਈ ਕਹੀ ਜਾਂਦੀ ਹੈ, ਕੁਛ ਵੀ ਕਿਸੇ ਪਾਸੋਂ ਵੀ ਨਹੀਂ ਕਥਨ ਨਹੀਂ ਕੀਤੀ ਜਾ ਸਕਦੀ ਹੈ।
ਜਾ ਕੋ ਨਾਮ ਵਡਾਈ,
ਜਿਨ੍ਹਾਂ ਨੂੰ ਪਰਮੇਸ਼ਰ ਨੇ ਨਾਮ ਜਪਣ ਦੀ ਵਡਿਆਈ ਦਿੱਤੀ ਹੈ, ਉਹਨਾਂ ਦੀ ਕਾਹਦੀ ਮਹਿਮਾ ਕੋਈ ਕਰ ਨਹੀਂ ਸਕਦਾ, ਕੋਈ ਬਹੁਤੀ ਵੱਡੀ ਮਹਿਮਾ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਵੇਦ ਵੀ ਨਹੀਂ ਜਾਣਦੇ ਹਨ।
ਲਾਲ ਅਮੋਲਾ ਲਾਲੋ,
ਲਾਲ ਪਿਆਰਾ ਪਰਮੇਸ਼ਰ, ਨਾਮ ਅਮੋਲਾ ਅਮੋਲਕ, ਲਾਲੋ ਲਾਲਾ ਨਾਲੋਂ ਵੀ ਅਮੋਲਕ ਹੈ, ਐਸਾ ਪਰਮੇਸ਼ਰ ਹੈ।
ਅਗਹ ਅਤੋਲਾ ਨਾਮ,
ਤੇ ਉਹ ਪਰਮੇਸ਼ਰ ਨਾਮੋ ਨਾਮ ਹੈ ਜਿਹੜਾ ਉਸਦਾ, ਪਰਮੇਸ਼ਰ ਦਾ ਨਾਮੋ ਨਾਮ ਸਾਧਨਾ ਕਰਕੇ ਅਗਹ ਗ੍ਰਹਿਣ ਨਹੀਂ ਕੀਤਾ ਜਾ ਸਕਦਾ, ਅਤੇ ਬੁੱਧੀ ਰੂਪੀ ਤੱਕੜੀ ਵਿਚ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਵੀ ਅਤੋਲਾ ਤੋਲਣ ਤੋਂ ਰਹਿਤ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਅਵਗਤ ਸਿਓ ਮਾਨਿਆ ਮਾਨੋ,
ਜਿਨ੍ਹਾਂ ਦਾ ਅਵਗਤ ਵਿਅਕਤੀਗਤ ਤੋਂ ਰਹਿਤ ਸਰੂਪ, ਆਕਾਰਾਂ ਤੋਂ ਰਹਿਤ ਸਰੂਪ ਹੈ, ਗਿਆਨ ਸਰੂਪ ਪਰਮੇਸ਼ਰ ਦੇ ਤੇ ਸਿਓ ਨਾਲ ਮਾਨੋ ਮਨ ਮਾਨਿਆ ਮੰਨ ਗਿਆ ਹੈ।
ਗੁਰਮੁਖ ਤਤ ਗਿਆਨ,
ਗੁਰਮੁਖ ਜਨਾਂ ਨੂੰ ਤਤ ਸਿਧਾਂਤ ਰੂਪ ਦਾ ਵਾਸਤਵ ਸਰੂਪ ਦਾ ਗਿਆਨ ਹੋ ਗਿਆ ਹੈ। ਉਹਨਾਂ ਗੁਰਮੁਖ ਜਨਾਂ ਨੂੰ ਸਰੂਪ ਤੇ ਅਪਰੋਹ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਪੇਖਤ ਸਗਲ ਧਿਆਨ,
ਗੁਰਮੁਖ ਜਨ ਹਰ ਵਕਤ ਪਰਮੇਸ਼ਰ ਦੇ ਨਾਲ ਧਿਆਨੋਂ ਧਿਆਨ ਜੋੜ ਕੇ ਰੱਖਦੇ ਨੇ, ਇਸੇ ਕਰਕੇ ਉਹ ਸਗਲ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਨੂੰ ਪੇਖਤ ਤੇ ਵੇਖਦੇ ਰਹਿੰਦੇ ਨੇ। ਗੁਰਮੁਖ ਜਨ ਧਿਆਨ ਲਗਾ ਕੇ ਸਾਰਿਆਂ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਦੇਖਦੇ ਹਨ।
ਤਜਿਉ ਮਨ ਤੇ ਅਭਿਮਾਨ,
ਸਾਰਾ ਕੁਝ ਵੇਖਦਿਆਂ ਫਿਰ ਵੀ ਗੁਰਮੁਖ ਜਨਾਂ ਦਾ ਧਿਆਨ ਪਰਮੇਸ਼ਰ ਵਿੱਚ ਲੱਗਿਆ ਰਹਿੰਦਾ, ਕਿਉਂਕਿ ਉਨ੍ਹਾਂ ਨੇ ਮਨ ਤੋਂ ਅਭਿਮਾਨ ਹੰਕਾਰ ਤਜਿਉ ਛੱਡ ਦਿੱਤਾ ਹੈ।
ਨਿਹਚਲ ਤਿਨਕਾ ਠਾਣਾ,
ਤੇ ਇਸ ਪ੍ਰਕਾਰ ਨਿਹਚਲ ਅਚਲ ਰੂਪ ਵਿੱਚ, ਅਚਲ ਤੁਰਿਆ ਪਦ ਰੂਪ ਅਸਥਾਨ ਵਿੱਚ, ਅਚਲ ਸੱਚਖੰਡ ਰੂਪ ਤਿੰਨ ਉਹਨਾਂ ਜਨਾਂ ਦਾ ਥਾਣਾ ਨਾ ਟਿਕਾਣੇ ਦਾ ਹੁੰਦਾ ਹੈ। ਇਹ ਟਿਕਾਣਾ ਹੈ ਉਹਨਾਂ ਦਾ, ਕਿਉਂਕਿ
ਗੁਰ ਤੇ ਮਹਿਲ ਪਛਾਣ,
ਉਹਨਾਂ ਗੁਰਮੁਖ ਜਨਾਂ ਨੇ ਗੁਰਾਂ ਤੋਂ ਉਪਦੇਸ਼ ਲੈ ਕੇ ਸੱਚ ਮਹਿਲ ਸਰੂਪ ਨੂੰ ਪਛਾਣਾ ਪਛਾਣ ਲਿਆ ਹੈ।
ਅਨਦਿਨ ਗੁਰ ਮਿਲ ਜਾਗੇ,
ਉਹਨਾਂ ਦੀ ਅਨਦਿਨ ਰਾਤ ਦਿਨ ਐਸੀ ਲਿਵ ਲੱਗੀ ਹੈ ਕਿ ਸਤਿਗੁਰਾਂ ਦੇ ਨਾਲ ਮਿਲ ਕੇ ਗਿਆਨ ਅਵਸਥਾ ਵਿੱਚ ਜਾਗੇ ਜਾਗ ਪਏ ਹਨ।
ਹਰ ਕੀ ਸੇਵਾ ਲਾਗੇ,
ਹਰ ਵਕਤ ਹਰ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਟਹਿਲ ਵਿੱਚ ਲੱਗੇ ਰਹਿੰਦੇ ਹਨ।
ਪੂਰਨ ਤ੍ਰਿਪਤ ਅਗਾਏ,
ਉਹ ਪੂਰਨ ਮੁਕੰਮਲ ਤੌਰ ਤੇ ਆਤਮ ਤ੍ਰਿਤੀ ਨੂੰ ਪਾ ਕੇ ਅਗਾਏ ਰਜ ਗਏ ਨੇ, ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰਜ ਗਏ ਨੇ, ਪਰਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ ਹਨ।
ਸਹਿਜ ਸਮਾਧ ਸੁਭਾਏ,
ਉਹਨਾਂ ਦੀ ਸੁਭਾਏ ਸੁਭਾਵਕ ਹੀ ਸਹਿਜ ਗਿਆਨ ਸਰੂਪ ਵਿੱਚ ਸਮਾਧ ਸਮਾਧੀ ਲੱਗੀ ਰਹਿੰਦੀ ਹੈ, ਉਹਨਾਂ ਦੀ ਸਹਿਜੇ ਸੁਧੇ ਸਿੱਧੀ ਸਮਾਧੀ ਲੱਗੀ ਰਹਿੰਦੀ ਹੈ। ਸੋ ਭਾਏ, ਸੋ ਉਹਨਾਂ ਦੇ ਹਿਰਦੇ ਸਰੂਪ ਦਾ ਭਾਏ ਪ੍ਰਕਾਸ਼ ਹੋ ਗਿਆ ਉਹਨਾਂ ਦੇ ਹਿਰਦੇ ਵਿੱਚ।
ਹਰ ਭੰਡਾਰ ਹੱਥ ਆਇਆ,
ਹਰ ਪਰਮੇਸ਼ਰ ਦੀ ਭਗਤੀ ਦਾ ਭੰਡਾਰਾ ਖਜ਼ਾਨਾ ਉਹਨਾਂ ਦੇ ਮਨ ਰੂਪੀ ਹੱਥ ਵਿੱਚ ਆ ਗਿਆ ਹੈ।
ਨਾਨਕ ਗੁਰ ਤੇ ਪਾਇਆ,
ਪਰ ਸਤਿਗੁਰੂ ਜੀ ਕਥਨ ਕਰਦੇ ਨੇ ਉਹਨਾਂ ਨੇ ਭਗਤੀ ਦਾ ਖਜ਼ਾਨਾ ਪੂਰੇ ਗੁਰਾਂ ਤੋਂ ਪਾਉਣਾ ਕੀਤਾ, ਇਹ ਭੰਡਾਰ ਐਵੇਂ ਨਹੀਂ ਹੱਥ ਆਇਆ ਉਹਨਾਂ ਦੇ, ਇਸ ਕਰਕੇ ਐਸਾ ਖਜ਼ਾਨਾ ਹੱਥ ਆਇਆ ਹੈ।
ਮਾਰੂ ਮਹੱਲਾ ਪੰਜਵਾਂ, ਘਰ ਸੇਵਾ ਦੋ ਪਦੇ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਰਾਗ ਦੇ ਛੇਵੇਂ ਸੁਰਤਾਲ ਵਿੱਚ ਦੋ ਪਦਿਆਂ ਵਾਲਾ ਸ਼ਬਦ ਹੈ। ਅੱਗੇ ਕਥਨ ਕਰਦੇ ਹਨ ਜੀ ਮੰਗਲ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਐਸਾ ਬ੍ਰਹਮ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਛੋੜ ਸਗਲ ਸਿਆਣਪ,
ਮਹਾਰਾਜ ਕਹਿੰਦੇ ਹੇ ਮਨ, ਐ ਜੀਵ ਤੂੰ ਬੁੱਧੀ ਦੀਆਂ ਸਗਲ ਸਾਰੀਆਂ ਸਿਆਣਪਾਂ ਚਲਾਕੀਆਂ ਛੋੜ ਛੱਡ ਦੇਣਾ ਕਰ, ਤਿਆਗ ਦੇਣਾ ਕਰ।
ਮਿਲ ਸਾਧ ਤਿਆਗ ਗੁਮਾਨ,
ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੁਮਾਨ ਹੰਕਾਰ ਨੂੰ ਤਿਆਗ ਦੇਣਾ ਕਰ, ਛੱਡ ਦੇਣਾ ਕਰ।
ਅਵਰ ਸਭ ਕਿਛ ਮਿਥਿਆ,
ਅਵਰ ਹੋਰ ਸਭ ਸਾਰਾ ਕੁਝ ਮਿਥਿਆ ਝੂਠਾ ਹੈ, ਅਣਹੋਇਆ ਹੀ ਦੇਖ ਰਿਹਾ ਹੈ।
ਰਸਨਾ ਰਾਮ ਨਾਮ ਵਖਾਨ,
ਰਸਨਾ ਜੀਵ ਨਾਲ ਰਾਮ ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਵਖਾਨ ਕਥਨ ਕਰ।
ਮੇਰੇ ਮਨ ਕਰਨ ਸੁਣ ਹਰ ਨਾਮ,
ਜਿੱਥੇ ਜੀਵਾ ਦੇ ਨਾਲ ਜਪਣਾ, ਹੇ ਮੇਰੇ ਮਨਾ, ਹੇ ਮੇਰੇ ਪਿਆਰੇ ਮਨ, ਤੂੰ ਫਿਰ ਹੇ ਮੇਰੇ ਮਨਾ ਜਾਂ ਹੇ ਮੇਰੇ ਮਨ ਪਿਆਰੇ, ਸ਼ਰਧਾ ਤੇ ਵਿਸ਼ਵਾਸ ਰੂਪੀ ਕਰਨ ਕੰਨਾਂ ਨਾਲ ਹਰ ਪਰਮੇਸ਼ਰ ਦੇ ਨਾਮ ਨੂੰ ਸੁਣ ਸੁਣ ਨਾ ਕਰ। ਤੇ ਇਸ ਕਰਕੇ ਤੇ ਜੀਵਾ ਦੇ ਨਾਲ ਜੀਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਇਸ ਪ੍ਰਕਾਰ ਜਿਵੇਂ ਨੌਵੇਂ ਪਾਤਸ਼ਾਹ ਨੇ ਕਿਹਾ ਇਉਂ ਇਹ ਕਰਤਵ ਕਰੋ।
ਮਿਟ ਹੈ ਅਗ ਤੀਰੇ ਜਨਮ ਜਨਮ ਕੇ,
ਫਲ ਕੀ ਪ੍ਰਾਪਤ ਹੋਏਗਾ ਜਿਸ ਨਾਮ ਦੇ ਸੁਣਨ ਜਾਂ ਜਪਣ ਕਰਕੇ ਜਨਮ ਜਨਮਾਤਰਾਂ ਦੇ, ਇਹ ਜਨਮ ਦੇ ਤਾਂ ਛੱਡੇ ਦੇ ਤੂੰ, ਪਿਛਲਿਆਂ ਜਨਮਾਂ ਦੇ ਜਿਨ੍ਹਾਂ ਦਾ ਤੈਨੂੰ ਪਤਾ ਨਹੀਂ, ਉਹ ਵੀ ਤੇਰੇ ਅੱਗ ਪਾਪ ਜਿਹੜੇ ਮਿਟੇ ਮਿਟ ਜਾਣਗੇ।
ਕਵਨ ਬੱਪਰੋ ਜਾਮ,
ਕਹਿੰਦੇ ਜਮ ਤਾਂ ਵਿਚਾਰਾ ਹੈ ਕਿਹਦਾ ਵਿਚਾਰਾ ਜਿਹੜਾ ਤੈਨੂੰ ਬਾਂਹ ਨੂੰ ਹੱਥ ਪਾ ਸਕੇ। ਦੂਰ ਰਹੀ ਉਹ ਜਮ ਤੇ ਬਾਟ, ਉਹ ਜਨਾਂ ਤੋਂ ਬਾਟ ਦੂਰ ਚਲੀ ਗਈ, ਚਿੱਤਰਗੁਪਤ ਜੋ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ ਨਾ ਪੇਖਾ, ਮਾੜੀ ਦ੍ਰਿਸ਼ਟੀ ਨਾਲ ਵੀ ਨਹੀਂ ਦੇਖਣਗੇ। ਅਸਾਈ ਦੇ ਕੇ ਫਰਮਾਉਂਦੇ ਹਨ ਜੇ
ਦੁਖ ਦੀਨ ਨਾ ਭਉ ਬਿਆਪੈ,
ਤੈਨੂੰ ਜੰਮਣ ਮਰਨ ਦਾ ਦੁਖ ਦੁਖ ਦੀਨ ਦੀਨਤਾ ਭਾਵ ਇੱਛਾ ਭੈ ਸੰਯੁਕਤ ਹੋ ਕੇ ਦੇਵੀ ਦੇਵਤਿਆਂ ਦੇ ਅੱਗੇ ਮੱਥੇ ਰਗੜਨੇ ਨਹੀਂ ਪੈਣਗੇ ਫਿਰ ਤੈਨੂੰ, ਅਤੇ ਕਾਲ ਦਾ ਵੀ ਜਿਹੜਾ ਭਾਉ ਹੈ ਡਰ ਉਹ ਵੀ ਨਹੀਂ ਵਿਆਪੇਗਾ, ਲੱਗੇਗਾ ਨਹੀਂ, ਚਿੰਬੜੇਗਾ ਨਹੀਂ।
ਮਿਲੇ ਸੁਖ ਬਿਸਰਾਮ,
ਤੈਨੂੰ ਸੁਖ ਸਰੂਪ ਵਿਚ ਬਿਸਰਾਮ ਸਥਿਤੀ ਮਿਲੇਗੀ, ਬਿਸਰਾਮ ਟਿਕਾ ਮਿਲੇਗਾ।
ਗੁਰ ਪ੍ਰਸਾਦ ਨਾਨਕ ਬਖਾਨੇ,
ਸਾਨੂੰ ਵੀ ਕਥਨ ਕਰਦੇ ਹਾਂ ਅਸੀਂ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਬਖਾਨੇ ਕਥਨ ਕਰਦੇ ਹਾਂ ਕਿ
ਹਰ ਭਜਨ ਤਤ ਗਿਆਨ,
ਹਰ ਪਰਮੇਸ਼ਰ ਦਾ ਭਜਨ ਸਿਮਰਨ ਕਰਕੇ ਤਤ ਸਿਧਾਂਤ ਸਰੂਪ ਦਾ ਗਿਆਨ ਹੋ ਸਕਦਾ ਹੈ ਜੀ।
ਮਾਰੂ ਮਹੱਲਾ ਪੰਜਾ,
ਤੇ ਸਤਿਗੁਰੂ ਜੀ ਅੱਗੇ ਕਥਨ ਕਰਦੇ ਹੈ, ਪਰ ਜਿਹੜੀ ਪਿਛਲੀ ਤੁਕ ਹੈ ਵੀ ਸਤਿਗੁਰੂ ਜੀ ਨੇ ਇਹ ਕਥਨ ਕੀਤਾ ਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦਾ ਸਿਮਰਨ ਕਰਕੇ ਤੈਨੂੰ ਸਾਰ ਸਰੂਪ ਦੀ ਪ੍ਰਾਪਤੀ ਦਾ ਗਿਆਨ ਹੋਵੇਗਾ। ਹੁਣ ਬੋਲੋ ਜੀ,
ਮਾਰੂ ਮਹੱਲਾ ਪੰਜਵਾ,
ਮਾਰੂ ਰਾਜ ਨੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਜਿਨੀ ਨਾਮ ਵਿਸਾਰਿਆ।
ਮਹਾਰਾਜ ਸਾਹਿਬ ਜੀ ਕਹਿੰਦੇ ਭਾਈ, ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ, ਵਿਸਾਰ ਦਿੱਤਾ ਮਨ ਤੋਂ,
ਸੇ ਹੋਤ ਦੇਖੇ ਖੇਹ,
ਉਹ ਸੰਸਾਰ ਵਿੱਚ ਖੇਹ ਮਿੱਟੀ ਹੋਤ ਹੁੰਦੇ ਵੇਖਣਾ ਕੀਤੇ, ਉਹਨਾਂ ਦੀ ਕਾਮ ਕਰੋ ਆਦਿਕ ਵਿਕਾਰਾਂ ਨੇ ਖੇਹ ਕਰ ਦਿੱਤੀ ਹੈ, ਸਵਾਹ ਉੱਡ ਗਈ ਹੈ ਉਹਨਾਂ ਦੀ ਜੀਵਨ ਦੀ, ਲਾਹਣਤਾਂ ਪੈਂਦੀਆਂ ਨੇ ਉਹ ਕਾਮ ਆਦਿਕ ਵਿਕਾਰਾਂ ਕਰਕੇ, ਲਾਹਣਤਾਂ ਇੱਥੇ ਵੀ ਪੈਂਦੀਆਂ ਨੇ, ਜੂਨਾਂ ਚ ਵੀ ਖੇਹ ਖਾਂਦੇ ਫਿਰਨਗੇ, ਕੱਟਾ ਛਾਣਦੇ ਫਿਰਨਗੇ, ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸਜਾਵਾਂ ਮਿਲਣਗੀਆਂ। ਇਹ ਐਸਾ ਗਿਆਨਵਾਨਾਂ ਨੇ ਦੇਖਣਾ ਕੀਤਾ ਹੈ ਗੁਰੂ ਸਾਹਿਬਾਨਾਂ ਨੇ।
ਪੁੱਤਰ ਮਿੱਤਰ ਬਿਲਾਸ ਬਨਤਾ,
ਜੋ ਪੁੱਤਰ ਬੇਟੇ ਮਿੱਤਰ ਸੱਜਣ ਆਦਿ, ਬਨਤਾ ਇਸਤਰੀ ਆਦਿ, ਇਹਨਾਂ ਦੇ ਨਾਲ ਬਿਲਾਸ ਕਾਮ ਕ੍ਰੀਡਾ ਕੀਤੀਆਂ ਹਨ, ਜੋ ਤਰ੍ਹਾਂ ਤਰ੍ਹਾਂ ਦੇ ਬਿਲਾਸ ਕੌਤਕ ਵਿਖੇ ਆਨੰਦ ਭੋਗਣਾ ਕੀਤੇ ਹਨ।
ਟੂਟ ਤੇ ਇਹ ਨੇਹ,
ਤੇ ਇਸ ਕਰਕੇ ਫਿਰ ਸੰਸਾਰ ਦੇ ਵਿੱਚ ਇਹ ਨੇਹ ਜਿਹੜੇ ਨਾ ਟੁੱਟ ਜਾਂਦੇ ਹੈ, ਸਰੀਰ ਛੁੱਟਣ ਦੇ ਨਾਲ ਨਾਸ ਹੋਣ ਵੇਲੇ ਜਦੋਂ ਸਰੀਰ ਦਾ ਨਾਸ ਹੋ ਗਿਆ ਇਹ ਨੇਹ ਵੀ ਟੁੱਟ ਗਏ, ਪੁੱਤਰਾਂ ਦਾ ਨੇਹ ਟੁੱਟ ਗਿਆ, ਮਿੱਤਰਾਂ ਦਾ ਨੇਹ ਟੁੱਟ ਗਿਆ, ਇਸਤਰੀ ਦੇ ਜਿਹੜੇ ਵਿਲਾਸ ਸੀ ਉਹ ਖਤਮ ਹੋ ਗਏ, ਭੋਗ ਵਿਲਾਸ ਕੀਤੇ ਸਾਰੇ ਨਾਸ ਹੋ ਗਏ।
ਮੇਰੇ ਮਨ ਨਾਮ ਨਿਤ ਨਿਤ ਲੇਹ,
ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਨਿਤ ਨਿਤ ਨਿਤਾ ਪ੍ਰਤੀ ਲੈਣਾ ਕਰ, ਉਚਾਰਨਾ ਕਰ।
ਜਲਤ ਨਾਹੀ ਅਗਨ ਸਾਗਰ,
ਕੀ ਮਿਲੇਗਾ ਫਲ? ਹੇ ਮਨਾ, ਪਰਮੇਸ਼ਰ ਦਾ ਨਾਮ ਜਪਣ ਵਾਲਾ ਜਿਹੜਾ ਨਾ ਉਹ ਸੰਸਾਰ ਦੇ ਵਿੱਚ ਸੰਸਾਰ ਰੂਪੀ ਅੱਗ ਦੇ ਵਿੱਚ, ਤੇ ਕਿਉਂਕਿ ਪਾਪਕ ਸਾਗਰ ਅਥਾਹ ਲਹਿਰ ਮੈਂ, ਉਹ ਤ੍ਰਿਸ਼ਨਾ ਰੂਪੀ ਅਗਨ ਅੱਗ ਦੇ ਸਾਗਰ ਸਮੁੰਦਰ ਵਿੱਚ ਜਲਤ ਸੜਦਾ ਨਹੀਂ ਹੈ ਫਿਰ ਉਹ, ਤੇ ਇਸ ਪ੍ਰਕਾਰ ਫਿਰ ਜਲਤ ਨਾ ਹੀ ਅਗਨ ਸਾਗਰ ਨਹੀਂ ਸੜੇਗਾ, ਸਗੋਂ
ਸੁਖ ਮਨ ਤਨ ਦੇਹ,
ਉਹਦਾ ਮਨ ਚਿੱਤ ਤੇ ਤਨ ਸਰੀਰ ਵਿੱਚ ਪ੍ਰਭੂ ਦਾ ਆਤਮਕ ਸੁਖ ਸੁਖ ਹੀ, ਤੇ ਉਹ ਸੁਖ ਹੀ ਦੇਹ ਦਿੰਦਾ ਹੈ, ਸੁਖ ਪ੍ਰਾਪਤ ਹੋਏਗਾ ਨਾਮ, ਮਨ ਸੂਖਮ ਸਰੀਰ, ਤਨ ਅਸਥੂਲ ਸਰੀਰ ਤੇ ਕਾਰਨ ਦੇਹ ਸਰੀਰ, ਇਹ ਸੁਖ ਹੀ ਪ੍ਰਾਪਤ ਹੁੰਦਾ, ਫਿਰ ਨਾਮ ਜਪ ਕੇ ਸੁਖ ਮਿਲੇਗਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਬਿਰਖ ਛਾਇਆ ਜੈਸੇ ਬਿਨਸਤ,
ਕਹਿੰਦੇ ਸੰਸਾਰ ਨਾਸਵਾਨ ਕਿਵੇਂ ਹੈ, ਜਿਸ ਪ੍ਰਕਾਰ ਬਿਰਸ਼ ਉਹ ਜਿਹੜਾ ਦਰਖਤ ਹੈ ਨਾ, ਬਿਰਸ਼ ਦੀ ਛਾਇਆ ਛਾਂ ਬਿਨਸਤ ਨਾਸ ਹੋ ਜਾਂਦੀ ਹੈ, ਭਾਵ ਕੀ ਹੈ ਸੂਰਜ ਚੜ੍ਹਨ ਤੇ ਪੱਛਮ ਵੱਲ ਜਾਣ ਤੋਂ, ਜਦੋਂ ਸੂਰਜ ਚੜ੍ਹਦਾ ਉਦੋਂ ਛਾਂ ਬੜੀ ਲੰਮੀ ਹੁੰਦੀ ਹੈ, ਹੌਲੀ ਹੌਲੀ ਘਟਦੀ ਜਾਂਦੀ ਹੈ, ਕਹਿੰਦੇ ਫੇਰ ਜਦੋਂ ਸੂਰਜ ਪੱਛਮ ਵੱਲ ਚਲਿਆ ਗਿਆ ਤੇ ਉਹ ਛਾਂ ਘੁੰਮ ਗਈ, ਹੌਲੀ ਹੌਲੀ ਖਤਮ ਹੋ ਗਈ ਤੇ ਛਾਂ ਨਾਸ ਹੋ ਗਈ, ਸੂਰਜ ਛਿਪ ਗਿਆ ਤੇ ਪੂਰਬ ਵਾਲੇ ਪਾਸੇ ਨੂੰ ਚਲੀ ਗਈ ਹੈ। ਇਹ ਪਵਨ ਇਹ ਅੱਗੇ ਦੱਸਦੇ ਹਨ ਜੀ,
ਪਵਨ ਝੂਲਤ ਮੇਹ,
ਦੂਸਰਾ ਪ੍ਰਮਾਣ ਪਵਨ ਹਵਾ ਦੇ ਝੂਲਣ ਵਾਸਤੇ, ਮੇਹ ਮੇਘ ਬੱਦਲ ਜਿਹੜੇ ਉੱਡ ਜਾਂਦੇ ਆ ਹਵਾ ਉਡਾ ਕੇ ਲੈ ਜਾਂਦੇ, ਇਸੇ ਤਰ੍ਹਾਂ ਪਦਾਰਥ ਨਾਸ ਹੋ ਜਾਂਦੇ ਨੇ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸ ਹੈ ਉਹ ਮਨ ਪਛਤਾਵਾ, ਪਛਤਾਵਾ ਹੀ ਰਹਿੰਦਾ, ਹੋਰ ਕੁਛ ਨੀ ਤੇਰੇ ਪੱਲੇ ਰਹਿਣਾ, ਕਿਉਂਕਿ ਮਾਇਆ ਨਾਸਵਾਨ ਹੈ। ਤੇ ਇਸ ਕਰਕੇ ਤੇ ਬੱਦਲਾਂ ਦੀ ਜਿਹੜੀ ਹੈ ਤੇ ਉਹ ਵੀ ਸਾਸ ਨਹੀਂ, ਹਵਾ ਜਿਵੇਂ ਉਡਾ ਕੇ ਲੈ ਜਾਂਦੀ ਹੈ, ਬਦਲਾਂ ਦੀ ਛਾਇਆ ਜਿਹੜੀ ਆ ਉਹ ਕਿੰਨਾ ਚਿਰ ਰਹੇਗੀ, ਤਿਰਨ ਕੀ ਅਗਨ ਮੇਘ ਕੀ ਛਾਇਆ ਉਹ ਵੀ ਨਾਸ਼ਵਾਨ ਹੈ। ਇਸ ਵਾਰ ਬਿਰਖ ਦੀ ਛਾਂ ਦੀ ਨਿਆਈ ਸੰਸਾਰਕ ਪਦਾਰਥਾਂ ਦਾ ਸੁੱਖ ਨਾਸ ਹੋ ਜਾਂਦਾ। ਭਾਵ ਕੀ ਹੈ, ਪ੍ਰਲਭ ਰੂਪੀ ਸੂਰਜ ਪੁੰਨੀ ਪੁਰਖਾਂ ਦੇ ਵੱਲ ਜਾਣ ਕਰਕੇ ਮਾਇਆ ਰੂਪੀ ਛਾਂ ਨਾਸ ਹੋ ਜਾਂਦੀ ਹੈ, ਪਦਾਰਥ ਪੁੰਨੀ ਪੁਰਖਾਂ ਦੇ ਕੋਲ ਚਲੇ ਜਾਂਦੇ ਹੈ। ਪ੍ਰਲਭ ਦੀ ਸਮਾਪਤੀ ਰੂਪ ਹਵਾ ਦੇ ਵਗਣੇ ਕਰਕੇ ਸੰਬੰਧੀਆਂ ਦਾ ਮੋਹ ਪਦਾਰਥਾਂ ਰੂਪੀ ਬੱਦਲ ਸਾਰਾ ਦੂਰ ਹੋ ਜਾਂਦਾ।
ਹਰ ਭਗਤ ਦ੍ਰਿੜ ਮਿਲ ਸਾਧ ਨਾਨਕ,
ਹਰ ਭਗਤ ਦ੍ਰਿੜ ਮਿਲ ਸਾਧ ਨਾਨਕ। ਸਤਿਗੁਰੂ ਜੀ ਕਥਨ ਕਰਦੇ ਨੇ ਸਾਧ ਸ੍ਰੇਸ਼ਟ ਜਨਾ, ਸਾਧ ਸੰਗਤ ਦੇ ਨਾਲ, ਸ੍ਰੇਸ਼ਟ ਜਨਾਂ ਦੇ ਨਾਲ ਮਿਲ ਕੇ, ਸਾਧ ਜਨਾਂ ਦੇ ਨਾਲ ਮਿਲ ਕੇ, ਸਾਧ ਸੰਗਤ ਸ੍ਰੇਸ਼ਟ ਪੁਰਖਾਂ ਦੇ ਨਾਲ ਮਿਲ ਕੇ ਹਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਉਹ ਦ੍ਰਿੜ ਪੱਕੀ ਕਰ ਤੇ ਹਿਰਦੇ ਵਿੱਚ ਵਸਾਉਣਾ ਕਰ।
ਤੇਰਾ ਕਾਮ ਆਵਤ ਈਹ,
ਇਹੋ ਹੀ ਤੇਰੇ ਲੋਕ ਪਰਲੋਕ ਕੰਮ ਕੰਮ ਆਉਣ ਵਾਲੀ ਵਸਤੂ ਹੈ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਅੰਮ੍ਰਿਤ ਵਚਨ ਕਰਦੇ ਹਨ ਜੇ।
ਪੁਰਖ ਪੂਰਨ ਸੁਖ ਹੈ ਦਾਤਾ,
ਜੋ ਪੁਰਖ ਅਕਾਲ ਪੁਰਖ, ਪੁਰਖ ਨਾਮ ਵਿਆਪਕ ਦਾ ਹੁੰਦਾ ਜੋ ਸਾਰੀ ਜਗ੍ਹਾ ਵਿਆਪਕ ਹੈ। ਪੂ ਨਾਮ ਨਰਕਾਂ ਦਾ ਵੀ ਹੈ, ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਹੋਵੇ ਸੋ ਕੀ ਹੈ ਪੁਰਖ। ਐਸਾ ਜੋ ਪਰਮੇਸ਼ਰ ਹੀ ਹੈ ਉਹ ਸਾਰਿਆਂ ਦੇ ਪੇਟਾਂ ਦੀ ਪੂਰਨ ਪੂਰਤੀ ਕਰਨ ਵਾਲਾ ਹੈ ਅਤੇ ਸਰਬ ਸੂਹ ਸੁੱਖਾਂ ਦਾ ਦਾਤਾ ਹੈ। ਉਹ ਸਾਖੀ ਰੂਪ ਹੈ, ਸਾਰਿਆਂ ਦਾ ਦਾਤਾ ਹੈ, ਤੇਰਾ ਪ੍ਰਕਾਸ਼ ਰੂਪ ਹੈ।
ਸੰਗ ਬਸ ਤੋਂ ਨੀਤ,
ਉਹ ਨੀਤ ਨਿਤ ਤੇਰੇ ਸੰਗ ਨਾਲ ਹੀ ਬਸ ਤੋਂ ਬਸ ਰਿਹਾ ਹੈ, ਪ੍ਰਤਕ ਜੋਤ ਰੂਪ ਹੋ ਕਰਕੇ ਸਾਰਿਆਂ ਦੇ ਅੰਦਰ ਘਟ ਘਟ ਮੈਂ ਹਰਜੂ ਵਸਿਆ ਸੰਤਨ ਕਿਹੋ ਪੁਕਾਰ, ਸਾਰੀ ਜਗ੍ਹਾ ਹੈ।
ਮਰੈ ਨਾ ਆਵੈ ਨਾ ਜਾਈ ਬਿਨਸੈ,
ਉਹ ਪਰਮੇਸ਼ਰ ਮੌਤ ਕਰਕੇ ਮਰੇ ਮਰਦਾ ਨਹੀਂ, ਨਾ ਹੀ ਤੇ ਮਰਦਾ ਨਾ ਨਹੀਂ ਹੈ, ਮਰਦਾ ਨਹੀਂ ਹੈ, ਜਨਮ ਧਾਰ ਕੇ ਆਵੈ ਆਉਂਦਾ ਵੀ ਨਹੀਂ ਹੈ, ਨਾ ਕਿਤੇ ਜਾਏ ਜਾਂਦਾ ਹੈ, ਨਾ ਹੀ ਸਰੀਰ ਕਰਕੇ ਬਾਲਕ ਜਵਾਨੀ ਬਿਰਧ ਅਵਸਥਾ ਇਹ ਬਦਲਣ ਵਾਂਗੂ ਬਿਨਸੇ ਨਾਸ ਵੀ ਨਹੀਂ ਹੁੰਦਾ ਹੈ, ਤੇ ਉਹ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਏ ਜੰਮਦਾ ਹੈ, ਬਿਨਸੇ ਨਾ ਹੀ ਉਹ ਨਾਸ ਹੁੰਦਾ ਹੈ, ਜੰਮਦਾ ਤੇ ਬਿਨਸੇ ਨਾਸ ਨਹੀਂ ਹੁੰਦਾ, ਤੇ ਐਸਾ ਵਾਹਿਗੁਰੂ ਹੈ।
ਵਿਆਪਤ ਉਸਨ ਨਾ ਸੀਤ,
ਉਸਨ ਗਰਮੀ ਵੀ ਨਹੀਂ ਕਦੇ ਲੱਗਦੀ, ਸੀਤ ਠੰਡ ਵੀ ਨਹੀਂ ਕਦੇ ਲੱਗਦੀ, ਨਾ ਨਹੀਂ ਵਿਆਪਤ ਲੱਗਦੀ ਹੈ, ਤਮੋਗੁਣ ਰੂਪ ਗਰਮੀ ਨਹੀਂ ਲੱਗਦੀ, ਜੜਤਾ ਰੂਪੀ ਠੰਡ ਨਹੀਂ ਵਿਆਪਦੀ ਹੈ।
ਮੇਰੇ ਮਨ ਨਾਮ ਸਿਉ ਕਰ ਪ੍ਰੀਤ,
ਹੇ ਮੇਰੇ ਮਨਾ, ਹੇ ਪਿਆਰੇ ਮੇਰੇ ਪਿਆਰੇ ਜੀ, ਤੂੰ ਉਸ ਪਰਮੇਸ਼ਰ ਦੇ ਨਾਮ ਸਿਉ ਨਾਲ ਪ੍ਰੀਤੀ ਕਰ।
ਚੇਤ ਮਨ ਮਹਿ ਹਰ ਹਰ ਨਿਧਾਨਾ,
ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਨਾਮ ਰੂਪੀ ਨਿਧਾਨਾ ਖਜ਼ਾਨੇ ਨੂੰ ਆਪਣੇ ਮਨ ਹਿਰਦੇ ਦੇ ਮਹਿ ਵਿੱਚ ਚੇਤ ਯਾਦ ਕਰ, ਇਹ ਇਹ ਹਦਾਇਤ ਕਰਦੇ ਨੇ ਮਹਾਰਾਜ।
ਇਹ ਨਿਰਮਲ ਰੀਤ,
ਇਹੋ ਹੀ ਨਿਰਮਲ ਉਜਲ ਰੀਤ ਮਰਿਆਦਾ ਹੈ, ਜਾਂ ਇਹ ਨਿਰਮਲ ਮਾਇਆ ਦੀ ਮਲ ਮੈਲ ਤੋਂ ਨਿਰ ਰਹਿਤ ਕਰਨ ਵਾਲੀ ਰੀਤੀ ਹੈ, ਇਹ ਹਿਰਦੇ ਨੂੰ ਉਜਲ ਕਰਨ ਵਾਲੀ ਰੀਤੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ,
ਕਿਰਪਾਲ ਦਿਆਲ ਗੋਪਾਲ ਗੋਬਿੰਦ,
ਜੋ ਪਿੱਛੇ ਭੂਤਕਾਲ ਵਿੱਚ ਕਿਰਪਾਲ ਕਿਰਪਾਲੂ ਸੀ, ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਦਿਆਲ ਦਿਆਲੂ ਹੈ, ਦਇਆ ਦਾ ਆਲਾ ਘਰ ਹੈ, ਗੋਪਾਲ ਪਿਰਥੀ ਗੋ ਪਿਰਥਵੀ ਦਾ ਪਾਲ ਪਾਲਕ ਹੈ, ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ਕ ਸਾਖੀ ਚੇਤਨ ਬ੍ਰਹਮ ਹੈ।
ਜੋ ਜਪੈ ਤਿਸ ਸੀਦ,
ਉਹ ਜਿਹੜਾ ਵੀ ਐਸੇ ਗੋਬਿੰਦ ਨੂੰ ਜੋ ਵੇਦਾਂ ਕਰਕੇ ਜਾਣਨ ਯੋਗ ਹੈ, ਜਿਹੜਾ ਉਹਦੇ ਨਾਮ ਨੂੰ ਜਪਦਾ ਨਾ, ਉਸ ਦੇ ਸੀਧ ਨਾਲ ਮੁਕਤੀ ਦਾ, ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਨਵਲ ਨਵਤਨ ਚਤੁਰ ਸੁੰਦਰ,
ਤੇ ਇਸ ਪ੍ਰਕਾਰ ਕਹਿੰਦੇ ਜੋ ਪਰਮੇਸ਼ਰ ਨਵਲ ਨਵੀਨ, ਨਵਤਨ ਨਵੀਨ ਤੋਂ ਨਵੀਨ, ਨਵੇਂ ਤੋਂ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਤੇ ਜਿਸ ਪ੍ਰਕਾਰ ਕਹਿੰਦੇ ਜਿਸ ਦੇ ਵਿੱਚ ਛਲ ਨਾ ਛਲ, ਮਤਲਬ ਉਹਦੇ ਚ ਛਲ ਨਹੀਂ ਹੈ, ਤੇ ਭਾਵ ਕੀ ਹੈ ਬਲ ਨਾ ਵਲ, ਨਾ ਵਲ ਦਾ ਨਾਮ ਹੈ ਮਤਲਬ ਜਿਹੜਾ ਬਲ ਕਰਨਾ ਛਲ ਪਾਉਣਾ, ਬਲ ਫਰੇਬ ਦਾ ਨਾਮ ਹੈ, ਛਲ ਫਰੇਬ ਉਹਦੇ ਵਿੱਚ ਨਾ ਨਹੀਂ ਹੈ, ਨਵਤਨ ਨਵੀਨ ਸਰੂਪ ਹੈ, ਤੇ ਐਸਾ ਜਿਹੜਾ ਪਰਮੇਸ਼ਰ ਹੈ ਘੜ ਘੜ ਦੀ ਜਾਣਨ ਦੇ ਵਿੱਚ ਚਤਰ ਵੀ ਹੈ ਅਤੇ ਸੁੰਦਰ ਸੋਹਣਾ ਵੀ ਹੈ, ਤੇ ਐਸਾ ਜੋ ਪਰਮੇਸ਼ਰ ਹੈ
ਮਨ ਨਾਨਕ ਤਿਸ ਸੰਗ ਬੀਦ
ਤੇ ਇਸ ਪ੍ਰਕਾਰ ਸਤਿਗੁਰ ਕਥਨ ਕਰਦੇ ਹਨ ਕਿ ਸਾਡਾ ਮਨ ਤੇ ਤਿਸ ਉਸ ਦੇ ਸੰਗ ਨਾਲ ਬਿੰਨਿਆ ਗਿਆ ਹੈ ਤੇ ਸਾਡਾ ਜਿਹੜਾ ਮਨ ਹੈ ਨਾ ਮਨ ਨਾਨਕ ਤੇ ਸੰਗ ਬੀਦ ਸਾਡਾ ਮਨ ਉਹਦੇ ਨਾਲ ਬੀਦ ਬਿੰਨਿਆ ਗਿਆ ਹੇ ਜੀਵ ਤੂੰ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰ ਉਸ ਵਾਹਿਗੁਰੂ ਦੇ ਆਪਣੇ ਮਨ ਨੂੰ ਬਿੰਨਣਾ ਕਰ ਮਿਲਾਉਣਾ ਕਰ ਜਿਵੇਂ ਭੌਰਾ ਬਿੰਨਿਆ ਜਾਂਦਾ ਸੁਗੰਧੀ ਲੈਂਦਾ ਲੈਂਦਾ ਕਮਲ ਫੁੱਲ ਦੇ ਵਿੱਚ ਐ ਤੇਰਾ ਮਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਾਮ ਦੇ ਵਿੱਚ ਬਿੰਨਿਆ ਜਾਵੇ ਤੇ ਸਾਸ ਜੀ ਸਮਾਂ ਹੋ ਗਿਆ ਆਹ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਕਿਰਪਾ ਕਰਨ ਜੀ
ਕਿਰਪਾਲ ਦਇਆਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਲ ਨਵ ਨਵ ਤਨ ਚਤੁਰ ਸੁੰਦਰ ਮਨ ਨਾਨਕ ਤਿਸ ਸੰਗ ਵੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।